ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਸ੍ਰੀ ਹਰ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚਾਉ ਪਈ ਹਮ ਅਬ ਤੁਮ ਟਿਗ ਕਹਿਓ ਪੁਕਾਰੀ ਮਰ ਹੈ ਹਮ ਭੀ ਮਾਰ ਅਪਾਰੀ ਗਦਰ ਦੇਸ ਮੈਂ ਵੱਡ ਵੱਡ ਜੈ ਹੈ ਖਲਕ ਖੁਦਾ ਕੀ ਅਤ ਦੁਖ ਪੈ ਹੈ ਹਮ ਅਬ ਤੁਮ ਟਿਗ ਕਹਿਓ ਪੁਕਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਿਵਾਜ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਭੋੜ ਭਾਗੀ ਜਨਾਂ ਨੇ ਗੁਰੂ ਦਰਬਾਰ ਦੀ ਹਾਜ਼ਰੀ ਭਰੀ ਗੁਰਮੁਖਾਂ ਪਿਆਰਿਆਂ ਤੋਂ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰਕੇ ਸਵਾਸ ਸਫਲ ਕੀਤੇ ਹਨ। ਸਮਾਂ ਹੈ ਲੜੀਵਾਰ ਸਿੱਖ ਇਤਿਹਾਸ ਦੀ ਕਥਾ ਦਾ ਆਪ ਜੀ ਰੋਜ਼ ਸਰਵਣ ਕਰਦੇ ਹੋ ਸ੍ਰੀ ਗੁਰਪੰਥ ਪ੍ਰਕਾਸ਼ ਸਤਿਕਾਰਯੋਗ ਗਿਆਨੀ ਗਿਆਨ ਸਿੰਘ ਜੀ ਦਾ ਲਿਖਿਆ ਹੋਇਆ ਜੋ ਸਿੱਖਾਂ ਸੂਰਮਿਆਂ ਦਾ ਇਤਿਹਾਸ ਹੈ ਉਹ ਇਤਿਹਾਸ ਦੀ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ ਜੋ ਪ੍ਰਸੰਗ ਆਪ ਜੀ ਨੇ ਕੱਲ੍ਹ ਸਰਵਣ ਕੀਤਾ ਸੀ ਅਤੇ ਇਸ ਵਿੱਚ ਸਿੱਖਾਂ ਦੇ ਮਗਰ ਹੱਥ ਧੋ ਕੇ ਹੀ ਤੁਰਕਾਨਾ ਸਾਰਾ ਪੈ ਗਿਆ। ਕੁਝ ਹਿੰਦੂ ਵੀ ਉਹਨਾਂ ਦੇ ਨਾਲ ਰਲੇ ਹੋਏ ਨੇ ਅਤੇ ਚਾਹੁੰਦੇ ਨੇ ਖਤਮ ਹੀ ਕਰ ਦਿੱਤਾ ਜਾਵੇ ਇਹਨਾਂ ਦਾ ਨਾਮੋ ਨਿਸ਼ਾਨ। ਆਖਰ ਸਿੱਖ ਝੱਲਾਂ 'ਚ ਜਾ ਕੇ ਜੰਗਲਾਂ 'ਚ ਜਾ ਕੇ ਆਪਣਾ ਸਮਾਂ ਪਾਸ ਕਰ ਰਹੇ ਨੇ। ਜਦੋਂ ਬਹੁਤ ਜ਼ਿਆਦਾ ਜ਼ੁਲਮ ਤੁਰਕਾਂ ਦਾ ਵੱਧ ਗਿਆ ਸਿੱਖਾਂ 'ਤੇ ਤਾਂ ਫਿਰ ਸਿੱਖਾਂ ਨੇ ਇੱਕ ਗੁਰਮਤਾ ਕੀਤਾ, ਸਾਰੇ ਜਥੇ ਨੂੰ ਪੰਥ ਨੂੰ ਇਕੱਠਾ ਕਰਕੇ ਅਤੇ ਉਹਨਾਂ ਨੇ ਵਿਚਾਰ ਕੀਤੀ ਵੀ ਚਲੋ ਹੁਣ ਇਹਦੇ ਨਾਲੋਂ ਚੰਗਾ ਲੜ ਮਰ ਕੇ ਹੀ ਆਪਾਂ ਐਵੇਂ ਅੱਗੇ ਅੱਗੇ ਭੱਜੇ ਫਿਰਦੇ ਹਾਂ, ਇਹ ਮੰਨਦੇ ਤਾਂ ਹੈ ਨਹੀਂ, ਧੋਖਾ ਹੈ ਨਾ ਆਪਣੇ ਨਾਲ ਅੱਗੇ ਕੀਤਾ, ਕਸਮਾਂ ਖਾ ਕੇ ਮੁੱਕਰ ਗਏ ਨੇ, ਚੰਗੀ ਗੱਲ ਹੈ ਫਿਰ ਲੜ ਕੇ ਸ਼ਹੀਦੀਆਂ ਪਾਈਆਂ ਜਾਣ, ਕਰਾਰੇ ਹੱਥ ਇਹਨਾਂ ਨੂੰ ਵਿਖਾਲੇ ਜਾਣ, ਪਰ ਉਹਦੇ ਤੋਂ ਪਹਿਲਾਂ ਇਹਨਾਂ ਨੂੰ ਤੁਰਕਾਨੇ ਨੂੰ ਝੂਠਾ ਕਰ ਲਿਆ ਜਾਏ ਤਾਂ ਉਹ ਚੰਗੀ ਗੱਲ ਹੈ। ਇੱਕ ਵਾਰ ਸੁਲ੍ਹਾ ਸਫਾਈ ਦੀ ਚਿੱਠੀ ਇਹਨਾਂ ਵੱਲੇ ਭੇਜ ਲੈਂਦੇ ਹਾਂ, ਮੰਨ ਲੈਣਗੇ ਤਾਂ ਦੋਵਾਂ ਧਿਰਾਂ ਲਈ ਵਧੀਆ, ਨਾ ਮੰਨਣਗੇ ਫਿਰ ਲੜਾਂਗੇ ਮਰਾਂਗੇ। ਇਹ ਜਾਣ ਕੇ ਗੁਰਮਤਾ ਕਰਕੇ ਸਾਧ ਸੰਗਤ ਜੀ ਇਹਨਾਂ ਨੇ ਨਵਾਬ ਵੱਲੇ ਇੱਕ ਪੱਤਰਿਕਾ ਭੇਜੀ ਜਾਂ ਚਿੱਠੀ ਭੇਜੀ ਜਿਸ ਵਿੱਚ ਆਖਿਆ ਸੀ ਕਿ ਦੇਖ ਕਸੂਰ ਸਾਡਾ ਕੋਈ ਨਹੀਂ, ਤੂੰ ਕਸਮਾਂ ਖਾ ਕੇ ਮੁੱਕਰ ਗਿਆ, ਸਾਡਾ ਰਜੀਨਾ ਬੰਦ ਕਰ ਦਿੱਤਾ, ਫਿਰ ਅਸੀਂ ਗੁਜ਼ਾਰਾ ਕਿਵੇਂ ਕਰੀਏ, ਚੰਗੀ ਗੱਲ ਹੈ ਵੀ ਆਪਾਂ ਸੁਲ੍ਹਾ ਸਫਾਈ ਨਾਲ ਰਹੀਏ, ਜੇ ਤੂੰ ਨਹੀਂ ਮੰਨੇਗਾ ਫਿਰ ਅਸੀਂ ਲੜਾਂਗੇ, ਤੇਰਾ ਮੁਕਾਬਲਾ ਕਰਾਂਗੇ ਅਤੇ ਫਤੂਰ ਉੱਠੇਗਾ, ਉਹਦੇ ਵਿੱਚ ਦੋਸ਼ ਤੇਰਾ ਹੀ ਹੈ, ਨੁਕਸਾਨ ਵੀ ਤੇਰਾ ਹੀ ਹੋਣਾ, ਸਾਡਾ ਕੀ ਜਾਵੇਗਾ। ਇਹ ਸਾਧ ਸੰਗਤ ਜੀ ਚਿੱਠੀ ਲਿਖ ਕੇ ਇਹਨਾਂ ਨੇ ਨਵਾਬ ਵੱਲੇ ਖਾਨ ਵੱਲੇ ਭੇਜੀ ਹੈ। ਇੱਥੋਂ ਤੱਕ ਪ੍ਰਸੰਗ ਆਪ ਜੀ ਨੇ ਪਹਿਲਾਂ ਸਰਵਣ ਕੀਤਾ ਹੋਇਆ, ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਨੇ ਸਿੱਖਾਂ ਸੂਰਮਿਆਂ ਦਾ, ਸਾਡੇ ਵੱਡਿਆਂ ਵਡੇਰਿਆਂ ਦਾ ਇਹ ਪਾਵਨ ਪਵਿੱਤਰ ਇਤਿਹਾਸ ਹੈ, ਉਹਨਾਂ ਨੇ ਮੱਲਾਂ ਮਾਰੀਆਂ ਨੇ, ਉਹਨਾਂ ਆਪਣੀਆਂ ਜਾਨਾਂ ਮਾਰੀਆਂ ਹਨ, ਫਿਰ ਸਾਧ ਸੰਗਤ ਜੀ ਉਹਨਾਂ ਦੀ ਸ੍ਰੀ ਸਾਹਿਬ ਦੀ ਧਾਰ ਵਿੱਚੋਂ ਇਹ ਇਤਿਹਾਸ ਨਿਕਲਿਆ। ਆਓ ਪ੍ਰੇਮ ਨਾਲ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਚਾਉ ਪਈ ਹਮ ਅਬ ਤੁਮ ਟਿਗ ਕਹਿਓ ਪੁਕਾਰੀ।
ਉਸ ਚਿੱਠੀ ਵਿੱਚ ਇਹਨਾਂ ਜਿਹੜਾ ਲਿਖ ਕੇ ਭੇਜਿਆ ਸਾਧ ਸੰਗਤ ਜੀ ਵਾਰਤਾਲਾਪ, ਉਹ ਅਜੇ ਚੱਲਦਾ ਪਿਆ। ਉਹ ਕਹਿੰਦੇ ਨੇ ਦੇਖ ਨਵਾਬ, ਅਸੀਂ ਤੇਰੇ ਅੱਗੇ ਇਹ ਇੱਕ ਗੱਲ ਇੱਕ ਤਜਵੀਜ਼ ਰੱਖੀ ਹੈ, ਇੱਕ ਪੁਕਾਰ ਤੇਰੇ ਅੱਗੇ ਕੀਤੀ ਹੈ।
ਮਰ ਹੈ ਹਮ ਭੀ ਮਾਰ ਅਪਾਰੀ,
ਜੇ ਤੂੰ ਨਹੀਂ ਮੰਨੇਗਾ, ਸੁਲਾ ਸਫਾਈ ਨਹੀਂ ਹੋਵੇਗੀ, ਤੇ ਫਿਰ ਤੂੰ ਸਾਨੂੰ ਮਾਰੇਗਾ, ਅਸੀਂ ਵੀ ਬਰਾਬਰ ਦੇ ਬੰਦੇ ਮਾਰਾਂਗੇ, ਮਰਾਂਗੇ ਤੇ ਮਾਰਾਂਗੇ, ਲੜਕੇ ਹੁਣ ਇਹ ਮੁਕਾਬਲਾ ਹੋਵੇਗਾ ਤੇਰੇ ਨਾਲ ਪੂਰਾ। ਫਿਰ
ਗਦਰ ਦੇਸ਼ ਮੈਂ ਵੱਟ ਵੱਟ ਜੈ ਹੈ,
ਜਦੋਂ ਲੜਾਈ ਹੋਵੇਗੀ ਦੋਵਾਂ ਪਾਸਿਆਂ ਤੋਂ, ਤੇ ਫਿਰ ਗਦਰ ਦੇਸ਼ ਵਿੱਚ ਹੋਰ ਵੀ ਬਹੁਤ ਵੱਡਾ ਮੱਚੇਗਾ, ਕਿਉਂਕਿ ਬਹੁਤ ਸਾਰੇ ਲੋਕਾਂ ਦਾ ਸਾਧ ਸੰਗਤ ਜੀ ਸਾਈਡ ਤੋਂ ਵੀ ਕਈ ਵਾਰੀ ਦਾਅ ਲੱਗ ਜਾਂਦਾ ਹੁੰਦਾ, ਦੋ ਧਿਰਾਂ ਆਪਸ ਵਿੱਚ ਦੀ ਲੜਦੀਆਂ ਹੋਣ, ਤੇ ਕੁਝ ਲੋਕ ਲਾਂਭਿਓਂ ਵੀ ਆਪਣਾ ਲਾਹਾ ਪ੍ਰਾਪਤ ਕਰ ਲੈਂਦੇ ਹਨ।
ਖਲਕ ਖੁਦਾ ਕੀ ਅਤ ਦੁੱਖ ਪੈ ਹੈ,
ਜਿਹੜੀ ਖੁਦਾ ਦੀ ਪੈਦਾ ਕੀਤੀ ਹੋਈ ਖਲਕਤ ਹੈ, ਜਦੋਂ ਫਤੂਰ ਮੱਚੇਗਾ, ਜੰਗ ਹੋਣਗੇ, ਲੜਾਈਆਂ ਹੋਣਗੀਆਂ, ਤਾਂ ਸਾਰੇ ਲੋਕਾਂ ਨੂੰ ਦੁੱਖ ਪਹੁੰਚੇਗਾ।
ਜੋ ਤੁਮਖਾ ਕਰ ਕਸਮ ਕੁਰਾਨਾ,
ਫਿਰ ਉਹਨੇ ਚੇਤੇ ਕਰਵਾਇਆ ਵੀ ਜਿਹੜੀ ਤੁਸੀਂ ਪਾਕ ਕੁਰਾਨ ਦੀ ਕਸਮ ਖਾਧੀ ਸੀ, ਸਾਡੇ ਨਾਲ ਜੋ ਅਹਿਦ ਕੀਤਾ ਸੀ, ਵਾਅਦਾ ਕੀਤਾ ਸੀ,
ਹਮ ਸੋ ਕੀਨੋ ਅਹਿਦ ਪੈਮਾਨਾ,
ਤੇ ਫਿਰ ਉਹ ਵਾਅਦਾ ਸ਼ਿਕਨੀ ਕਿਹਨੇ ਕੀਤੀ ਹੈ, ਕਸਮ ਖਾ ਕੇ ਕੁਰਾਨ ਦੀ ਮੁੱਕਰ ਜਾਣਾ ਤਾਂ ਤੁਹਾਡਾ ਸੁਭਾਅ ਬਣ ਗਿਆ, ਤੁਸੀਂ ਸਾਡੇ ਨਾਲ ਇਹ ਵਾਅਦੇ ਕੀਤੇ ਸਨ, ਕਸਮਾਂ ਖਾਧੀਆਂ ਸਨ, ਤੇ ਫਿਰ ਉਹਨਾਂ ਵਾਅਦਿਆਂ ਨੂੰ ਆਪ ਹੀ ਤੁਸੀਂ ਤੋੜ ਦਿੱਤਾ ਹੈ।
ਕਰੀ ਅਹਿਦ ਸ਼ਿਕਨੀ ਤੁਮ ਸੋਪੀ,
ਇਹ ਜਿਹੜੀ ਅਹਿਦ ਸ਼ਿਕਨੀ ਹੋਈ, ਜਿਹੜੀ ਵਾਅਦਾ ਸ਼ਿਕਨੀ ਹੋਈ, ਵਾਅਦਾ ਖਿਲਾਫੀ ਹੋਈ, ਤੁਹਾਡੇ ਵੱਲੋਂ ਹੋਈ ਹੈ, ਸਾਡੇ ਵੱਲੋਂ ਕੋਈ ਨਹੀਂ ਹੋਈ। ਇਹ ਸਿੱਖਾਂ ਸੂਰਮਿਆਂ ਨੇ ਚਿੱਠੀ ਲਿਖੀ ਉਹਨੂੰ ਜੀ,
ਹਮ ਸਹਿ ਬੁਰਾ ਭਇਓ ਨਾ ਕੋਪੀ,
ਤੇ ਚੇਤਾ ਰੱਖੀ, ਜੇ ਤੂੰ ਹੁਣ ਨਹੀਂ ਨਾ ਗੱਲ ਮੰਨਣੀ, ਏਦਾਂ ਹੀ ਸਿੱਖਾਂ ਦਾ ਤੂੰ ਕਤਲੇਆਮ ਕਰਨਾ ਤੇ ਖੂਨ ਵਹਾਉਣਾ, ਤੇ ਫਿਰ ਸਾਡੇ ਨਾਲੋਂ ਬੁਰਾ ਤੈਨੂੰ ਕੋਈ ਨਹੀਂ ਹੋ ਕੇ ਟੱਕਰੇਗਾ, ਇਹ ਯਾਦ ਰੱਖਣਾ ਤੂੰ।
ਅਬ ਤੁਮ ਫੇਰ ਅਨੀਤੀ ਪਹਾਰੀ,
ਪਹਿਲਾਂ ਵੀ ਕਸਮਾਂ ਖਾ ਕੇ ਮੁੱਕਰ ਗਏ, ਤੇ ਹੁਣ ਜਿਹੜਾ ਨੀਤੀ ਦੇ ਉਲਟ ਚੱਲ ਰਹੇ ਜੇ, ਇਹ ਵੀ ਤੁਹਾਡੇ ਵੱਲੋਂ ਪਹਿਲ ਕੀਤੀ ਗਈ ਹੈ।
ਕਰਨ ਲੱਗੇ ਹੋ ਬਦਤ ਅਪਾਰੀ,
ਇਹ ਜਿਹੜੀਆਂ ਤੁਸੀਂ ਮਿਹਨਤਾਂ ਕਰਦੇ ਪਏ ਜੇ ਨਾ ਸਿੱਖਾਂ ਨੂੰ ਮਾਰਨ ਦੀਆਂ, ਇਹ ਨਾ ਪੂਰੀਆਂ ਹੋਣਗੀਆਂ।
ਜਾਨੇ ਮਾਨ ਬਚਾਨ ਹਿਤੈ ਹੈ,
ਸਿੱਖਾਂ ਸੂਰਮਿਆਂ ਨੇ ਪੱਤਰਕਾਰ ਚ ਲਿਖਿਆ ਕਿ ਆਪਣੀ ਜਾਨ ਬਚਾਉਣ ਵਾਸਤੇ, ਆਪਣਾ ਅਮਾਨ, ਆਪਣਾ ਧਰਮ ਬਚਾਉਣ ਵਾਸਤੇ, ਆਪਣੇ ਸਿਧਾਂਤਾਂ ਦੀ ਰਾਖੀ ਕਰਨ ਵਾਸਤੇ ਅਸੀਂ ਲੜਾਂਗੇ, ਮਰਾਂਗੇ।
ਹੰਪੀ ਫਿਰਨਾ ਪਰਕ ਰੱਖੈ ਹੈ,
ਕੋਈ ਫਰਕ ਨਹੀਂ ਅਸੀਂ ਰੱਖਾਂਗੇ, ਅਸੀਂ ਆਪਣਾ ਮਾਨ ਧਰਮ ਵੀ ਬਚਾਉਣਾ, ਆਪਣੀ ਜਾਨ ਵੀ ਬਚਾਉਣੀ ਹੈ, ਇਸ ਕਰਕੇ ਜੇ ਤੁਸੀਂ ਸਾਨੂੰ ਮਾਰੋਗੇ, ਅਸੀਂ ਤੁਹਾਨੂੰ ਮਾਰਾਂਗੇ।
ਦੋਹਾਂ ਤਰਫ ਤੇ ਲੋਕ ਹਜ਼ਾਰ ਹੈ,
ਦੋਨਾਂ ਪਾਸਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਲੋਕ ਹਨ।
ਮਰ ਹੈ ਤੂੰ ਸਿਰ ਚਰ ਹੈ ਭਾਰ ਹੈ,
ਮਰਨਗੇ ਦੋਵਾਂ ਪਾਸਿਆਂ ਤੋਂ, ਠੀਕ ਹੈ ਸਾਡੇ ਵੀ ਸਿੱਖ ਸ਼ਹੀਦ ਹੋਣਗੇ, ਪਰ ਬੰਦੇ ਤੇਰੇ ਵੀ ਬਹੁਤ ਮਾਰਾਂਗੇ ਅਸੀਂ, ਤੇ ਉਹ ਜਿਹੜਾ ਭਾਰ ਹੈ ਦੋਨਾਂ ਪਾਸਿਆਂ ਦੇ ਹਜ਼ਾਰਾਂ ਲੋਕਾਂ ਦੇ ਮਰਨ ਦਾ, ਉਹ ਪਾਪ ਤੇਰੇ ਸਿਰ ਤੇ ਆਵੇਗਾ।
ਗਦਰ ਮਚੈ ਗੋ ਦੇਸ਼ ਮੰਝਾਰ ਹੈ,
ਸਾਰੇ ਦੇਸ਼ ਵਿੱਚ ਫਿਰ ਗਦਰ ਮੱਚ ਜਾਵੇਗਾ।
ਚੋਰ ਧਾੜਵੀ ਲੋਕ ਪਾਰ,
ਚੋਰਾਂ ਦਾ ਦਾਅ ਲੱਗ ਜਾਵੇਗਾ, ਧਾੜਵੀਆਂ ਦਾ ਦਾਅ ਲੱਗ ਜਾਵੇਗਾ ਇਸ ਗਦਰ ਦੇ ਵਿੱਚ, ਇਸ ਲੜਾਈ ਦੇ ਵਿੱਚ, ਉਹ ਆਪਣੀਆਂ ਮਾਰਾਂ ਮਾਰਨਗੇ, ਉਹਨਾਂ ਨੂੰ ਵੀ ਦਾ ਲੱਗੇਗਾ, ਮੌਕਾ ਮਿਲ ਜਾਵੇਗਾ, ਤੇ ਇਹ ਵੀ ਪਾਪ ਸਾਰਾ ਤੇਰੇ ਤੇ ਹੀ ਹੋਵੇਗਾ।
ਮੁਲਕ ਬਿਗਰ ਇਮ ਸਭ ਜਬ ਐ ਜੈ ਹੈ,
ਜਦੋਂ ਸਾਰੇ ਮੁਲਕ ਦੀ ਜਿਹੜੀ ਹਾਲਤ ਹੈ ਸਾਰੀ ਇਸ ਤਰ੍ਹਾਂ ਵਿਗੜ ਜਾਵੇਗੀ, ਤਾਂ
ਬੰਦੋਬਸਤ ਫਿਰ ਮੁਸ਼ਕਲ ਹੈ,
ਤੇਰੀ ਡਿਊਟੀ ਬੰਦੋਬਸਤ ਕਰਨ ਦੀ ਹੈ, ਲਾ ਐਂਡ ਆਰਡਰ ਦੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਤੂੰ ਸਾਰੀ ਸ਼ਾਂਤੀ ਰੱਖਣੀ ਹੁੰਦੀ ਹੈ, ਤੇ ਜਦੋਂ ਬੰਦੋਬਸਤ ਵਿਗੜ ਗਿਆ, ਗਦਰ ਮੱਚ ਗਿਆ ਸਾਰੇ ਦੇਸ਼ ਵਿੱਚ, ਫਿਰ ਤੇਰੇ ਕੋਲ ਕੰਟਰੋਲ ਨਹੀਂ ਹੋਣਾ ਕੋਈ।
ਮਰਹੱਟੇ ਸਿੰਧੀ ਕਾਬੁਲ ਵਾਰੇ,
ਕਹਿੰਦੇ ਉਧਰ ਮਰਹੱਟੇ ਸਿੰਧੀ ਕਾਬੁਲ ਵਾਲੇ ਪਾਸੇ ਦੇ ਜੋ ਲੋਕ ਹਨ,
ਹੈ ਤਿਆਦਕ ਦੁਸ਼ਮਣ ਥਾਰੇ,
ਉਹ ਵੀ ਸਾਰੇ ਤੇਰੇ ਦੁਸ਼ਮਣ ਨੇ, ਤੇ ਤਿਆਰ ਹੀ ਬੈਠੇ ਨੇ ਕਦੋਂ ਉਹਨਾਂ ਦਾ ਦਾਅ ਲੱਗੇ।
ਮੌਕਾ ਪਾਇਆ ਏ ਸੋ ਧਸ ਹੈ,
ਜਦੋਂ ਉਹਨਾਂ ਨੂੰ ਮੌਕਾ ਮਿਲੇਗਾ ਤੇ ਉਹ ਵੀ ਆ ਜਾਣਗੇ ਧਾ ਕੇ ਹੱਲਾ ਕਰਕੇ।
ਲੂਟ ਕੂਟ ਤੁਮ ਹੀ ਕੋ ਕਸ ਹੈ,
ਤੇ ਫਿਰ ਉਹ ਜਿਹੜੀ ਲੁੱਟ ਪਾਟ ਹੋਣੀ ਹੈ ਉਹਦਾ ਸਾਰੇ ਦਾ ਅਵਜਾਨਾ ਵੀ ਤੈਨੂੰ ਹੀ ਭਰਨਾ ਪੈਣਾ, ਇਹ ਵੀ ਨੁਕਸਾਨ ਤੁਹਾਡਾ ਹੀ ਹੈ।
ਕਹਿ ਨਾਦਰ ਇਰਾਨੀ ਹੈ,
ਉਧਰ ਦੂਸਰੇ ਪੰਨੇ ਜਿਹੜਾ ਨਾਦਰ ਹੈ ਤੇ ਇਰਾਨੀ ਹਨ,
ਜਿਸ ਕੀ ਧਾਕੇ ਰਹੀ ਪੜਾ ਹੈ,
ਉਹਨਾਂ ਦਾ ਵੀ ਜ਼ੋਰ ਪੈਂਦਾ ਜਾਂਦਾ ਹੈ, ਉਹਨਾਂ ਦਾ ਵਿਚਾਰ ਚ ਫਿਰ ਇਹ ਦਬਦਬਾ ਬਣਿਆ ਹੋਇਆ ਨਾਦਰ ਸ਼ਾਹ ਦਾ, ਇਰਾਨੀਆਂ ਦਾ।
ਹਮਰਾ ਨਹਿ ਕਿਛ ਹੈ ਨੁਕਸਾਨਾ,
ਤੇ ਫਿਰ ਸਿੱਖਾਂ ਨੇ ਲਿਖਿਆ ਤੂੰ ਇਹ ਚੇਤੇ ਕਰ ਲਾ ਭਈ ਜੇ ਨਾਦਰ ਸ਼ਾਹ ਚੜ ਕੇ ਆ ਜਾਏਗਾ, ਇਰਾਨੀ ਆ ਜਾਣਗੇ, ਕਾਬਲ ਤੋਂ ਲੋਕ ਆ ਜਾਣਗੇ, ਜਾਂ ਦੂਜੇ ਪਾਸੇ ਮਰਹੱਟੇ ਗਦਰ ਮਚਾਉਣਗੇ, ਤੇ ਸਾਡਾ ਨੁਕਸਾਨ ਇਹਦੇ ਵਿੱਚ ਕੀ ਹੈ, ਇਹ ਚੇਤੇ ਰੱਖ, ਸਾਡਾ ਕੋਈ ਨੁਕਸਾਨ ਨਹੀਂ।
ਬਨ ਹੈ ਔਖੀ ਤੁਮੈ ਮਹਾਨੈ,
ਇਹ ਔਖੀ ਘੜੀ ਤੇਰੇ ਵਾਸਤੇ ਬਣ ਜਾਣੀ ਹੈ, ਕਿਉਂਕਿ ਤੂੰ ਹੀ ਤਖਤ ਤੇ ਬੈਠਾ ਹੋਇਆ ਇਸ ਵੇਲੇ।
ਜੇ ਸਿਕਦਾਰੀ ਤਸੈ ਖੁਆਰੀ,
ਉਹਨਾਂ ਨੇ ਆਖਿਆ ਵੀ ਜਿਹਨਾਂ ਦੀ ਸਰਦਾਰੀ ਹੁੰਦੀ ਤੇ ਖੁਆਰੀ ਵੀ ਉਹਨਾਂ ਨੀ ਹੁੰਦੀ ਹੈ, ਸਾਡਾ ਕੋਈ, ਅਸੀਂ ਤਾਂ ਪਹਿਲਾਂ ਜੰਗਲਾਂ ਚ ਰਹਿੰਦੇ ਤੇ ਘੋੜਿਆਂ ਦੀਆਂ ਕਾਠੀਆਂ ਤੇ ਸਮਾਂ ਬਤੀਤ ਕਰਦੇ ਹਾਂ, ਸਾਡਾ ਕੋਈ ਕੀ ਨੁਕਸਾਨ ਕਰ ਲੇਗਾ, ਤੂੰ ਇਸ ਵੇਲੇ ਚੌਧਰ ਕਰਦਾ ਪਿਆ, ਨਵਾਬੀ ਤੇਰੇ ਕੋਲੇ ਹੈ, ਹਾਕਮ ਤੂੰ ਹੈ, ਇਸ ਕਰਕੇ ਖੁਆਰੀ ਵੀ ਤੈਨੂੰ ਹੀ ਚੱਲਣੀ ਪਵੇਗੀ।
ਹਮ ਤੋ ਕਰੈ ਸ਼ਿਕਾਰ ਸ਼ਿਕਾਰੀ,
ਅਸੀਂ ਤੇ ਸ਼ਿਕਾਰ ਕਰਨਾ, ਸ਼ਿਕਾਰੀ ਹਾਂ, ਤਾਂ ਸਾਡਾ ਤਾਂ ਇਹ ਕੰਮ ਹੈ, ਅਸੀਂ ਤਾਂ ਜਿਹੜੀ ਮਾਰ ਧਾੜ ਕਰਕੇ, ਕਿਉਂਕਿ ਤੂੰ ਰਜੀਨਾ ਬੰਦ ਕਰ ਦਿੱਤਾ ਤੇ ਫਿਰ ਮਾਰ ਧਾੜ ਕਰਕੇ ਖਾਣਾ ਸਾਡੀ ਮਜਬੂਰੀ ਬਣ ਗਈ ਹੈ, ਉਹ ਅਸੀਂ ਕਰਨਾ ਹੀ ਹੈ।
ਬਲਕਿ ਤੁਮ ਫਿਰ ਹਮੈ ਚਾਹਾ ਹੈ,
ਤੇ ਫਿਰ ਇੱਕ ਸਮਾਂ ਆਵੇਗਾ ਜਦੋਂ ਗਦਰ ਮੱਚ ਗਿਆ, ਤੂੰ ਫਿਰ ਸਾਨੂੰ ਲੱਭਦੇ ਫਿਰਨਾ ਰਾਜੀਨਾਮਾ ਕਰਨ ਵਾਸਤੇ, ਤੈਨੂੰ ਜ਼ਰੂਰਤ ਪੈ ਜਾਣੀ ਹੈ ਸਾਡੀ ਮਦਦ ਦੀ, ਤੇ ਫਿਰ ਅਸੀਂ ਕੋਈ ਨਹੀਂ ਥਿਆਉਣਾ ਤੈਨੂੰ।
ਗਦਰ ਪਵੈ ਹੈ ਗਦਰ ਸਿਪਾਹੀ,
ਕਹਿੰਦੇ ਨੇ ਫਿਰ ਜਦੋਂ ਗਦਰ ਮੱਚ ਜਾਵੇ, ਸਿਪਾਹੀ ਦੀ ਕਦਰ ਵੀ ਉਦੋਂ ਪੈਂਦੀ ਜਦੋਂ ਜੰਗ ਲੱਗਾ ਹੋਵੇ, ਜਦੋਂ ਤੈਨੂੰ ਆਣ ਕੇ ਚਾਰ ਚ ਫੇਰਿਓ ਲੋਕ ਨੱਪ ਲੈਣਗੇ, ਤੇਰੀ ਹਾਲਤ ਜਿਹੜੀ ਹੈ ਤੇਰੇ ਕੰਟਰੋਲ ਤੋਂ ਬਾਹਰ ਹੋ ਜਾਏਗੀ, ਫਿਰ ਤੂੰ ਸਾਨੂੰ ਲੱਭਦਾ ਫਿਰੇਗਾ ਕਿ ਸਿੱਖਾਂ ਨਾਲ ਹੁਣ ਰਾਜੀਨਾਮਾ ਸੁਲਹ ਸਫਾਈ ਕਰ ਲਵਾਂ, ਫਿਰ ਨੀ ਮੌਕਾ ਹੋ ਲੱਗੇਗਾ।
ਜਬ ਤੂਫਾਨ ਅੰਧੀ ਬੜ ਐ
ਹੈ, ਕਹਿੰਦੇ ਜਦੋਂ ਤੂਫਾਨ ਆ ਜਾਵੇ, ਬਹੁਤ ਤੇਜ਼ ਹਨੇਰੀ ਆਵੇ ਤਾਂ
ਬੜ ਬ੍ਰਿਚਨ ਕੋ ਤੋੜ ਪਟੈ ਹੈ,
ਜਿਹੜੇ ਵੱਡੇ ਵੱਡੇ ਬ੍ਰਿਸ਼ ਹੁੰਦੇ ਨਾ, ਤੋੜ ਕੇ ਜੜਾਂ ਤੋਂ ਪੁੱਟ ਕੇ ਹਨੇਰੀ ਸੁੱਟ ਦਿੰਦੀ ਹੁੰਦੀ ਹੈ,
ਫਿਰ ਹਮ ਤੋਂ ਇਸ ਕਹਿ ਹੈ,
ਇਸ ਤਰ੍ਹਾਂ ਕਹਿੰਦੇ ਸਾਡਾ ਦੱਸ ਫਿਰ ਕੀ ਨੁਕਸਾਨ ਹੋਵੇਗਾ, ਵੱਡਾ ਬ੍ਰਿਸ਼ ਤਾਂ ਇਸ ਵੇਲੇ ਤੂੰ ਹੀ ਹੈ, ਜਦੋਂ ਗਦਰ ਦੀ ਹਨੇਰੀ ਮੱਚੇਗੀ ਤਾਂ ਜੜਾਂ ਵੀ ਤੇਰੀਆਂ ਹੀ ਪੱਟੀਆਂ ਜਾਣਗੀਆਂ।
ਅੰਤ ਇਹੀ ਨਤੀਜਾ ਹੈ,
ਅੰਤ ਨਤੀਜਾ ਕੀ ਨਿਕਲੇਗਾ, ਮਾਰ ਕਾਟ ਲਹੂ ਲਹਾਣ ਸਾਰੀ ਧਰਤੀ ਹੋਵੇਗੀ, ਨੁਕਸਾਨ ਹੋਵੇਗਾ ਪ੍ਰਜਾ ਦਾ।
ਖਾਸ ਹਸਤ ਮਜ਼ਬੀ ਤੁਮਕੋ ਜੋਈ,
ਇਹ ਜਿਹੜਾ ਮਜ਼ਬ ਦੇ ਨਾਂ ਦੇ ਉੱਤੇ ਤੁਸਾਂ ਗਦਰ ਮਚਾਇਆ ਹੋਇਆ, ਇਹ ਤੁਹਾਡੇ ਵੱਲੋਂ ਹੈ ਜੀ।
ਕਰਤ ਅਧਿਕ ਦੁੱਖ ਪੈ ਹੋ ਸੋਈ,
ਬਹੁਤ ਜ਼ਿਆਦਾ ਦੁੱਖ ਤੁਸੀਂ ਪ੍ਰਜਾ ਨੂੰ ਦੇ ਰਹੇ ਜੇ, ਤੇ ਉਹ ਦੁੱਖ ਮੁੜ ਕੇ ਵਾਪਸ ਤੁਹਾਡੇ ਵੱਲੇ ਵੀ ਆਉਣਾ ਹੈ। ਅਕਾਲ ਪੁਰਖ ਦਾ ਵਾਹਿਗੁਰੂ ਦਾ ਨਿਯਮ ਹੈ, ਜਿਹੜਾ ਦੁੱਖ ਤੁਸੀਂ ਬੇਕਸੂਰ ਜਨਤਾ ਨੂੰ ਦਿੰਦੇ ਪਏ ਹੈ, ਇਹ ਦੁੱਖ ਮੁੜ ਕੇ ਆਵੇਗਾ ਤੁਹਾਡੇ ਵੱਲੇ।
ਜੰਗ ਜੂਪ ਉਹ ਤਿਲਕਨ ਬਾਜੀ,
ਕਹਿੰਦੇ ਜਿਹੜਾ ਜੰਗ ਹੈ ਨਾ, ਜੰਗ ਜੂਪ ਹੁੰਦਾ ਜੂਆ, ਇਹ ਜੰਗ ਤਾਂ ਜੂਏ ਦੀ ਬਾਜੀ ਹੈ, ਇਹ ਤਿਲਕਣ ਬਾਜੀ ਹੈ, ਜਿਹੜਾ ਜੰਗ ਲੱਗ ਜਾਣਾ ਹੈ।
ਕਿਆ ਜਾਣੈ ਕਿਸ ਕੀ ਰਹਿ ਲਾਜੀ,
ਇਹ ਕੋਈ ਪਤਾ ਨਹੀਂ ਪਰਮੇਸ਼ਰ ਨੇ ਕਿਸ ਦੀ ਲਾਜ ਰੱਖ ਲੈਣੀ ਹੈ ਲੜਾਈ ਵਿੱਚ, ਜੰਗ ਵਿੱਚ, ਇਹ ਤਾਂ ਤਿਲਕਣ ਬਾਜੀ ਹੁੰਦੀ ਹੈ। ਜ਼ਰੂਰੀ ਨਹੀਂ ਤੂੰ ਹੀ ਜਿੱਤੇਗਾ, ਜਦੋਂ ਸਾਡੇ ਨਾਲ ਮੁਕਾਬਲਾ ਕਰੇਗਾ ਸਿੱਖਾਂ ਸੂਰਮਿਆਂ ਨਾਲ, ਪਤਾ ਨਹੀਂ ਪਰਮੇਸ਼ਰ ਨੇ ਜਿੱਤ ਕਿਸ ਦੇ ਹੱਥ ਦੇ ਦੇਣੀ ਹੈ।
ਬਿਨਾਂ ਅਜਾਬ ਹੋ ਸੁਆਬਨ ਔਰੈ,
ਤੇ ਤੁਸੀਂ ਹੁਣ ਦੁੱਖ ਦੇਣ ਤੋਂ ਬਿਨਾਂ ਕੋਈ ਸੁਆਬ ਹੀ ਨਹੀਂ ਸਮਝਦੇ, ਜਿੰਨਾ ਤੁਸੀਂ ਸਿੱਖ ਕੌਮ ਨੂੰ ਮਾਰਦੇ ਪਏ ਜੇ ਸਮਝਦੇ, ਜੇ ਸੁਆਬ ਦਾ ਕੰਮ ਹੈ ਲਾਹੇਵੰਦ ਦਾ ਕੰਮ ਹੈ।
ਤੂੰ ਔਰ ਦੁੱਖ ਪੈ ਹੈ ਗੌਰੈ,
ਚੇਤੇ ਰੱਖੀ ਸਾਨੂੰ ਮਾਰੇਗਾ ਤਾਂ ਮਰੇਗਾ ਆਪ ਵੀ, ਦੁੱਖ ਦੋਨਾਂ ਪਾਸਿਆਂ ਤੇ ਬਰਾਬਰ ਦਾ ਹੀ ਚੱਲੇਗਾ।
ਤਾਂ ਤੇ ਕਰੋ ਬਾਤ ਅਬਸੋਈ,
ਇਸ ਕਰਕੇ ਨਵਾਬ ਸਾਹਿਬ ਇਹ ਸਾਡੀ ਸਲਾਹ ਜਿਹੜੀ ਹੈ ਨਾ, ਜਿਹੜੀ ਗੱਲ ਅਸੀਂ ਤੈਨੂੰ ਦੱਸਦੇ ਪਏ, ਉਹ ਮੰਨ ਲੈਣ ਚ ਤੇਰਾ ਭਲਾ ਹੈ।
ਜਾਂ ਤੈ ਦੁਖੀ ਨਾ ਹੋਵੇ ਕੋਈ,
ਅਸੀਂ ਚਾਹੁੰਦੇ ਹਾਂ ਵੀ ਕੋਈ ਦੁਖੀ ਨਾ ਹੋਵੇ, ਸਭ ਲੋਕ ਆਪਣੇ ਆਪਣੇ ਘਰਾਂ ਚ ਸੁਖ ਨਾਲ ਵਸਣ, ਇਸ ਕਰਕੇ ਸਾਡੀ ਸਲਾਹ ਮੰਨ ਤੂੰ।
ਦੋਹਰਾ ਨੀਤ ਪਗੀ ਬਰਬਾਦ ਲਗੀ ਨੀਕ ਫਲਤਾ ਹੈ।
ਜਦੋਂ ਚਿੱਠੀ ਸਾਧ ਸਿੰਘ ਜੀ ਨਵਾਬ ਦੇ ਕੋਲੇ ਪਹੁੰਚੇ, ਨੀਤੀ ਦੀ ਚਿੱਠੀ ਸੀ, ਚੰਗੀ ਸਲਾਹ ਲਿਖੀ ਸੀ ਸਿੱਖਾਂ ਸੂਰਮਿਆਂ ਨੇ ਜਰਨੈਲਾਂ ਨੇ, ਇੱਕ ਵਾਰ ਤਾਂ ਨਵਾਬ ਦੇ ਮਨ ਨੂੰ ਲੱਗੀ ਵਧੀਆ, ਉਹਨੇ ਚਿੱਠੀ ਸਾਰੀ ਪੜ੍ਹੀ, ਸਿਰ ਹਿਲਾਇਆ ਵੀ ਹਾਂ ਬਿਲਕੁਲ ਚੰਗੀ ਗੱਲ ਆਖੀ ਉਹਨਾਂ ਨੇ।
ਸੁਣ ਨਵਾਬ ਦਿਲ ਖੁਸ਼ ਭਇਓ, ਕਹਿਓ ਸਾਚ ਸਿੰਘ ਪ੍ਰਾਹੇ,
ਕਹਿੰਦੇ ਨੇ ਇੱਕ ਵਾਰ ਤਾਂ ਸੁਣ ਕੇ ਉਹਦਾ ਮਨ ਖੁਸ਼ ਹੋਇਆ, ਦਿਲ ਵਿੱਚ ਖੁਸ਼ੀ ਹੋਈ ਵੀ ਜੋ ਸਿੱਖ ਕਹਿ ਰਹੇ ਨੇ ਬਿਲਕੁਲ ਸੱਚ ਹੀ ਆਖਿਆ ਉਹਨਾਂ ਨੇ, ਠੀਕ ਹੈ ਇਹ ਗੱਲ।
ਚਾਹ ਪਈ ਕਾਜੀ ਔਰ ਸਿਆਣੇ ਦਾਨੇ,
ਜਿਹੜੇ ਕਾਜੀ ਸਨ, ਸਿਆਣੇ ਸਨ, ਦਾਨੇ ਸਨ,
ਪੁੱਛੇ ਬੋਲੇ ਨਵਾਬ ਕਿਤਾਨੇ,
ਉਹਨਾਂ ਦੀ ਜਦੋਂ ਸਲਾਹ ਪੁੱਛੀ ਇਹਨੇ, ਉਹਨਾਂ ਨੇ ਸਿਆਣਿਆਂ ਬੰਦਿਆਂ ਜਿਹੜੇ ਦਾਨੇ ਸਨ, ਸਿਆਣੇ ਸਨ, ਚੰਗੀ ਸੋਚ ਵਾਲੇ ਸਨ, ਉਹਨਾਂ ਨੇ ਸਲਾਹ ਦਿੱਤੀ ਇਹਨੂੰ ਨਵਾਬ ਨੂੰ।
ਸਭ ਨੇ ਕਹਿਓ ਸਾਚ ਸਿੰਘ ਕਹਿ,
ਸਾਰਿਆਂ ਨੇ ਆਖਿਆ ਬਿਲਕੁਲ ਠੀਕ ਆਖਿਆ ਸਿੱਖਾਂ ਸੂਰਮਿਆਂ ਨੇ, ਜਿਹੜਾ ਚਿੱਠੀ ਵਿੱਚ ਲਿਖ ਕੇ ਸੁਨੇਹਾ ਭੇਜਿਆ ਬਿਲਕੁਲ ਸਹੀ ਗੱਲ ਹੈ, ਸੱਚ ਹੀ ਆਖਿਆ ਉਹਨਾਂ ਨੇ।
ਜਦਰ ਗਦਰ ਤੈ ਇਹੀ ਥੈ,
ਜਦੋਂ ਗਦਰ ਮੱਚੇਗਾ ਤੇ ਫਿਰ ਨੁਕਸਾਨ ਤਾਂ ਹੋਵੇਗਾ ਸਾਰੀ ਪ੍ਰਜਾ ਦਾ।
ਇੱਕ ਤੈ ਸ਼ਾਹੀ ਕਾਜੀ ਬੋਲਾ,
ਇੱਕ ਸਾਧ ਸਿੰਘ ਜੀ, ਜਦੋਂ ਕੁਝ ਦਾਨਿਆਂ ਨੇ, ਕੁਝ ਵਿੱਚੋਂ ਚੰਗੀ ਮਤ ਵਾਲਿਆਂ ਨੇ, ਸਿਆਣਿਆਂ ਬੰਦਿਆਂ ਨੇ ਸਲਾਹ ਦਿੱਤੀ ਵੀ ਸਿੱਖਾਂ ਨੇ ਜੋ ਪੱਤਰਕਾਰ ਚ ਲਿਖਿਆ ਬਿਲਕੁਲ ਠੀਕ ਲਿਖਿਆ, ਆਪਾਂ ਨੂੰ ਮੰਨ ਲੈਣਾ ਚਾਹੀਦਾ, ਪਰ ਜਿਹੜਾ ਸ਼ਾਹੀ ਕਾਜੀ ਸੀ ਉਹ ਕੋਲ ਬੈਠਾ ਸੀ ਸਾਧ ਸਿੰਘ ਜੀ ਨਵਾਬ ਦੇ, ਉਹਨੇ ਵੇਖਿਆ ਵੀ ਇਹ ਤਾਂ ਗੱਲ ਵਿਗੜਦੀ ਜਾਂਦੀ ਹੈ, ਕਿਉਂਕਿ ਕਈ ਬੰਦੇ ਮਤੱਸ ਵੀ ਹੁੰਦੇ ਅੰਦਰੋਂ ਬਿਲਕੁਲ ਹੀ ਕਾਲੇ, ਉਹਦੇ ਕੋਲ ਪਾਵਰ ਵੀ ਸੀ, ਉਹ ਸ਼ਾਹੀ ਕਾਜੀ ਸੀ, ਸਾਰੀ ਗੱਲ ਸੁਣ ਕੇ ਉਹ ਕੋਲੋਂ ਬੋਲਿਆ ਜੀ।
ਦਾਇਕ ਕਸ਼ਟ ਸਪਸ਼ਟ ਅਤੋਲਾ,
ਉਹ ਕਹਿਣ ਲੱਗਾ ਸਾਧ ਸਿੰਘ ਜੀ, ਭਈ ਇਹ ਜਿਹੜੀ ਗੱਲ ਤੁਸੀਂ ਹਾਮੀ ਭਰਦੇ ਜਾਂਦੇ ਆ ਨਾ, ਇਹ ਤੁਹਾਡੇ ਵਾਸਤੇ, ਤੁਹਾਡੇ ਦੀਨ ਵਾਸਤੇ ਕਸ਼ਟ ਲੈ ਕੇ ਆਵੇਗੀ।
ਸਿੰਘ ਹੈ ਦੈਨ ਗੁਜ਼ਾਰਾ ਆਸਾ,
ਉਹਨੇ ਸ਼ਾਹੀ ਕਾਜੀ ਨੇ ਫਿਰ ਆਖਿਆ, ਕਹਿੰਦਾ ਨਵਾਬ ਸਾਹਿਬ, ਜੇ ਸਿੰਘਾਂ ਨੂੰ ਆਪਾਂ ਸੁੱਖ ਨਾਲ ਵਸਣ ਦੇਣਾ ਨਾ, ਜੇ ਉਹਨਾਂ ਨੂੰ ਗੁਜ਼ਾਰੇ ਵਾਸਤੇ ਜਿਹੜਾ ਰਜੀਨਾ ਆਪਾਂ ਬੰਦ ਕਰ ਦਿੱਤਾ, ਦੁਬਾਰਾ ਸ਼ੁਰੂ ਕਰਨਾ ਹੈ।
ਸੱਪੈ ਦੁੱਧ ਪਿਲਾਵਣ ਜੈਸਾ,
ਇਹ ਇਦਾਂ ਹੁੰਦਾ ਸੱਪੈ ਦੁੱਧ ਪਿਲਾਵਣ ਜੈਸਾ, ਸੱਪ ਨੂੰ ਦੁੱਧ ਪਿਆਉਣ ਦੇ ਬਰਾਬਰ ਹੈ ਸਿੱਖ ਸੂਰਮਿਆਂ ਨੂੰ ਰਜੀਨਾ ਦੇਣਾ ਜਾਂ ਸ਼ਾਂਤੀ ਨਾਲ ਜਿਹੜਾ ਬੈਠਣ ਦੇਣਾ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗਾ, ਆ ਜਿਹੜੇ ਬਾਕੀ ਸਾਰੇ ਆਖੀ ਜਾਂਦੇ ਨਾ, ਹਾਂ ਠੀਕ ਲਿਖਿਆ ਠੀਕ ਲਿਖਿਆ, ਮੈਂ ਨਹੀਂ ਇਸ ਗੱਲ ਦੇ ਨਾਲ ਸਹਿਮਤ। ਸ਼ਾਹੀ ਕਾਜੀ ਕਹਿਣ ਲੱਗਾ, ਕਹਿੰਦਾ ਸਿੱਖਾਂ ਸੂਰਮਿਆਂ ਨੂੰ ਅਮਨ ਦੇ ਨਾਲ ਵਸਣ ਦੇਣਾ, ਉਹਨਾਂ ਨੂੰ ਰਜੀਨਾ ਦੇਣਾ, ਸੁਖ ਨਾਲ ਉਹ ਦਿਨ ਕੱਟੀ ਕਰਨ, ਇਹ ਸਮਝ ਲਓ ਵੀ ਸੱਪ ਨੂੰ ਦੁੱਧ ਪਿਆਉਣ ਦੇ ਬਰਾਬਰ ਹੈ।
ਔਰ ਸਰਾਤੇ ਪੈ ਹੈ ਪਰ ਹੈ,
ਤੇ ਫਿਰ ਸ਼ਰ੍ਹਾਂ ਤੋਂ ਵੀ ਇਹ ਪਰੇ ਦੀ ਗੱਲ ਹੈ, ਸ਼ਰ੍ਹਾਂ ਇਸ ਤਰ੍ਹਾਂ ਨਹੀਂ ਕਹਿੰਦੀ ਹੈ।
ਨਾ ਹੈ ਸਫਾਤ ਪੈਗੰਬਰ ਪਰ ਹੈ,
ਇਸ ਕਰਕੇ ਪੈਗੰਬਰਾਂ ਨੇ ਵੀ ਤੇਰੀ ਗਵਾਹੀ ਨਹੀਂ ਬਾਅਦ ਚ ਨਵਾਬ ਭਰਨੇ। ਜੇ ਤੂੰ ਸਿੱਖਾਂ ਨਾਲ ਸੁਲਾ ਸਫਾਈ ਕਰ ਲਵੇਗਾ ਤੇ ਪੈਗੰਬਰ ਫਿਰ ਜਿਹੜੇ ਨੇ ਉੱਥੇ ਪ੍ਰਲੋਕ ਵਿੱਚ ਦਰਗਾਹ ਵਿੱਚ ਤੇਰੀ ਗਵਾਹੀ ਨਾ ਭਰਨਗੇ।
ਕਾਫਰ ਕੋ ਆਰਾਮ ਜੋ ਦੈਨੋ,
ਇਹ ਸਾਧ ਸੰਗਤ ਜੀ ਆਪਣੇ ਆਪ ਨੂੰ ਮੋਮਨ ਸਮਝਦਾ ਤੇ ਬਾਕੀ ਸਾਰੇ ਦੂਸਰੇ ਧਰਮਾਂ ਵਾਲਿਆਂ ਨੂੰ ਕਾਫਰ ਕਹਿੰਦਾ। ਜਿਹੜਾ ਕਾਫਰਾਂ ਨੂੰ ਆਰਾਮ ਕਰਨ ਦੇਣਾ, ਕਾਫਰਾਂ ਨੂੰ ਸੁੱਖ ਨਾਲ ਜਿਹੜਾ ਰਹਿਣ ਦੇਣਾ ਹੈ।
ਕੋਈ ਗੁਨਾਹ ਇਮੀ ਸਮਹੈ ਨੋ,
ਕਹਿੰਦੇ ਇਹਦੇ ਵਰਗਾ ਹੋਰ ਕੋਈ ਗੁਨਾਹ ਤੇ ਪਾਪ ਨਹੀਂ ਹੁੰਦਾ। ਇਹ ਕਾਜੀ ਕਹਿ ਰਿਹਾ ਨਵਾਬ ਨੂੰ, ਇਹ ਕਾਜੀ ਲੋਕ ਸਾਧ ਸੰਗਤ ਜੀ ਕਿਸ ਤਰ੍ਹਾਂ ਦੀ ਬਿਰਤੀ ਦੇ ਮਾਲਕ ਹੋਣਗੇ। ਮਹਾਰਾਜ ਨੇ ਲਿਖਿਆ ਉਹ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਹਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਧ। ਝੂਠ ਬੋਲਣਾ, ਵੱਡੀ ਲੈਣੀ, ਰਿਸ਼ਵਤ ਖੋਰੀ, ਕਾਜੀ ਕਿਸ ਤਰ੍ਹਾਂ ਦੀ ਬਿਰਤੀ ਦਾ ਹੋਵੇਗਾ ਤੁਸੀਂ ਅੰਦਾਜ਼ਾ ਹੀ ਲਾਓ। ਜਿਹੜਾ ਮਹਾਰਾਜ ਜੀ ਦੇ ਸ਼ੀਰਖੋਰ ਸਾਧ ਸੰਗਤ ਜੀ ਬਚਪਨ 'ਚ ਸਾਹਿਬਜ਼ਾਦਿਆਂ ਨੂੰ ਇਹ ਕਹਿ ਰਿਹਾ ਵੀ ਇਹਨਾਂ ਨੂੰ ਨੀਹਾਂ 'ਚ ਚਿਣ ਕੇ ਖਤਮ ਕਰ ਦਿੱਤਾ ਜਾਏ। ਇਹ ਫਤਵਾ ਕਾਜੀ ਨੇ ਲਾਇਆ, ਹੁਕਮ ਕਾਜੀ ਨੇ ਜਾਰੀ ਕੀਤਾ ਸੀ। ਜਿਹੜਾ ਜਕਾਤ ਵੀ ਕੱਢਦਾ, ਦਰੂਦ ਵੀ ਪੜ੍ਹਦਾ, ਵੱਡੀ ਸਾਰੀ ਤਸਵੀਰ ਵੀ ਆਪਣੇ ਹੱਥ 'ਚ ਰੱਖਦਾ ਅਤੇ ਆਪਣੇ ਆਪ ਨੂੰ ਧਰਮੀ ਅਖਵਾਉਂਦਾ, ਕਿਸ ਤਰ੍ਹਾਂ ਦਾ ਸਤਸੰਗ ਜੀ ਉਹਦਾ ਅੰਦਰ ਹੋਵੇਗਾ। ਜਿਹੜਾ ਛੋਟੇ ਮਾਸੂਮ ਸਾਹਿਬਜ਼ਾਦਿਆਂ ਨੂੰ ਕਹਿੰਦਾ ਵੀ ਨੀਹਾਂ 'ਚ ਚਿਣ ਕੇ ਖਤਮ ਕੀਤਾ ਜਾਏ, ਕਾਜੀ ਦਾ ਫੈਸਲਾ ਸੀ। ਉਸੇ ਬਿਰਤੀ ਦੇ ਸਾਧ ਸੰਗਤ ਜੀ ਮਾਲਕ ਹੈ, ਕਹਿ ਰਿਹਾ ਵੀ ਜਿਹੜਾ ਸਿੱਖਾਂ ਨੂੰ ਆਰਾਮ ਨਾਲ ਬੈਠਣ ਦੇਣਾ, ਇਹਦੂ ਵੱਡਾ ਹੋਰ ਕੋਈ ਗੁਨਾਹ ਨਹੀਂ ਹੁੰਦਾ।
ਦੋਜਕ ਮੈਂ ਖੁਦਾ ਏ ਤੋ ਡਾਰੈ,
ਨਵਾਬ ਨੂੰ ਕਾਜੀ ਡਰਾ ਰਿਹਾ, ਕਹਿੰਦਾ ਖੁਦਾ ਤੈਨੂੰ ਦੋਜਕਾਂ ਦੀ ਅੱਗ ਵਿੱਚ ਸੁੱਟੇਗਾ ਜੇ ਸਿੱਖਾਂ ਨਾਲ ਸੁਲਾ ਸਫਾਈ ਕਰੇਗਾ। ਤੇ
ਮੋਮਨ ਹੈ ਕਾਫਰ ਜੋ ਪਾਰ,
ਜਿਹੜਾ ਮੋਮਨ ਹੋ ਕੇ ਕਾਫਰਾਂ ਦੀ ਪਾਲਣਾ ਕਰਦਾ ਹੈ।
ਜੇ ਸਿੰਘ ਲਿਓ ਚਹਿਤ ਗੁਜ਼ਾਰਾ,
ਹੁਣ ਫਿਰ ਨਵਾਬ ਨੇ ਆਖਿਆ ਫਿਰ ਕੀ ਕਰੀਏ, ਉਹਨਾਂ ਵੱਲੋਂ ਚਿੱਠੀ ਆਈ, ਕੀ ਕਹਿਣਾ ਚਾਹੀਦਾ। ਇਹ ਸ਼ਾਹੀ ਕਾਜੀ ਕਹਿੰਦਾ ਵੀ ਜੇ ਸਿੱਖ ਗੁਜ਼ਾਰਾ ਲੈਣਾ ਚਾਹੁੰਦੇ ਆ, ਅਮਨ ਨਾਲ ਰਹਿਣਾ ਚਾਹੁੰਦੇ ਨੇ, ਜੇ ਰਜੀਨਾ ਪ੍ਰਾਪਤ ਕਰਨਾ ਚਾਹੁੰਦੇ ਹਨ, ਤਾਂ
ਦੀਨ ਕਬੂਲੈ ਸੋਏ ਹਮਾਰਾ,
ਤੇ ਫਿਰ ਸਾਡੇ ਦੀਨ ਵਿੱਚ ਆ ਜਾਣ, ਸਿੱਖੀ ਛੱਡ ਦੇਣ, ਆਪਣਾ ਧਰਮ ਤਿਆਗ ਦੇਣ, ਸਾਡਾ ਦੀਨ ਕਬੂਲ ਲੈਣ, ਫਿਰ ਉਹ ਅਮਨ ਨਾਲ ਰਹਿ ਸਕਦੇ ਆ, ਫਿਰ ਆਪਣੀ ਉਹਨਾਂ ਨਾਲ ਕੋਈ ਵੈਰ ਭਾਵਨਾ ਨਹੀਂ, ਤੇ ਰਜੀਨਾ ਵੀ ਦੇਵਾਂਗੇ ਉਹਨਾਂ ਨੂੰ।
ਇਹੀ ਟਿੱਡ ਸਭ ਕੇ ਮਨ ਭਾਈ,
ਜਦੋਂ ਉਹਨੇ ਸ਼ਾਹੀ ਕਾਜੀ ਨੇ ਇਹ ਗੱਲ ਆਖੀ ਸਾਧ ਸੰਗਤ ਜੀ, ਫਿਰ ਸਾਰਿਆਂ ਨੇ ਉਹਦੀ ਮਰਜ਼ੀ 'ਚ ਸਿਰ ਹਿਲਾਤਾ। ਕਹਿੰਦੇ ਹਾਂ ਠੀਕ ਹੈ ਭਾਈ, ਜੇ ਸਿੱਖ ਚਾਹੁੰਦੇ ਨੇ ਸੁਲਾ ਸਫਾਈ ਨਾਲ ਰਹਿਣਾ ਤੇ ਫਿਰ ਉਹ ਮੁਸਲਮਾਨ ਬਣ ਜਾਣ, ਫਿਰ ਸਾਡੇ ਦੀਨ ਵਿੱਚ ਆ ਜਾਣ। ਉਹ
ਫਿਰ ਦਨਾਵੋ ਨੇ ਪਲਟਾਈ,
ਕਹਿੰਦੇ ਇੱਕ ਵਾਰ ਉਹਨੇ ਫਿਰ ਮੋਹਰ ਲਾ ਦਿੱਤੀ ਸ਼ਾਹੀ ਕਾਜੀ ਨੇ, ਫਿਰ ਉਹੀ ਫੈਸਲਾ ਹੋ ਗਿਆ ਵੀ ਨਹੀਂ ਜੀ, ਸਿੱਖਾਂ ਨੂੰ ਅਮਨ ਚੈਨ ਨਾਲ ਆਪਾਂ ਨਹੀਂ ਬੈਠਣ ਦੇਣਾ, ਜੇ ਉਹ ਸੁੱਖ ਸ਼ਾਂਤੀ ਨਾਲ ਦਿਨ ਕੱਟਣਾ ਚਾਹੁੰਦੇ ਨੇ ਤੇ ਫਿਰ ਸਾਡੇ ਦੀਨ ਵਿੱਚ ਆ ਜਾਣ। ਇਸੇ ਗੱਲ 'ਤੇ ਹੀ ਮੋਹਰ ਲੱਗ ਗਈ, ਫੈਸਲਾ ਇਹੀ ਹੋ ਗਿਆ ਸਾਧ ਸੰਗਤ ਜੀ ਉੱਥੇ ਕਚਹਿਰੀ ਵਿੱਚ, ਭਈ ਇਹ ਜਿਹੜੀ ਸਿੱਖਾਂ ਦੀ ਚਿੱਠੀ ਆਈ ਹੈ ਇਹ ਸੁਲਾ ਸਫਾਈ ਆਪਾਂ ਕੋਈ ਨਹੀਂ ਇਹਨਾਂ ਨਾਲ ਕਰਨੀ।
ਕਾਜੀ ਪਾਜੀ ਮੌਲਵੀ ਹਾਜੀ,
ਪਾਜੀ ਦੇ ਝੂਠੇ ਲੋਕ ਸਾਧ ਸੰਗਤ ਜੀ, ਕੁਝ ਐਸੇ ਕਾਜੀ, ਕੁਝ ਝੂਠੇ ਲੋਕ, ਕੁਝ ਮੌਲਵੀ ਉੱਥੇ ਬੈਠੇ ਸਨ, ਮਤਸਬੀ ਲੋਕ।
ਕਭੀ ਨਾ ਹੋਵੇ ਰੱਬ ਇਨ ਪਰ ਰਾਜੀ,
ਇਹ ਹੁਣ ਸਿਆਣਿਆਂ ਦਾ ਮਤ ਹੈ ਵੀ ਇਹੋ ਜਿਹੜੇ ਸਾਧ ਸੰਗਤ ਜੀ ਖੋਟੇ ਹੁੰਦੇ ਨਾ ਲੋਕ ਅੰਦਰੋਂ, ਇਹ ਸੋਚਦੇ ਵੀ ਅਸੀਂ ਧਰਮ ਦਾ ਕੰਮ ਕਰਦੇ ਪਏ ਸ਼ਾਇਦ, ਕਹਿੰਦੇ ਕਭੇ ਨਾ ਹੋਏ ਖੁਦਾ ਇਨ ਪਰ ਰਾਜੀ, ਇਹਨਾਂ ਉੱਤੇ ਰੱਬ ਕਦੇ ਰਾਜੀ ਨਹੀਂ ਹੁੰਦਾ, ਪ੍ਰਸੰਨ ਨਹੀਂ ਹੁੰਦਾ ਪਾਪ ਕਰਨ ਵਾਲਿਆਂ ਤੇ।
ਸਿਜਦਾ ਇੱਕ ਦਿਸ ਕੋ ਕਰ ਹੈ,
ਕਹਿੰਦੇ ਨੇ ਉਵੇਂ ਆਪਣੇ ਆਪ ਨੂੰ ਸਾਧ ਸੰਗਤ ਜੀ ਧਰਮੀ ਕਹਿੰਦੇ ਨੇ, ਇੱਕ ਪਾਸੇ ਨੂੰ ਸਿਜਦਾ ਕਰਦੇ ਹਨ।
ਪ੍ਰਭ ਕੋ ਨੈ ਸਭ ਦਿਸ਼ਾ ਨਿਹਾਰ ਹੈ,
ਪਰਮਾਤਮਾ ਨੂੰ ਸਾਰੀਆਂ ਦਿਸ਼ਾਵਾਂ 'ਚ ਨਹੀਂ ਜਾਣਦੇ, ਇੱਕ ਦੇਸੀ ਮੰਨਦੇ ਹੈ ਵੀ ਇੱਕ ਪਾਸੇ ਖੁਦਾ ਰਹਿੰਦਾ ਹੈ, ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ 'ਤੇ, ਇਹ ਇਹਨਾਂ ਦਾ ਅਕੀਦਾ ਨਹੀਂ। ਹਾਲਾਂਕਿ ਮਹਾਰਾਜ ਜੀ ਦੇ ਬਚਨ ਨੇ ਜਲ ਥਲ ਮਹੀ ਅਲ ਪੂਰਿਆ ਸਵਾਮੀ ਸਿਰਜਣਹਾਰ, ਉਹ ਅਕਾਲ ਪੁਰਖ ਵਾਹਿਗੁਰੂ ਤਾਂ ਸਭ ਥਾਵਾਂ 'ਤੇ ਹੈ, ਜਲਾਂ 'ਚ ਹੈ, ਥਲਾਂ 'ਚ ਹੈ, ਧਰਤੀ 'ਤੇ, ਆਕਾਸ਼ ਵਿੱਚ ਹੈ, ਪਰਿਪੂਰਨ ਹੈ, ਪਰ ਇਹ ਨਹੀਂ ਮੰਨਦੇ ਵੀ ਸਾਰੇ ਪਾਸੇ ਹੈ।
ਜੀਵਤ ਹਸਤ ਅਗਨ ਮੈਂ ਜਰ ਹੈ,
ਕਹਿੰਦੇ ਇਹੋ ਜਿਹੜੇ ਮਤਸਬੀ ਲੋਕ ਹੁੰਦੇ ਨੇ ਜਦੋਂ ਤੱਕ ਜਿਉਂਦੇ ਨੇ ਉਦੋਂ ਤੱਕ ਤਾਂ ਈਰਖਾ ਦੀ, ਹਿਰਸ ਦੀ ਅੱਗ ਵਿੱਚ, ਦੁਸ਼ਮਣੀ ਦੀ ਅੱਗ ਵਿੱਚ ਸੜਦੇ ਹਨ।
ਮਰ ਕਰ ਅੰਤ ਹੈ ਦੋਜਗ ਪਰ ਹੈ,
ਇਹੋ ਜਿਹੇ ਲੋਕਾਂ ਨੂੰ ਜਦੋਂ ਮੌਤ ਆਉਂਦੀ ਹੈ ਤੇ ਫਿਰ ਦੋਜਗਾਂ ਦੀ ਅੱਗ 'ਚ ਜਿਉਂਦੇ ਈਰਖਾ ਦੀ ਅੱਗ 'ਚ ਸੜਦੇ ਨੇ, ਮਰਨ ਤੋਂ ਬਾਅਦ ਨਰਕਾਂ ਦੀ ਅੱਗ ਵਿੱਚ ਸੜਨਾ ਪੈਂਦਾ ਇਹਨਾਂ ਨੂੰ।
ਵਿਪਰ ਕਾਜੀ ਆਦਿ ਸਰਈ,
ਕਹਿੰਦੇ ਇਹੋ ਜਿਹੇ ਜਿਹੜੇ ਕੁਝ ਵਿਪਰ ਵਿਪਰ ਹੁੰਦੇ ਬ੍ਰਾਹਮਣ, ਕੁਝ ਜਿਹੜੇ ਇਹੋ ਜਿਹੇ ਮਤਸਬੀ ਬ੍ਰਾਹਮਣ ਨੇ, ਕਾਜੀ ਹਨ, ਸ਼ਰਈ ਲੋਕ ਹਨ।
ਗੱਜ ਸੁਦਾਗਰੋ ਕਹਿ ਹਈ,
ਕਹਿੰਦੇ ਇਹ ਤਾਂ ਸੁਦਾਗਰਾਂ ਦੇ ਹਾਥੀਆਂ ਦੀ ਤਰ੍ਹਾਂ ਹੁੰਦੇ ਨੇ, ਜਿਵੇਂ ਕੋਈ ਸੁਦਾਗਰ ਹਾਥੀਆਂ ਦਾ ਵਪਾਰ ਕਰਦਾ ਹੋਵੇ।
ਜੀ ਸੁਦਾਗਰ ਤੇ ਤਜੈ ਹੈ,
ਕਹਿੰਦੇ ਨੇ ਸੁਦਾਗਰ ਦੀ ਮਰਜ਼ੀ ਆ, ਹਾਥੀਆਂ ਦਾ ਵਪਾਰ ਕਰਨ ਵਾਲੇ ਦੀ ਰੱਖੇ ਹਾਥੀਆਂ ਨੂੰ ਭਾਵੇਂ ਛੱਡ ਦੇਵੇ, ਜਦੋਂ ਮਰਜ਼ੀ ਬੰਦ ਕਰ ਦੇਵੇ।
ਜੰਗਲ ਮੈਂ ਸੋ ਮਕਰ ਬਣਾ ਹੈ,
ਕਹਿੰਦੇ ਨੇ ਫਰੇਬ ਕਰਕੇ ਸੁਦਾਗਰ ਲੋਕ ਜੰਗਲ ਵਿੱਚੋਂ ਹਾਥੀਆਂ ਨੂੰ ਫੜ ਲੈਂਦੇ ਹਨ, ਜਦੋਂ ਫੜਨ ਜਾਂਦੇ ਹਨ ਤਾਂ।
ਔਰ ਗਜਨ ਕੋ ਪਕੜ ਲਿਆ ਹੈ,
ਬਹੁਤ ਸਾਰੇ ਹਾਥੀਆਂ ਨੂੰ, ਜਿਵੇਂ ਇਹ ਜਿਹੜੇ ਵਪਾਰ ਕਰਨ ਵਾਲੇ ਨੇ ਇਹਨਾਂ ਦਾ, ਵੇਚਣ ਵਾਲੇ, ਹੋਰ ਅੱਗੇ ਇਹੋ ਜਿਹੇ ਕੰਮ ਕਰਨ ਵਾਲੇ ਪਕੜ ਕੇ ਲਿਆਉਂਦੇ ਹਨ ਜਦੋਂ ਜੰਗਲ ਵਿੱਚੋਂ ਤਾਂ
ਸੌਦਾਗਰ ਕੀ ਗੁਜਰ ਚਲੈ ਹੈ,
ਕਹਿੰਦੇ ਇਸੇ ਕਰਕੇ ਉਹਨਾਂ ਸੌਦਾਗਰਾਂ ਦਾ ਗੁਜ਼ਾਰਾ ਚੱਲਦਾ ਹੈ ਜੀ।
ਪੈ ਜੇ ਸੀਰਤ ਨੂੰ ਕਿਤ ਮਿਲ ਹੈ,
ਪਰ ਕਹਿੰਦੇ ਜੇ ਕਿਤੇ ਸੌਦਾਗਰ ਇਹ ਵਪਾਰੀ ਲੋਕ ਹਾਥੀਆਂ ਨੂੰ ਫੜਨ ਵਾਸਤੇ ਜੰਗਲ ਚ ਗਏ ਹੋਣ ਤੇ ਅਗਲੇ ਬੰਨੇ ਸਾਹਮਣਾ ਹੋ ਜਾਵੇ ਸ਼ੇਰ ਨਾਲ, ਅਚਾਨਕ ਅਗਲੇ ਬੰਨੇ ਸ਼ੇਰ ਨਿਕਲ ਆਵੇ ਤਾਂ
ਚੀਕੇ ਮਾਰ ਪਿਛਾਹਾਂ ਹਿਲ ਹੈ,
ਕਹਿੰਦੇ ਚੀਕਾਂ ਮਾਰ ਕੇ ਤੇ ਇਹੀ ਲੋਕ ਪਿਛਾਂ ਭੱਜ ਜਾਂਦੇ ਹੁੰਦੇ ਨੇ, ਫਿਰ ਗਏ ਤਾਂ ਅਸੀਂ ਹਾਥੀ ਫੜਨ ਵਾਸਤੇ ਤੇ ਸਾਹਮਣਾ ਜਦੋਂ ਸ਼ੇਰ ਨਾਲ ਹੋ ਜਾਵੇ। ਇਸੇ ਤਰ੍ਹਾਂ ਕਹਿੰਦੇ ਮਤਸਬੀ ਕਾਜੀ ਤੇ ਮਲਾਣੇ ਨੇ ਇਹਨਾਂ ਦੇ ਉੱਤੇ ਸਾਧ ਸੰਗਤ ਜੀ ਕੋਈ ਹੋਰ ਹੀ ਮਰਜ਼ੀ ਕਰੀ ਜਾਂਦੇ, ਲੋਕ ਹਾਕਮਾਂ ਦੇ ਸਾਧ ਸੰਗਤ ਜੀ ਅਸਲ ਵਿੱਚ ਹਾਥੀ ਨੇ, ਉਹਨਾਂ ਦੀ ਮਰਜ਼ੀ ਹੈ, ਛੱਡ ਦੇਣ ਇਹਨਾਂ ਕੋਲ ਜਿਹੋ ਜਿਹਾ ਮਰਜ਼ੀ ਕੰਮ ਲੈਣ, ਜਾਂ ਫਿਰ ਇਹ ਹਾਕਮਾਂ ਕੋਲ ਜਿਹੋ ਜਿਹਾ ਮਰਜ਼ੀ ਕੰਮ ਲੈਂਦੇ ਹਨ ਜੀ।
ਇਹ ਜਗ ਜੰਗਲ ਮੈਂ ਕਾਜੀ,
ਕਹਿੰਦੇ ਇਹ ਬਸ ਕਾਜੀਆਂ ਦਾ ਇਹੀ ਹਾਲ ਹੈ ਵੀ ਜਿਵੇਂ ਜੰਗਲ ਦੇ ਹਾਥੀ ਹੋਣ ਤੇ ਕੋਈ ਇਹਨਾਂ ਦਾ ਵਪਾਰ ਕਰਦਾ ਹੋਵੇ।
ਬੰਧਾਵਤ ਔਰਨ ਕੋ ਪਾਜੀ,
ਕਹਿੰਦੇ ਹੋਰ ਲੋਕਾਂ ਨੂੰ ਫੈਸਲੇ ਗਲਤ ਦੇ ਦੇ ਕੇ ਸਜਾਵਾਂ ਦਵਾਉਂਦੇ ਹਨ ਐਸੇ ਮਤਸਬੀ ਲੋਕ।
ਅਬ ਸਿੰਘਨ ਸੋ ਲਾਗੇ ਮਥੈ,
ਕਹਿੰਦੇ ਹੁਣ ਜਿਵੇਂ ਹਾਥੀ ਫੜਨ ਗਿਆ ਤਾਂ ਮੁਕਾਬਲਾ ਸਾਹਮਣੇ ਸ਼ੇਰ ਨਾਲ ਹੋ ਜਾਂਦਾ ਨਾ, ਹੁਣ ਉਹ ਗੱਲ ਲੱਗੀ ਹੈ। ਹੁਣ ਕਹਿੰਦੇ ਸਿੰਘਾਂ ਨਾਲ ਮੱਥਾ ਲੱਗਾ ਇਹਨਾਂ ਦਾ ਇਸ ਵੇਲੇ।
ਲਤੈ ਭੂਮ ਲਗੈ ਜਬ ਹੱਥੈ,
ਜਦੋਂ ਦੋ ਹੱਥ ਹੋਣਗੇ ਸਿੰਘਾਂ ਨਾਲ, ਸਾਰੀ ਧਰਤੀ ਵੈਰੀਆਂ ਦੇ ਖੂਨ ਨਾਲ ਸਿੱਖ ਸੂਰਮੇ ਰੰਗ ਦੇਣਗੇ। ਫਿਰ
ਤੁਰਕੀ ਰਾਜ ਕਾਜੀਆਂ ਖੋਇਓ,
ਕਹਿੰਦੇ ਤੁਰਕਾਂ ਦੇ ਰਾਜ ਦਾ ਅੰਤ ਕਿਵੇਂ ਹੋਇਆ ਸੀ? ਇਹਨਾਂ ਕਾਜੀਆਂ ਦੀ ਮਿਹਰਬਾਨੀ ਕਰਕੇ, ਪਾਪ ਕੀਤੇ, ਪੱਧਰ ਕੀਤੇ, ਗਲਤ ਫੈਸਲੇ ਕੀਤੇ, ਰਿਸ਼ਵਤਾਂ ਲਈਆਂ, ਵੱਡੀਆਂ ਲੈ ਕੇ ਹੱਕ ਵਾਲਿਆਂ ਨਾਲ ਸਾਧ ਸੰਗਤ ਜੀ ਨੇ ਹੱਕੀਆਂ ਕੀਤੀਆਂ, ਇਹਨਾਂ ਦੇ ਪਾਪਾਂ ਕਰਕੇ, ਗਲਤ ਫੈਸਲਿਆਂ ਕਰਕੇ ਅਸਲ ਵਿੱਚ 850 ਸਾਲ ਦਾ ਚੱਲਿਆ ਆਉਂਦਾ ਇਹਨਾਂ ਦਾ ਰਾਜ, ਜੜ੍ਹਾਂ ਪੱਟੀਆਂ ਗਈਆਂ ਸਨ।
ਜ਼ੁਲਮ ਅਤੁਲਮ ਕਰਾਏ ਜੋਯੋ,
ਕਿੰਨੇ ਜ਼ੁਲਮ ਇਹਨਾਂ ਨੇ ਕੀਤੇ ਸਨ? ਕਹਿੰਦੇ ਜ਼ੁਲਮ ਅਤੁਲਮ ਕਰਾਏ ਜੋਯੋ, ਦੇਖੋ ਤੁਸੀਂ ਇਤਿਹਾਸ ਪੜ੍ਹ ਕੇ, ਨਾ ਸਾਧ ਸੰਗਤ ਜੀ ਕਹੇ ਤੇ ਸਹਿ ਜਾਣ ਵਾਲੇ ਜ਼ੁਲਮ ਇਹਨਾਂ ਕਾਜੀਆਂ ਨੇ ਫੈਸਲੇ ਦਿੱਤੇ, ਬੇਕਸੂਰ ਲੋਕਾਂ ਉੱਤੇ ਕੀਤੇ ਸਨ। ਕਿ ਤੁਸੀਂ ਇਤਿਹਾਸ ਦੇਖੋ, ਲੂਹੀ ਕੰਢੇ ਹੋ ਜਾਂਦਾ ਸਰੀਰ, ਰੌਂਗ ਤੇ ਖੜੇ ਜਾਂਦੇ, ਸਾਧ ਸੰਗਤ ਖੋਪਰੀਆਂ ਲਾ ਦੇਣੀਆਂ ਰੰਬੀਆਂ ਨਾਲ, ਪੁੱਠੀਆਂ ਖੱਲਾਂ ਉਤਾਰ ਦੇਣੀਆਂ, ਜਿਉਂਦਿਆਂ ਨੂੰ ਪੁੱਠੇ ਟੰਗ ਕੇ ਸਾੜ ਦੇਣਾ, ਚਰਖੜੀਆਂ ਤੇ ਚਾੜਨੇ, ਦੇਗਾਂ 'ਚ ਉਬਾਲੇ ਦੇ ਦੇਣੇ, ਬੱਚੇ ਨੇਜਿਆਂ ਤੇ ਟੰਗ ਦੇਣੇ, ਬੱਚਿਆਂ ਦੀਆਂ ਮਾਵਾਂ ਦੀਆਂ ਖੁੱਲ੍ਹੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਜਿਗਰ ਦੇ ਟੋਟਿਆਂ ਦੇ ਟੁਕੜੇ ਕਰਕੇ ਉਹਨਾਂ ਦੀਆਂ ਝੋਲੀਆਂ 'ਚ ਰੱਖ ਦੇਣੇ, ਤੇ ਗਵਾਰਾਂ ਦੀ ਤਰ੍ਹਾਂ ਹੱਸਣਾ, ਫਿਰ ਉੱਚੀ ਉੱਚੀ ਹੱਸ ਕੇ ਆਖਣਾ ਵੀ ਦੂਸਰਾ ਬੱਚਾ ਬਚਾਉਣਾ ਚਾਹੁੰਦੀ ਹੈ। ਇਸ ਤਰ੍ਹਾਂ ਦੇ ਜਦੋਂ ਪਾਪ ਕੀਤੇ, ਇਹਨਾਂ ਦੇ ਪਾਪਾਂ ਕਰਕੇ ਕਹਿੰਦੇ ਤੁਰਕ ਰਾਜ ਦੀਆਂ ਜੜ੍ਹਾਂ ਪੱਟੀਆਂ ਗਈਆਂ ਜੀ।
ਜੈਸੇ ਦਵਜੈ ਹਿੰਦੂਓ ਕੇਰਾ,
ਕਹਿੰਦੇ ਨੇ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ, ਜਿਹੜਾ ਹਿੰਦੂਆਂ ਦਾ ਨਾਸ ਹੁੰਦਾ ਹੈ, ਬ੍ਰਾਹਮਣਾਂ ਦੇ ਜਿਹੜੇ ਮਤਸਬੀ ਲੋਕ ਹੈ ਉਹਨਾਂ ਦੇ ਹੱਥੋਂ,
ਨਾਏ ਸੁਨਾਇਓ ਬੋਰਿਓ ਬੇਰਾ,
ਬਸ ਕਹਿੰਦੇ ਨੇ ਹਿੰਦੂਆਂ ਦਾ ਬੇੜਾ ਇਹਨਾਂ ਮਤਸਬੀ ਬ੍ਰਾਹਮਣਾਂ ਨੇ ਬਿਠਾਲ ਦਿੱਤਾ, ਤੇ ਮਤਸਬੀ ਕਾਜੀਆਂ ਨੇ ਤੁਰਕ ਰਾਜ ਦੀਆਂ ਜੜ੍ਹਾਂ ਪੱਟ ਦਿੱਤੀਆਂ।
ਬਾਹਨ ਕੀ ਬੇੜੀ ਹੈ ਸਰਾ,
ਕਹਿੰਦੇ ਜਿਹੜੇ ਨਿਯਮ ਬਣਾਏ ਨੇ ਇਹਨਾਂ ਨੇ ਆਪਣੇ ਆਪ ਹੀ, ਖੁਦਾ ਦੇ ਨਾਂ ਤੇ, ਖੁਦਾ ਨੀ, ਸਤ ਸੰਗਤ ਜੀ ਕਦੇ, ਰੱਬ ਕਦੀ ਕਿਸੇ ਨੂੰ ਨੀ ਕਹਿੰਦਾ ਵੀ ਤੁਸੀਂ ਦੁੱਖ ਦਿਓ ਜਾਂ ਨਮਾਣਿਆਂ ਨੇ ਤਾਣਿਆਂ ਨੂੰ ਸਤਾਇਆ ਜਾਵੇ। ਉਹਦਾ ਨਾਂ ਲੈ ਕੇ ਕਹਿੰਦੇ ਜਿਹੜੇ ਇਹਨਾਂ ਨੇ ਨਿਯਮ ਬਣਾਏ ਨੇ, ਅਸਲ ਵਿੱਚ ਉਹ ਪੱਥਰ ਦੀ ਬੇੜੀ ਬਣਾ ਲਈ ਇਹਨਾਂ ਲੋਕਾਂ ਨੇ।
ਜੋ ਚੜਿਓ ਸੋ ਬੁੱਢ ਮਰਾ,
ਕਹਿੰਦੇ ਜਿਹੜਾ ਪੱਥਰ ਦੀ ਬੇੜੀ ਤੇ ਚੜੇਗਾ ਡੁੱਬ ਕੇ ਹੀ ਮਰੇਗਾ, ਪਾਰ ਨੀ ਚੜ ਸਕਦਾ। ਮਹਾਰਾਜ ਜੀ ਦੇ ਬਚਨ ਕਹਿੰਦੇ ਨੇ ਬਈ ਪੱਥਰ ਦੀ ਬੇੜੀ ਤੇ ਕੋਈ ਚੜੇਗਾ ਤੇ ਪਾਹਣ ਨਾਵ ਨਾ ਪਾਰ ਉਤਾਰੇ, ਕਹਿੰਦੇ ਪੱਥਰ ਦੀ ਬੇੜੀ ਕਦੀ ਪਾਰ ਲੈ ਕੇ ਜਾ ਸਕਦੀ ਹੈ? ਜਿਹੜੇ ਇਹਨਾਂ ਨੇ ਲੋਕਾਂ ਤੇ ਪਾਪ ਕਰਨ ਵਾਸਤੇ, ਜ਼ੁਲਮ ਕਰਨ ਵਾਸਤੇ, ਜਿਵੇਂ ਚੰਗੇਜ਼ ਖਾਂ ਦੀ ਵਿਧਾਨ ਸਭਾ 'ਚ ਮਤਾ ਪਾਸ ਕਰ ਦਿੱਤਾ ਸੀ ਇਹਨਾਂ ਨੇ ਯਾਸਾ ਦੀ ਸਜ਼ਾ ਦਾ, ਧਰਮੀ ਲੋਕਾਂ ਵਾਸਤੇ, ਸਿਆਸੀ ਲੋਕਾਂ ਲਈ ਨਹੀਂ। ਜਦੋਂ ਕੋਈ ਧਰਮੀ ਬੰਦਾ ਫੜਨਾ ਨਾ, ਦੂਸਰੇ ਵਿਚਾਰਾਂ ਵਾਲਾ, ਦੂਸਰੇ ਧਰਮ ਦਾ, ਉਹਨੂੰ ਇਸ ਤਰ੍ਹਾਂ ਦੀ ਸਜ਼ਾ ਦੇ ਕੇ ਮਾਰੋ ਵੀ ਉਹ ਤਸੀਹੇ ਦੇ ਕੇ ਤੜਫਾ ਕੇ ਖਤਮ ਕਰਨਾ, ਪਰ ਉਹਦੇ ਖੂਨ ਦੀ ਬੂੰਦ ਧਰਤੀ 'ਤੇ ਨਹੀਂ ਡਿੱਗਣੀ ਚਾਹੀਦੀ। ਉਹਨੂੰ ਕਹਿੰਦੇ ਸੀ ਯਾਸਾ ਦੀਆਂ ਸਜ਼ਾਵਾਂ। ਇਹ ਕਾਨੂੰਨ ਉਹਨਾਂ ਪਾਸ ਕੀਤਾ ਸੀ, ਬਣਾਇਆ ਸੀ, ਜਿਸ ਅਧੀਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ, ਉਹ ਵੀ ਜਾਸਾ ਦੀਆਂ ਸਜ਼ਾ ਦਿੱਤੀਆਂ ਸਨ। ਤਤੀ ਤਵੀ 'ਤੇ ਬਿਠਾਉਣਾ, ਤਤਾ ਰੇਤਾ ਸੀਸ ਵਿੱਚ ਪਾਉਣਾ ਮਹਾਰਾਜ ਜੀ ਦੇ, ਉਬਲਦੀ ਦੇਗ ਵਿੱਚ ਉਬਾਲੇ ਦੇਣੇ, ਇਹ ਸਾਧ ਸੰਗਤ ਜੀ ਕਾਨੂੰਨ ਇਹਨਾਂ ਨੇ ਬਣਾਏ ਸਨ ਧਰਮੀ ਲੋਕਾਂ ਵਾਸਤੇ, ਬਈ ਇਹਨਾਂ ਨੂੰ ਇਸ ਤਰ੍ਹਾਂ ਖਤਮ ਕੀਤਾ ਜਾਏ, ਤੜਪਾ ਤੜਫਾ ਕੇ ਇਹਨਾਂ ਦਾ ਅੰਤ ਕਰਨਾ, ਪਰ ਖੂਨ ਦੀ ਬੂੰਦ ਥੱਲੇ ਨਾ ਡਿੱਗੇ। ਕਹਿੰਦੇ ਇਹ ਜਿਹੜੇ ਨਿਯਮ ਇਹਨਾਂ ਨੇ ਬਣਾ ਲਏ ਸਨ ਨਾ, ਅਸਲ ਵਿੱਚ ਇਹ ਪੱਥਰ ਦੀ ਬੇੜੀ ਸੀ ਇਹਨਾਂ ਵਾਸਤੇ ਹੀ, ਜਦੋਂ ਪੱਥਰ ਦੀ ਬੇੜੀ ਤੇ ਚੜਨਗੇ ਤਾਂ ਡੁੱਬਣਗੇ, ਪਾਰ ਨਹੀਂ ਜਾ ਸਕਦੇ ਕਦੇ ਵਾਸਤੇ।
ਦੋਹਰਾ ਕਾਜੀ ਪਾਜੀ ਕੇ ਕਹੇ ਗੁਣ ਨਵਾਬ ਮਨ ਮਾਹੇ,
ਕਹਿੰਦੇ ਇਸ ਸ਼ਾਹੀ ਕਾਜੀ ਦੀ ਸਲਾਹ ਦੇਣ ਕਰਕੇ ਜਿਹੜਾ ਨਵਾਬ ਸੀ ਉਹਨੇ ਪੱਕਾ ਫੈਸਲਾ ਮਨ ਚ ਵਿਚਾਰ ਕਰਕੇ ਕਰ ਦਿੱਤਾ ਜੀ।
ਨੀਤ ਨੀਤ ਨੇ ਕਿਸ ਲਖੀ ਲਖਿਓ ਸਿੰਘਨ ਦਿਸਿਆ ਹੈ,
ਕਹਿੰਦੇ ਨੇ ਇਹਨੇ ਕੋਈ ਨੀਤੀ ਤੇ ਅਨੀਤੀ ਦੀ ਵਿਚਾਰ ਹੀ ਨਹੀਂ ਕੀਤੀ ਮੂਰਖ ਨੇ, ਸ਼ਾਹੀ ਕਾਜੀ ਨੇ ਜਿਵੇਂ ਆਖ ਦਿੱਤਾ ਬਸ ਸਿੰਘਾਂ ਦੇ ਉਲਟੇ ਨੇ ਫੈਸਲਾ ਦੇ ਦਿੱਤਾ ਉਸ ਵੇਲੇ
ਜਾਓ ਭਾਈ ਨੈ ਨਵਾਬ ਨੇ ਸਮਾਂ ਸੰਭਾਰਾ
ਇਹਨੇ ਨਵਾਬ ਨੇ ਸਮਾਂ ਨਹੀਂ ਦੇਖਿਆ ਵੀ ਇਸ ਵੇਲੇ ਸਿੰਘਾਂ ਦੇ ਨਾਲ ਮੈਨੂੰ ਸੁਲਹ ਸਫਾਈ ਕਰਨ ਵਿੱਚ ਫਾਇਦਾ ਹੈ ਕਿ ਜਾਂ ਵੈਰ ਕਰਨ ਵਿੱਚ
ਹਾਰਨਾ ਆਪਣਾ ਜ਼ੋਰ ਨਿਹਾਰਾ
ਫਿਰ ਆਪਣਾ ਜ਼ੋਰ ਵੀ ਨਹੀਂ ਤੱਕਿਆ ਇਸ ਨੇ
ਯਾਹੀ ਤੈ ਤੈ ਰਿਆਸਤ ਨਾਸੀ
ਕਹਿੰਦੇ ਨੇ ਇਸੇ ਕਰਕੇ ਸਾਧ ਸੰਗਤ ਜੀ ਇਹਦੀ ਰਿਆਸਤ ਦਾ ਨਾਸ ਹੋ ਗਿਆ ਸੀ ਇਹ ਗਲਤ ਫੈਸਲਾ ਕਰਨ ਕਰਕੇ ਸਿੰਘਾਂ ਨਾਲ ਮੱਥਾ ਲਾਉਣ ਕਰਕੇ
ਬਿਨ ਵਿਚਾਰ ਜੋ ਬਾਤ ਪ੍ਰਕਾਸ਼ੀ
ਕਿਉਂਕਿ ਬਿਨਾਂ ਵਿਚਾਰ ਤੋਂ ਹੀ ਇਹਨੇ ਜਿਹੜਾ ਫੈਸਲਾ ਦੇ ਦਿੱਤਾ ਸੀ ਨਵਾਬ ਨੇ ਇਸੇ ਕਰਕੇ ਇਹਦੀ ਨਵਾਬੀ ਗਈ ਇਹਦੀ ਰਿਆਸਤ ਇਸੇ ਕਰਕੇ ਨਾਸ ਹੋ ਗਈ ਸੀ ਜੀ
ਜੋ ਨਰ ਦੇਸ ਕਾਲ ਬਲ ਹੇਰਤ
ਕਹਿੰਦੇ ਜਿਹੜਾ ਵੀ ਕੋਈ ਮਨੁੱਖ ਸਮਾਂ ਵਿਚਾਰ ਲੈਂਦਾ ਹੈ ਜਗ੍ਹਾ ਵਿਚਾਰ ਲੈਂਦਾ ਹੈ ਆਲਾ ਦੁਆਲਾ ਦੇਖ ਲੈਂਦਾ ਹੈ
ਮਿੱਤਰ ਸੱਤਰ ਕੇਤਕ ਲਖ ਟੇਰਤ
ਜਿਸ ਨੂੰ ਇੰਨੀ ਬੁੱਧੀ ਪਰਮਾਤਮਾ ਨੇ ਦਿੱਤੀ ਹੋਵੇ ਵੀ ਘੱਟੋ ਘੱਟ ਮਿੱਤਰ ਦੀ ਤੇ ਸ਼ਤਰੂ ਦੀ ਪਛਾਣ ਤਾਂ ਰੱਖਦਾ ਹੋਵੇ ਵੀ ਇਸ ਵੇਲੇ ਇਹ ਬੰਦਾ ਮੇਰੇ ਨਾਲ ਮਿੱਤਰਤਾ ਕਰਨੀ ਚਾਹੁੰਦਾ ਕਿ ਨਹੀਂ ਇਹਦੀ ਮਿੱਤਰਤਾ ਦੇ ਪਿੱਛੇ ਕੋਈ ਛਲ ਫਰੇਬ ਤੇ ਨਹੀਂ ਹੈਗਾ ਜਿਹਨੂੰ ਇੰਨੀ ਵੀ ਅਕਲ ਨਹੀਂ ਹੈਗੀ
ਸੋ ਨਿਰਪ ਸਦਾ ਜੀਤ ਮੈਂ ਰਹਿ
ਕਹਿੰਦੇ ਉਹ ਨਹੀਂ ਸਾਧ ਸੰਗਤ ਜੀ ਜਿੱਤ ਸਕਦਾ ਤੇ ਜਿਹੜਾ ਸਮਾਂ ਵਿਚਾਰ ਸਕਦਾ ਜਿਹੜਾ ਮਿੱਤਰ ਦੀ ਵੈਰੀ ਦੀ ਪਛਾਣ ਰੱਖਦਾ ਹੈ ਉਹਦੀ ਸਦਾ ਹੀ ਜਿੱਤ ਹੁੰਦੀ ਹੈ
ਦੁੱਖ ਨਵਾਬ ਜੇ ਲੈ ਨਾ ਦਹਿ
ਕਹਿੰਦੇ ਨੇ ਨਵਾਬ ਨੇ ਜਿਹੋ ਜਿਹੇ ਦੁੱਖ ਦੇਣੇ ਸਨ ਉਹੋ ਜਿਹੇ ਲੈਣੇ ਵੀ ਪੈਣੇ ਸਨ
ਲਿਖਿਓ ਨਵਾਬ ਸਿੰਘਨ ਕੋ ਐਸੇ
ਜਦੋਂ ਫੈਸਲਾ ਹੋ ਗਿਆ ਸ਼ਾਹੀ ਕਾਜੀ ਨੇ ਮੋਹਰ ਲਾ ਦਿੱਤੀ ਵੀ ਆਪਾਂ ਨੀ ਸੁਲਹ ਸਫਾਈ ਕਰਨੀ ਸਿੱਖਾਂ ਨਾਲ ਫਿਰ ਇੱਕ ਚਿੱਠੀ ਜਿਹੜੀ ਸੀ ਉਸ ਚਿੱਠੀ ਦੇ ਜਵਾਬ ਵਿੱਚ ਇਹਨੇ ਨਵਾਬ ਨੇ ਲਿਖੀ ਜਿਹੜੀ ਸਿੰਘਾਂ ਵੱਲੋਂ ਆਈ ਸੀ ਨਾ ਉਹਦੇ ਜਵਾਬ ਵਿੱਚ ਹੁਣ ਇਹ ਅਗਲੇ ਬੰਨੇ ਸਾਧ ਸੰਗਤ ਜੀ ਚਿੱਠੀ ਦਾ ਉੱਤਰ ਏਦਾਂ ਮੋੜਦਾ ਪਿਆ ਲਿਖ ਕੇ
ਤੁਮਨੇ ਬਚਿਓ ਔਰਨ ਕੈਸੇ
ਕਹਿੰਦੇ ਵੀ ਇਹਨੇ ਲਿਖ ਗਿਆ ਚਿੱਠੀ ਵਿੱਚ ਸਿੰਘਾਂ ਨੂੰ ਵੀ ਹੁਣ ਤੁਸੀਂ ਬਚ ਨਹੀਂ ਸਕਦੇ ਜਿੱਥੇ ਮਰਜ਼ੀ ਭੱਜ ਲਓ ਜਿੰਨਾ ਮਰਜ਼ੀ ਯਤਨ ਕਰ ਲਓ ਨਹੀਂ ਛੱਡਾਂਗੇ ਅਸੀਂ ਤੁਹਾਨੂੰ
ਜੇਕਰ ਤੁਮ ਜੀਵਨ ਜਗ ਜੋ ਹੈ
ਫਿਰ ਅੱਗੇ ਲਿਖਦਾ ਵੀ ਜੇ ਤੁਸੀਂ ਚਾਹੁੰਦੇ ਜੇ ਅਸੀਂ ਜਿਉਣਾ ਚਾਹੁੰਦੇ ਹਾਂ ਜਗਤ ਵਿੱਚ ਮਰਨਾ ਨਹੀਂ ਸਾਡੇ ਹੱਥੋਂ ਚਾਹੁੰਦੇ ਤਾਂ
ਬਣੋ ਤੁਰਕ ਮਨ ਸਭ ਵੱਟਦੇ ਹੋ
ਤੇ ਫਿਰ ਤੁਸੀਂ ਤੁਰਕ ਬਣ ਜਾਓ ਆਪਣਾ ਸਿੱਖੀ ਧਰਮ ਤਿਆਗੋ ਦੀਨ ਕਬੂਲ ਕਰੋ ਤੁਹਾਨੂੰ ਵੱਡੇ ਵੱਡੇ ਮਨਸਬ ਦੇਵਾਂਗਾ ਵੱਡੇ ਵੱਡੇ ਤੁਹਾਨੂੰ ਅਹੁਦੇ ਦੇ ਦੇਵਾਂਗਾ ਮੈਂ
ਬਾਦਸ਼ਾਹ ਤੈ ਅਭੀ ਲਿਖੇ ਕੈ
ਸੋ ਕਹਿੰਦੇ ਨੇ ਲਿਖ ਬਾਦਸ਼ਾਹ ਕੋਲੋਂ ਹੁਣੇ ਹੀ ਲਿਖਵਾ ਕੇ ਤੇ ਤੁਹਾਡੇ ਵਾਸਤੇ ਮੈਂ ਸਰਦਾਰੀਆਂ ਨਵਾਬੀਆਂ ਵੱਡੇ ਵੱਡੇ ਅਹੁਦੇ ਲੈ ਆਵਾਂਗਾ ਜੇ ਆਪਣੇ ਸਿੱਖੀ ਧਰਮ ਛੱਡ ਕੇ ਦੀਨ ਵਿੱਚ ਆਉਂਦੇ ਹੋ ਤਾਂ
ਤੁਮਕੋ ਦਹੋ ਜੰਗੀਰਾ ਲੈ ਕੇ
ਮੈਂ ਬਾਦਸ਼ਾਹ ਨੂੰ ਕਹਿ ਕੇ ਵੱਡੀਆਂ ਵੱਡੀਆਂ ਜਗੀਰਾਂ ਲੈ ਦੇਵਾਂਗਾ ਤੁਹਾਨੂੰ
ਜਬ ਤੁਮ ਭੀ ਹਮ ਸੋ ਮਿਲ ਜਾਏ
ਜਦੋਂ ਤੁਸੀਂ ਸਾਰੇ ਸਿੱਖ ਆਪਣਾ ਧਰਮ ਛੱਡ ਕੇ ਸਾਡੇ ਵਿੱਚ ਮਿਲ ਜਾਵੋਗੇ ਤਾਂ
ਫਿਰ ਇੱਕ ਹਿੰਦੂ ਰਹਿਣ ਨਾ ਦਹਿ
ਫਿਰ ਕਹਿੰਦਾ ਇੱਕ ਵੀ ਹਿੰਦੂ ਅਸੀਂ ਰਹਿਣ ਨਹੀਂ ਦੇਵਾਂਗੇ ਮੁੜ ਕੇ ਧਰਤੀ ਤੇ ਹੁਣ ਹਿੰਦੂ ਇਹਨਾਂ ਦੇ ਨਾਲ ਰਲੇ ਨੇ ਦੇਖੋ ਪਿੱਛੇ ਤੁਸੀਂ ਇਤਿਹਾਸ 'ਚ ਜ਼ਰੂਰ ਸੁਣਿਆ ਹੋਵੇਗਾ ਸਿੱਖਾਂ ਨੂੰ ਮਾਰਨ ਵਿੱਚ ਇਹ ਵੀ ਪੂਰਾ ਹਿੱਸਾ ਪਾ ਰਹੇ ਨੇ ਪਰ ਉਹ ਨਵਾਬ ਦੀ ਸੋਚ ਤੁਸੀਂ ਦੇਖੋ ਕਹਿੰਦਾ ਵੀ ਜੇ ਤੁਸੀਂ ਆਪਣਾ ਧਰਮ ਛੱਡ ਕੇ ਸਾਡੇ ਦੀਨ ਵਿੱਚ ਆ ਜਾਓ ਨਾ ਸਿੰਘ ਸਾਰੇ ਤੇ ਬਾਕੀ ਹਿੰਦੂਆਂ ਨੂੰ ਖਤਮ ਕਰਨਾ ਸਾਡੇ ਲਈ ਕੋਈ ਔਖਾ ਨਹੀਂ ਇੱਕ ਹਿੰਦੂ ਨਹੀਂ ਧਰਤੀ ਤੇ ਰਹਿਣ ਦਿਆਂਗੇ ਅਸੀਂ
ਹਿੰਦੁਸਤਾਨ ਪੰਜਾਬ ਵਜਾਰੇ
ਕਹਿੰਦੇ ਸਾਰੇ ਪੰਜਾਬ ਵਿੱਚ ਤੇ ਸਾਰੇ ਹਿੰਦੁਸਤਾਨ ਵਿੱਚ
ਫਿਰ ਹੋਵੇ ਦੀਨ ਤੁਮਾਰਾ ਸਾਰੇ
ਫਿਰ ਤੁਹਾਡਾ ਸਾਡਾ ਦੀਨ ਹੀ ਸਾਰੇ ਪਾਸੇ ਪ੍ਰਚਲਿਤ ਹੋਵੇਗਾ ਹਿੰਦੂ ਧਰਮ ਬਿਲਕੁਲ ਨਾਸ ਕਰ ਦੇਵਾਂਗੇ ਆਪਾਂ
ਕਸਮ ਖਾਏ ਹਮ ਸਾਚੀ ਰਰ ਹੈ
ਫਿਰ ਇਹਨੇ ਚਿੱਠੀ ਚ ਲਿਖਿਆ ਨਵਾਬ ਨੇ ਵੀ ਸੱਚੀ ਕਸਮ ਖਾ ਕੇ ਇਹ ਮੈਂ ਕਹਿ ਰਿਹਾ ਹਾਂ
ਤੁਮ ਸਭ ਹੀ ਕੋ ਹਾਕਮ ਕਰ ਹੈ
ਤੁਹਾਨੂੰ ਸਾਰਿਆਂ ਨੂੰ ਹਾਕਮ ਬਣਾ ਦਿਆਂਗਾ ਜਗੀਰਾਂ ਲੈ ਦਿਆਂਗਾ ਕੋਈ ਕਿਸੇ ਇਲਾਕੇ ਦਾ ਹਾਕਮ ਕੋਈ ਕਿਸੇ ਇਲਾਕੇ ਦਾ ਹਾਕਮ ਜੇ ਤੁਸੀਂ ਆਪਣਾ ਦੀਨ ਛੱਡ ਦਿਓਗੇ ਤਾਂ
ਲਿਹੋ ਹਕੂਮਤ ਭਿਸ਼ਤ ਨਿਸ਼ਾਨੀ
ਕਹਿੰਦੇ ਨੇ ਬਸ ਇਹ ਹਕੂਮਤ ਕਰਨੀ ਇੱਕ ਭਿਸ਼ਤਾਂ ਦੀ ਇੱਕ ਸਵਰਗ ਦੀ ਨਿਸ਼ਾਨੀ ਸਮਝ ਲਓ ਇਹ ਕੋਈ ਘੱਟ ਸੁੱਖ ਨਹੀਂ ਹੁੰਦਾ ਜਿਹੜੀ ਹਕੂਮਤ ਕਰਨੀ ਇਸੇ ਲਈ ਸਾਹ ਸਮਝ ਜਿਹੜੇ ਚਿੱਚੜ ਬਣ ਕੇ ਕੁਰਸੀ ਨਾਲ ਚੰਬੜ ਜਾਂਦੇ ਮਾਰ ਕੇ ਲਾਓ ਤੇ ਲਾਓ ਆਪਣੇ ਆਪ ਕਿਹੜਾ ਛੱਡਦਾ ਕਿਉਂਕਿ ਕੋਈ ਨਾ ਕੋਈ ਤਾਂ ਸੁੱਖ ਇਹਦੇ 'ਚ ਹੈਗਾ ਹੀ ਹੈ ਆਪਣੀਆਂ ਪੁਸ਼ਤਾਂ ਦਾ ਨਾਸ ਕਰਵਾਉਣ ਲਈ ਤਿਆਰ ਨੇ ਕੁਰਸੀ ਛੱਡਣ ਲਈ ਤਿਆਰ ਨਹੀਂ ਹੁੰਦੇ ਐਸੇ ਨੀਤੀਵਾਨ ਕੁਝ ਲੋਕ ਨੇ ਉਹ ਕਹਿੰਦਾ ਜਿਹੜੀ ਹਕੂਮਤ ਕਰਨੀ ਹੈ ਇਹ ਬਹਿਸ਼ਤ ਦੀ ਨਿਸ਼ਾਨੀ ਸਮਝੋ ਇੱਕ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਹਾਕਮ ਬਣਾ ਦਿਆਂਗਾ ਜਗੀਰਾਂ ਲੈ ਦਿਆਂਗਾ ਵੱਡੀਆਂ ਵੱਡੀਆਂ ਜੇ ਤੁਸੀਂ ਆਪਣਾ ਧਰਮ ਛੱਡ ਦਿਓ ਤਾਂ
ਮਾਨੋ ਇੱਕ ਹਮਰੀ ਬਾਨੀ
ਕਹਿਣ ਲੱਗਾ ਜੇ ਸਾਡੀ ਗੱਲ ਤੁਸੀਂ ਸਾਰੇ ਸਿੱਖ ਮੰਨ ਲਓਗੇ ਤਾਂ
ਨਹੀਂ ਤਾਂ ਹਮਕੋ ਕਸਮ ਕੁਰਾਨਾ
ਨਹੀਂ ਤੇ ਕੁਰਾਨ ਦੀ ਕਸਮ ਖਾ ਕੇ ਮੈਂ ਕਹਿੰਦਾ ਇਹ ਚਿੱਠੀ 'ਚ ਲਿਖਦਾ ਪਿਆ ਸਿੱਖਾਂ ਸੂਰਮਿਆਂ ਨੂੰ ਜੇ ਗੱਲ ਮੰਨ ਲਓਗੇ ਤਾਂ ਹਕੂਮਤਾਂ ਦੇ ਦਿਆਂਗੇ ਤੁਹਾਨੂੰ ਜਗੀਰਾਂ ਲੈ ਦਿਆਂਗਾ ਸੁੱਖ ਮਾਣੋਗੇ ਜੇ ਨਹੀਂ ਮੰਨੋਗੇ ਕੁਰਾਨ ਦੀ ਕਸਮ ਖਾ ਕੇ ਮੈਂ ਕਹਿੰਦਾ ਹਾਂ
ਤੁਮਕੋ ਮਾਰੋ ਕਰ ਹੈਰਾਨ
ਇਸ ਤਰ੍ਹਾਂ ਤੁਹਾਨੂੰ ਭਜਾ ਭਜਾ ਕੇ ਹੈਰਾਨ ਕਰ ਕਰਕੇ ਮਾਰਾਂਗੇ ਸਾਰਿਆਂ ਨੂੰ
ਜਬ ਲੋ ਤੁਮਰਾ ਕੰਮ ਤਮਾਮ
ਜਦੋਂ ਤੱਕ ਸਿੱਖੀ ਦਾ ਖੁਰਾ ਖੋਜ ਨਹੀਂ ਮਿਟਾ ਲਾਂਗਾ ਤੁਹਾਡਾ ਕੰਮ ਤਮਾਮ ਨਹੀਂ ਕਰ ਦਿੰਦਾ ਮੈਂ ਸਾਰੀ ਧਰਤੀ ਤੋਂ
ਨਹਿ ਕਰ ਲੈ ਹੋ ਖਾਨ ਹਰਾਮ
ਉਦੋਂ ਤੱਕ ਮੈਂ ਸਮਝਾਂਗਾ ਵੀ ਅਸੀਂ ਜੋ ਖਾ ਰਹੇ ਹਰਾਮ ਹੀ ਖਾ ਰਹੇ ਹਾਂ ਜਦੋਂ ਤੱਕ ਸਿੱਖਾਂ ਦਾ ਖੁਰਾ ਖੋਜ ਨਹੀਂ ਮਿਟਾ ਲੈਂਦਾ ਮੈਂ,
ਤੁਮਕੋ ਕਰ ਨੇਸਤ ਨਾਬੂਦੈ,
ਤੁਹਾਨੂੰ ਚੰਗੀ ਤਰ੍ਹਾਂ ਨੇਸਤ ਨੂੰ ਨਾਬੂਦ ਕਰਕੇ ਖਤਮ ਕਰਕੇ ਸਿੱਖਾਂ ਨੂੰ ਸਾਰਿਆਂ ਨੂੰ,
ਤੁਮਰਾ ਧਰਤਾ ਕੋਈ ਨਮੂਦੈ,
ਕਹਿੰਦੇ ਨੇ ਖਤਮ ਹੀ ਕਰ ਦਿਆਂਗੇ ਤੁਹਾਡਾ ਸਾਰਾ ਘਰ ਘਾਟ,
ਆਲ ਇਤਫਾਲ ਤੁਮਾਰੀ ਜੇਤੀ,
ਤੇ ਜਿੰਨੀ ਤੁਹਾਡੀ ਔਲਾਦ ਹੈ ਬੱਚੇ ਨੇ ਤੁਹਾਡੇ ਸਾਰੇ,
ਆਪਣੇ ਦੀਨ ਮਿਲੈ ਹੋ ਤੇਤੀ,
ਬਸ ਆਪਣੇ ਦੀਨ ਆਪਣੇ ਅਸੀਂ ਧਰਮ ਵਿੱਚ ਲੈ ਆਵਾਂਗੇ, ਉਹੀ ਮਤਲਬ ਬਚਣਗੇ ਜਿਹੜੇ ਤੁਹਾਡਾ ਤੁਹਾਡੇ ਬੱਚੇ ਵੀ ਆਪਣਾ ਧਰਮ ਛੱਡ ਕੇ ਸਾਡੇ ਦੀਨ ਨੂੰ ਕਬੂਲ ਕਰ ਲੈਣਗੇ, ਨਹੀਂ ਤੇ ਸਭ ਖਤਮ ਕਰ ਦਿਆਂਗੇ ਅਸੀਂ।
ਨਾਮ ਮਾਤਰ ਜਬ ਸਿੱਖ ਨਾ ਰਹਿ,
ਜਦੋਂ ਨਾਮ ਲੈਣ ਲਈ ਵੀ ਕੋਈ ਸਿੱਖ ਨਾ ਰਹਿ ਗਿਆ, ਨਾ ਮਾਤਰ ਵੀ ਕੋਈ ਦਿਖਾਈ ਨਾ ਦੇਣ ਦਿੱਤਾ ਜਦੋਂ ਧਰਤੀ ਤੇ ਸਿੱਖ, ਤਾਂ
ਤਬ ਖਾਣਾ ਹਮ ਖੁਸ਼ ਹੈ
ਕਹਿ, ਉਦੋਂ ਖਾਣਾ ਖੁਸ਼ ਹੋ ਕੇ ਖਾਵਾਂਗੇ ਅਸੀਂ। ਨਵਾਬ ਕਹਿੰਦਾ ਕੁਰਾਨ ਦੀ ਕਸਮ ਹੈ ਜੋ ਖਾ ਰਹੇ ਹਾਂ ਸਮਝ ਲਓ ਹਰਾਮ ਹੈ, ਜਦੋਂ ਤੱਕ ਤੁਹਾਨੂੰ ਖਤਮ ਨਹੀਂ ਕਰ ਲੈਂਦੇ ਸਿੱਖਾਂ ਨੂੰ, ਜਦੋਂ ਤੁਹਾਡਾ ਨਾਮੋ ਨਿਸ਼ਾਨ ਮਿਟਾ ਦਿਆਂਗੇ, ਕੋਈ ਨਾਮ ਨਿਸ਼ਾਨ ਵੀ ਨਾ ਲੈਣ ਵਾਲਾ ਵੀ ਤੁਹਾਡਾ ਨਹੀਂ ਰਹਿ ਜਾਏਗਾ, ਫਿਰ ਅਸੀਂ ਖੁਸ਼ ਹੋ ਕੇ ਖਾਣਾ ਖਾਵਾਂਗੇ।
ਜਬ ਲਗ ਹੈ ਸਿੰਘਨ ਕਾ ਨਾਮੂ,
ਜਦੋਂ ਤੱਕ ਸਿੰਘਾਂ ਦਾ ਇੱਕ ਵੀ ਸਿੰਘ ਦਾ ਨਾਮ ਚੱਲਦਾ ਹੈ ਧਰਤੀ ਤੇ,
ਖਾਣਾ ਪੀਣਾ ਹਮੈ ਹਰਾਮੂ,
ਉਦੋਂ ਤੱਕ ਖਾਣਾ ਪੀਣਾ ਸਾਡੇ ਵਾਸਤੇ ਹਰਾਮ ਹੀ ਹੈ ਸਾਰਾ ਕੁਝ।
ਜੋ ਤੁਮ ਲਗ ਬੰਦੇ ਕੇ ਪਿੱਛੇ,
ਜਿਹੜੇ ਤੁਸੀਂ ਬੰਦੇ ਦੇ ਪਿੱਛੇ ਲੱਗ ਕੇ ਬਾਬੇ ਬੰਦੇ ਬਹਾਦਰ ਦੇ,
ਕਰੇ ਜ਼ੁਲਮ ਤੁਰਕਨ ਪਰ ਤੀਛੇ,
ਜਿਹੜੇ ਤੁਸੀਂ ਉਸ ਵੇਲੇ ਬਾਬੇ ਬੰਦੇ ਬਹਾਦਰ ਦੇ ਰਾਜ ਵਿੱਚ ਤੁਰਕਾਂ ਉੱਤੇ ਜ਼ੁਲਮ ਕੀਤੇ, ਹਾਲਾਂਕਿ ਜ਼ੁਲਮ ਕੀਤੇ ਨਹੀਂ ਸਾਧ ਸਿੰਘ ਜੀ, ਬਾਬੇ ਬੰਦੇ ਬਹਾਦਰ ਨੇ ਧਰਮ ਦਾ ਰਾਜ ਚਲਾਇਆ ਸੀ, ਸਿੱਖ ਉਵੇਂ ਵੀ ਕਦੇ ਕਿਸੇ ਤੇ ਜ਼ੁਲਮ ਨਹੀਂ ਕਰਦਾ, ਇਹ ਐਸਾ ਗੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਕੌਮ ਨੂੰ ਸਾਧ ਸਿੰਘ ਜੀ ਬਖਸ਼ ਦਿੱਤਾ, ਪਰ ਕਿਉਂਕਿ ਝੂਠ ਬੋਲਣਾ ਸਰਕਾਰਾਂ ਦਾ ਕੰਮ ਹੁੰਦਾ, ਉਹ ਕਹਿੰਦਾ ਜਿਹੜੇ ਤੁਸੀਂ ਸਾਡੇ ਤੇ ਜ਼ੁਲਮ ਕੀਤੇ ਸਨ ਆਪਣੇ ਰਾਜ ਭਾਗ ਵੇਲੇ,
ਸੋ ਬਦਲੇ ਹਮ ਅਬਦਲੇ ਤੁਮਸੇ,
ਉਹ ਤੁਹਾਡੇ ਸਿੱਖਾਂ ਨੂੰ ਚੁਣ ਚੁਣ ਕੇ ਮਾਰ ਕੇ ਬਦਲਾ ਲਵਾਂਗੇ ਸਾਰਾ ਅਸੀਂ,
ਨਹੀਂ ਤਾਂ ਮਾਨੋ ਦੀਨ ਹੁਕਮ ਸੈ,
ਨਹੀਂ ਤੇ ਫਿਰ ਮੇਰਾ ਹੁਕਮ ਹੈ ਸਾਡੇ ਦੀਨ ਵਿੱਚ ਆ ਜਾਓ ਆਪਣਾ ਧਰਮ ਛੱਡ ਕੇ।
ਇਤਿਹਾਸਿਕ ਬਹੁ ਬਾਤਨ ਬਾਬੇ,
ਇਤਿਹਾਸਿਕ ਬਹੁਤ ਸਾਰੀਆਂ ਹੋਰ ਗੱਲਾਂ ਨਵਾਬ ਨੇ ਸਿੰਘਾਂ ਵੱਲ ਚਿੱਠੀ ਵਿੱਚ ਲਿਖ ਕੇ ਭੇਜੀਆਂ ਜੀ,
ਸਿੰਘਨ ਢਿੱਗ ਕਹਿ ਪਠੀ ਸਤਾਬੈ,
ਉਹ ਸਾਰੀ ਚਿੱਠੀ ਲਿਖੀ ਹੋਈ ਜਿਹੜੀ ਨਵਾਬ ਦੀ ਸੀ ਸਿੰਘਾਂ ਦੇ ਕੋਲ ਭੇਜ ਦਿੱਤੀ ਹੈ।
ਸੁਣ ਸਿੰਘਨ ਕੋ ਅੱਤ ਚਿਪ ਲਾਗੀ,
ਜਦੋਂ ਸਿੰਘਾਂ ਨੇ ਸਾਧ ਸਿੰਘ ਜੀ ਉਹ ਚਿੱਠੀ ਪੜ੍ਹੀ ਤੇ ਬੜੀ ਚਿਪ ਚੜੀ ਉਸ ਵੇਲੇ ਸਾਰੇ ਸਿੰਘਾਂ ਸੂਰਮਿਆਂ ਨੂੰ, ਪੜ੍ਹ ਕੇ ਬਹੁਤ ਖਿਝ ਆਈ ਉਸ ਵੇਲੇ, ਗੁੱਸਾ ਆਇਆ,
ਕੋਪ ਅਗਨ ਅਤਿਸੈ ਉਰ ਜਾਗੀ,
ਕਹਿੰਦੇ ਬਹੁਤ ਜ਼ਿਆਦੀ ਉਸ ਵੇਲੇ ਸਾਧ ਸਿੰਘ ਜੀ ਜਿਹੜੀ ਵੀਰ ਰਸ ਦੀ ਅਗਨੀ ਸੀ ਨਾ ਉਹਨਾਂ ਸਿੱਖਾਂ ਸੂਰਮਿਆਂ ਦੇ ਸਰਦਾਰਾਂ ਦੇ ਜਰਨੈਲਾਂ ਦੇ ਅੰਦਰ ਬਲ ਉੱਠੀ ਜੀ।
ਫਿਰ ਨਵਾਬ ਢਿਗਿਓ ਕਹਿ ਪਠਿਓ,
ਕਹਿੰਦੇ ਉਸੇ ਵੇਲੇ ਚਿੱਠੀ ਦਾ ਜਵਾਬ ਲਿਖ ਕੇ ਉਹਨਾਂ ਸਿੱਖਾਂ ਜਰਨੈਲਾਂ ਨੇ ਸੂਰਮਿਆਂ ਨੇ ਨਵਾਬ ਵੱਲੇ ਵਾਪਸ ਏਦਾਂ ਭੇਜਿਆ ਹੈ,
ਕਰ ਲੇ ਵੋ ਜੋ ਕੁਛ ਤੁਮ ਠਿਓ,
ਕੀ ਲਿਖਿਆ ਫਿਰ ਸਿੰਘਾਂ ਸੂਰਮਿਆਂ ਨੇ, ਇਹਨਾਂ ਆਖਿਆ ਜੋ ਤੂੰ ਕਰ ਸਕਦਾ ਕਰ ਲੈ, ਕਿਉਂਕਿ ਇਹ ਧਰਮ ਛੱਡ ਦੇਣ ਵਾਲੀ ਗੱਲ ਬਰਦਾਸ਼ਤ ਹੀ ਨਹੀਂ ਕੀਤੀ ਸਿੱਖਾਂ ਨੇ, ਉਹਨਾਂ ਨੇ ਤੇ ਸੁਲ੍ਹਾ ਸਫਾਈ ਲਈ ਭੇਜੀ ਸੀ ਚਿੱਠੀ, ਪਰ ਅੱਗਿਓਂ ਕਹਿੰਦਾ ਜੇ ਤੁਸੀਂ ਧਰਮ ਛੱਡ ਦਿਓ ਦੀਨ ਕਬੂਲ ਕਰੋ ਤਾਂ ਹਾਕਮਾਂ ਮੈਂ ਤੁਹਾਨੂੰ ਹਾਕਮ ਬਣਾ ਦਿਆਂਗਾ, ਤੇ ਨਹੀਂ ਤੇ ਫਿਰ ਚੁਣ ਚੁਣ ਕੇ ਮਾਰਾਂਗਾ, ਖਤਮ ਕਰ ਦਿਆਂਗਾ ਤੁਹਾਡਾ ਬਾਲ ਬੱਚਾ ਵੀ। ਜਦੋਂ ਇਹੋ ਜਿਹੀਆਂ ਗੱਲਾਂ ਲਿਖੀਆਂ ਸੁਣ ਕੇ ਫਿਰ ਸਿੱਖ ਕਹਿੰਦੇ ਨੇ ਤੂੰ ਜੋ ਕਰ ਸਕਦਾ ਕਰ ਲਾ, ਤੈਨੂੰ ਖੁੱਲ ਹੈ,
ਹਮਰਾ ਰਾਖਾ ਹੈ ਇੱਕ ਖਾਲਕ,
ਸਾਡਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਸਿੱਖਾਂ ਦਾ ਸਾਰਿਆਂ ਦਾ,
ਜੋ ਹੈ ਸਭ ਦੁਨੀਆਂ ਕਾ ਮਾਲਕ,
ਉਹ ਪਰਮੇਸ਼ਰ ਜਿਹੜਾ ਸਾਰੀ ਦੁਨੀਆਂ ਦਾ ਮਾਲਕ ਹੈ ਉਹ ਅਕਾਲ ਪੁਰਖ ਵਾਹਿਗੁਰੂ ਸਾਡਾ ਰਾਖਾ ਹੈ,
ਹਮਰੇ ਗੁਰ ਰਚ ਪੰਥ ਵਿਸਾਲੈ,
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸਾ ਨਿਰਾਲਾ ਪੰਥ ਸਾਜ ਦਿੱਤਾ ਹੈ,
ਇੱਕ ਅਕਾਲ ਕੇ ਕਰਿਓ ਹਵਾਲੈ,
ਤੇ ਫਿਰ ਉਹ ਸਾਰਾ ਪੰਥ ਸਾਜ ਕੇ ਦਸਵੇਂ ਪਾਤਸ਼ਾਹ ਜੀ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਹਵਾਲੇ ਕਰ ਦਿੱਤਾ, ਇਸੇ ਲਈ ਮਹਾਰਾਜ ਜੀ ਨੇ ਆਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹਨਾਂ ਨੇ ਆਖਿਆ ਖਾਲਸਾ ਵਾਹਿਗੁਰੂ, ਇਹ ਨਹੀਂ ਆਖਿਆ ਮੇਰਾ ਖਾਲਸਾ, ਮਹਾਰਾਜ ਸਾਹਿਬ ਜੀ ਨੇ ਕਹਿੰਦੇ ਖਾਲਸਾ ਸਾਜ ਕੇ ਅਕਾਲ ਪੁਰਖ ਵਾਹਿਗੁਰੂ ਦੇ ਹਵਾਲੇ ਕੀਤਾ ਹੈ,
ਸੋ ਸਭ ਭਾਂਤ ਆਹੇ ਸਮਰੱਥ,
ਤੇ ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਤਰੀਕਿਆਂ ਕਰਕੇ ਸਰਬ ਕਲਾ ਸਮਰੱਥ ਹੈ, ਸਭ ਤੋਂ ਵੱਡਾ ਸਰਬ ਸ਼ਕਤੀਮਾਨ ਉਹ ਪਰਮਾਤਮਾ ਹੈ ਜਿਸ ਦੇ ਹਵਾਲੇ ਸਾਡੇ ਗੁਰੂ ਨੇ ਸਾਨੂੰ ਕੀਤਾ ਹੈ,
ਰੱਖੇ ਅਮਕੋ ਦੇ ਕਰ ਹੱਥ,
ਉਹ ਪਰਮਾਤਮਾ ਹੱਥ ਦੇ ਕੇ ਸਾਨੂੰ ਰੱਖੇਗਾ, ਇਹ ਯਕੀਨ ਹੈ ਭਰੋਸਾ ਸਾਨੂੰ,
ਫਿਰ ਤੈ ਨਾਮ ਗਰੀਬ ਨਵਾਜ,
ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਗਰੀਬ ਨਵਾਜ ਸਾਰੇ ਕਹਿੰਦੇ ਹਨ,
ਹਮ ਸਮ ਕੋ ਗਰੀਬ ਨਾ ਆਜ,
ਤੇ ਫਿਰ ਸਾਡੇ ਵਰਗਾ ਗਰੀਬ ਹੁਣ ਕੌਣ ਹੈ, ਜੰਗਲਾਂ ਚ ਅਸੀਂ ਗੁਜ਼ਾਰਾ ਕਰਦੇ ਪਏ ਹਾਂ, ਇੱਕ ਸਮੇਂ ਦਾ ਪ੍ਰਸ਼ਾਦਾ ਮਿਲਦਾ ਇੱਕ ਤਾਂ ਮਿਲਦਾ ਹੀ ਕੋਈ ਨਹੀਂ, ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਕੱਢਦੇ ਪਏ ਹਾਂ, ਤੇ ਫਿਰ ਜੇ ਅਸੀਂ ਹਿਰਦੇ ਦੀ ਗਰੀਬੀ ਵੀ ਲੈ ਕੇ ਪਰਮੇਸ਼ਰ ਅੱਗੇ ਅਰਦਾਸ ਕਰਦੇ ਹਾਂ ਤੇ ਉਹ ਗਰੀਬ ਨਵਾਜ ਹੈ, ਇਸ ਕਰਕੇ ਉਹ ਸਾਨੂੰ ਰੱਖੇਗਾ, ਤੂੰ ਸਾਨੂੰ ਮਾਰ ਨਹੀਂ ਸਕਦਾ।
ਜਿਨ ਕੋ ਕਰਿਓ ਚਹਿਤ ਸੋ ਕਰਕ,
ਕਹਿੰਦੇ ਨੇ ਜਿਨ੍ਹਾਂ ਨੂੰ ਤੂੰ ਕੁਰਕ ਕਰਨਾ ਚਾਹੁੰਦਾ, ਜਿਨ੍ਹਾਂ ਤੇ ਕਬਜ਼ਾ, ਜਿਨ੍ਹਾਂ ਦਾ ਧਰਮ ਤੂੰ ਖਤਮ ਕਰਨਾ ਚਾਹੁੰਦਾ ਹੈ।
ਹਾਕਮ ਰਈਅਤ ਹਿੰਦੂ ਤੁਰਕ,
ਕਹਿੰਦੇ ਨੇ ਇਹ ਤੁਹਾਡੇ ਨਾਲ ਕੁਝ ਹਿੰਦੂ ਰਲ ਗਏ ਤੇ ਹਾਕਮ ਜਿਹੜੇ ਤੁਰਕ ਤੁਸੀਂ ਰਲ ਕੇ ਸਿੱਖ ਧਰਮ ਨੂੰ ਖਤਮ ਕਰਨਾ ਚਾਹੁੰਦੇ ਹੋ।
ਪਰ ਹਮਰਾ ਰੱਖਕ ਹੈ ਵਹੀ,
ਉਹ ਅਕਾਲ ਪੁਰਖ ਵਾਹਿਗੁਰੂ ਸਾਡਾ ਰਾਖਾ ਹੈ।
ਹਮ ਪਨਾਹ ਜਿਸ ਕੀ ਹੈ ਲਹੀ,
ਜਿਸ ਪ੍ਰਮਾਤਮਾ ਦੀ ਓਟ ਅਸੀਂ ਤੱਕੀ ਹੋਈ ਹੈ ਨਾ, ਜਿਸ ਦੀ ਸ਼ਰਨ ਵਿੱਚ ਰਹਿੰਦੇ ਹਾਂ, ਉਹ ਪ੍ਰਮਾਤਮਾ ਬੜਾ ਸਮਰੱਥ ਹੈ।
ਜਿਸ ਨੇ ਦਾਊਦ ਇਬਰਾਹੀਮ,
ਜਿਸ ਪ੍ਰਮਾਤਮਾ ਨੇ ਦਾਊਦ ਤੇ ਇਬਰਾਹੀਮ ਵਰਗਿਆਂ ਨੂੰ
ਕਹਿ ਬਿਦ ਰਾਖੇ ਪਿੱਖੋ ਯਤੀਮ,
ਸਿੱਖਾਂ ਨੇ ਉਹਨੂੰ ਚੇਤੇ ਕਰਵਾਇਆ ਚਿੱਠੀ ਚ ਨਵਾਬ ਨੂੰ, ਕਹਿੰਦੇ ਦੇਖੋ ਉਹ ਯਤੀਮ ਸਨ ਦਾਊਦ ਤੇ ਇਬਰਾਹੀਮ, ਜਦੋਂ ਉਹਨਾਂ ਨੇ ਪ੍ਰਮਾਤਮਾ ਦੀ ਸ਼ਰਨ ਲਈ ਖੁਦਾ ਨੂੰ ਮੰਨਿਆ ਤੇ ਖੁਦਾ ਨੇ ਉਹਨਾਂ ਦੋਨਾਂ ਦੀ ਰੱਖਿਆ ਕੀਤੀ ਸੀ। ਜਿਵੇਂ
ਇੱਕ ਮੂਸਾ ਅਦਨਾ ਕਾ ਬਦਨਾ,
ਕਹਿੰਦੇ ਇੱਕ ਜਿਹੜਾ ਮੂਸਾ ਪੈਗੰਬਰ ਸੀ ਛੋਟੇ ਮੂੰਹ ਵਾਲਾ,
ਰੱਖਿਓ ਫਿਰਾਉਨ ਕੋ ਕਦਨਾ,
ਤੇ ਫਰਾਉਨ ਤੋਂ ਜਿਵੇਂ ਮੂਸੇ ਦੀ ਰੱਖਿਆ ਖੁਦਾ ਨੇ ਕੀਤੀ ਸੀ।
ਮਜਬ ਇਸਾਈ ਦਿਸਪਖ ਐਰੋ,
ਇਹ ਫਰਾਉਨ ਸਾਹ ਸੰਘ ਜੀ ਜਿਹੜੇ ਲੋਕ ਸਨ ਨਾ, ਇਹ ਇਸਰਾਇਲ ਦੇ ਜਿੰਨੇ ਵੀ ਉਸ ਵੇਲੇ ਦੇ ਉਸ ਫਿਰਕੇ ਨਾਲ ਸੰਬੰਧ ਰੱਖਣ ਵਾਲੇ ਸਨ, ਸਾਰਿਆਂ ਨੂੰ ਚੁਣ ਚੁਣ ਕੇ ਮਾਰਦਾ ਪਿਆ ਸੀ, ਪਰ ਮੂਸੇ ਦੀ ਰੱਖਿਆ ਕੀਤੀ ਸੀ ਖੁਦਾ ਨੇ, ਉਹ ਯਾਦ ਕਰਵਾਉਂਦੇ ਪਏ ਹਨ।
ਰੱਖਿਓ ਯਹੂਦਨ ਤੈ ਕਿਸ ਤੌਰ,
ਜਿਵੇਂ ਈਸਾਈ ਧਰਮ ਨੂੰ ਯਹੂਦੀਆਂ ਤੋਂ ਬਚਾਇਆ ਪ੍ਰਮਾਤਮਾ ਨੇ,
ਫਿਰ ਇਸਲਾਮ ਦੀਨ ਦੱਸ ਦੇਖੋ,
ਫਿਰ ਕਹਿੰਦੇ ਤੂੰ ਆਪਣੇ ਧਰਮ ਇਸਲਾਮ ਵੱਲ ਹੀ ਦੇਖ ਲਾ। ਫਿਰ
ਰੱਖਿਓ ਖੁਦਾ ਕਿ ਆਪ ਪਰੇਖੋ,
ਜਿਵੇਂ ਅਕਾਲ ਪੁਰਖ ਵਾਹਿਗੁਰੂ ਨੇ ਤੁਹਾਡੇ ਧਰਮ ਦੀ ਰੱਖਿਆ ਕੀਤੀ ਯਹੂਦੀਆਂ ਤੋਂ, ਈਸਾਈ ਧਰਮ ਦੀ ਰੱਖਿਆ ਕੀਤੀ, ਜਿਵੇਂ ਮੂਸੇ ਪੈਗੰਬਰ ਦੀ ਰੱਖਿਆ ਕੀਤੀ ਉਸ ਪ੍ਰਮਾਤਮਾ ਨੇ,
ਹਿਰਨਕਸ਼ੂਪ ਤੇ ਪਹਿਲਾਦੂ,
ਜਿਵੇਂ ਹਰਨਾਕਸ਼ ਤੋਂ ਪ੍ਰਹਲਾਦ ਦੀ ਰੱਖਿਆ ਕੀਤੀ ਸੀ ਉਸ ਪਰਮੇਸ਼ਰ ਨੇ,
ਕ੍ਰਿਸ਼ਨ ਕੰਸ ਤੇ ਪਾਂਡਵ ਆਦੂ,
ਕਹਿੰਦੇ ਨੇ ਜਿਵੇਂ ਕੰਸ ਤੋਂ ਕ੍ਰਿਸ਼ਨ ਜੀ ਨੂੰ ਬਚਾ ਲਿਆ ਸੀ ਪਰਮੇਸ਼ਰ ਨੇ,
ਜਿਸ ਕੋ ਕਾਦਰ ਰਬ ਰਖਾਵਤ,
ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਰੱਖਣਾ ਚਾਹੁੰਦਾ ਹੈ, ਬਚਾਉਣਾ ਚਾਹੁੰਦਾ ਹੈ,
ਲੱਖ ਸਬੱਬ ਬਣਾਏ ਵਢਾਵਤ,
ਭਾਵੇਂ ਲੱਖਾਂ ਸਬੱਬ ਕੋਈ ਬਣਾ ਲਵੇ ਨਾ ਵੀ ਇਸ ਨੂੰ ਮਾਰਨਾ, ਜਿਸ ਨੂੰ ਪ੍ਰਮਾਤਮਾ ਰੱਖਣਾ ਚਾਹੁੰਦਾ ਹੋਵੇ ਉਹਨੂੰ ਕੋਈ ਨਹੀਂ ਮਾਰ ਸਕਦਾ। ਮਹਾਰਾਜ ਦੇ ਬਚਨ ਕਹਿੰਦੇ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਜਿਸ ਨੂੰ ਪ੍ਰਮਾਤਮਾ ਬਚਾਉਣਾ ਚਾਹੁੰਦਾ ਉਹਨੂੰ ਕੋਈ ਨਹੀਂ ਮਾਰ ਸਕਦਾ। ਕੈਸੇ ਕਮਾਲ ਦੇ ਪ੍ਰਮਾਣ ਦਿੱਤੇ, ਕਹਿੰਦੇ ਜਿਵੇਂ ਹਰਨਾਕਸ਼ ਤੋਂ ਪ੍ਰਹਲਾਦ ਦੀ ਪ੍ਰਹਲਾਦ ਉਸ ਵੇਲੇ ਨਮਾਣਾ ਸੀ, ਨਤਾਣਾ ਸੀ, ਪਰ ਹੈ ਪ੍ਰਮਾਤਮਾ ਦਾ ਭਗਤ ਹੈ ਨਾ, ਹਰਨਾਕਸ਼ ਉਸ ਵੇਲੇ ਹਾਕਮ ਹੈ ਔਰ ਬੜਾ ਬਲੀ ਹੈ, ਉਹਨੇ ਦੇਖੋ ਸਾਧ ਸੰਗਤ ਜੀ ਆਪ ਖੁਦ ਖੜਗ ਕੱਢ ਕੇ ਮਾਰਨ ਦਾ, ਪਹਿਲਾਂ ਤਾਂ ਬਥੇਰੇ ਯਤਨ ਕੀਤੇ ਬਈ ਇਹਨੂੰ ਅੱਗ 'ਚ ਮਾਰ ਦੇ ਸਾੜ ਦਿੰਦੇ ਹਾਂ ਜੀ, ਪਾਣੀ 'ਚ ਡੋਬ ਕੇ ਮਾਰਨ ਦਾ ਯਤਨ ਕੀਤਾ, ਭਾਈ ਗੁਰਦਾਸ ਜੀ ਨੇ ਲਿਖਿਆ ਨਾ ਜਲ ਅਗਨੀ ਵਿੱਚ ਘਤਿਆ ਜਲ ਇਹਨੂੰ ਡੁੱਬਿਆ ਗੁਰਪ੍ਰਸਾਦ, ਪ੍ਰਮਾਤਮਾ ਨੇ ਰੱਖ ਲਿਆ ਸੀ ਪ੍ਰਹਲਾਦ ਦੀ ਰੱਖਿਆ ਕੀਤੀ, ਪਰ ਅਖੀਰ ਇੱਕ ਸਮਾਂ ਐਸਾ ਆ ਗਿਆ ਸਤਿ ਸੰਗਤ ਜੀ ਜਦੋਂ ਉਹਦੇ ਪਿਤਾ ਨੇ ਆਪ ਹੀ ਫਿਰ, ਕਿਉਂਕਿ ਬਲੀ ਆਪਣੇ ਆਪ ਨੂੰ ਰੱਬ ਹੀ ਬਣਿਆ ਬੈਠਾ ਸੀ, ਮਹਾਰਾਜ ਦੇ ਬਚਨੋਂ ਕਹਿੰਦੇ ਨੇ ਕਾੜ ਖੜਬ ਕਾਲ ਪੈ ਕੋ ਪਿਓ ਮੋਹੇ ਬਤਾਓ ਜੋ ਤੁਹੇ ਰੱਖੈ, ਪੀਤ ਪਿਤਾਂਬਣ ਤ੍ਰਿਪਣ ਧਣੀ ਥੰਭ ਮਾਹਿਆ ਰਪਖ ਹੈ, ਹਰਨਾਖ ਜਿਨ ਨਖਹਿ ਬਦਾਰਿਓ ਰੱਖਿਆ। ਉਹ ਮੈਨੂੰ ਇੱਕ ਸਤਿ ਸੰਗਤ ਜੀ ਚੇਤੇ ਆ ਗਈ ਗੱਲ, ਆਹਾ ਪਿਛਲੇ ਸਾਲ ਜਦੋਂ ਬੰਦੀ ਛੋੜ ਦਿਵਸ ਲੰਘ ਕੇ ਗਿਆ ਦੀਵਾਲੀ, ਅਤੇ ਉੱਥੇ ਕਿਤੇ ਇੱਦਾਂ ਕਥਾ ਕਰਦੇ ਪਏ ਸਾਂ, ਅਤੇ ਕਿਉਂਕਿ ਆਪਾਂ ਬੰਦੀ ਛੋੜ ਦਿਵਸ ਕਰਕੇ ਦੀਵਾਲੀ ਮਨਾਉਂਦੇ ਹਾਂ, ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ 52 ਰਾਜੇ ਰਿਹਾ ਕਰਵਾਏ ਸਨ, ਉਹ ਪ੍ਰਸੰਗ ਛੇਵੇਂ ਪਾਤਸ਼ਾਹ ਜੀ ਦੇ ਜੀਵਨ ਦਾ ਸੁਣਾਇਆ ਸਾਰਾ, ਉਹਦੇ ਵਿੱਚ ਇਹ ਵੀ ਸਤਸੰਗ ਜੀ ਬਚਨ ਆਇਆ, ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਭਾਈ ਜਦੋਂ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਛੇਵੇਂ ਪਾਤਸ਼ਾਹ ਜੀ ਨੂੰ ਕੈਦ ਕੀਤਾ ਹੋਇਆ ਸੀ, ਅਤੇ ਭਾਈ ਜੇਠਾ ਜੀ ਉਹਦੀ ਛਾਤੀ 'ਤੇ ਜਹਾਂਗੀਰਦੀ 'ਤੇ ਚੜ੍ਹਦੇ ਸਨ, ਸੌਣ ਨਹੀਂ ਸੀ ਦਿੰਦੇ, ਅਤੇ ਉਵੇਂ ਵੀ ਉਹ ਬਿਮਾਰ ਹੋ ਗਿਆ ਸੀ, ਫਿਰ ਸਾਈਂ ਮੀਆਂ ਮੀਰ ਜੀ ਗਏ, ਵਜ਼ੀਰ ਖਾਂ ਗਿਆ, ਉਹਦੀ ਸਤਸੰਗ ਜੀ ਬੇਗਮ ਨੇ ਵੀ ਆਖਿਆ ਸੀ, ਅਤੇ ਫਿਰ ਚਲੋ ਛੇਵੇਂ ਪਾਤਸ਼ਾਹ ਜੀ ਦੀ ਰਿਹਾਈ ਦਾ ਸਬੱਬ ਬਣਿਆ। ਉਹ ਸਾਰਾ ਪ੍ਰਸੰਗ ਸੁਣਾਇਆ ਜਿਵੇਂ ਮਹਾਰਾਜ ਜੀ ਨੇ, ਫਿਰ ਉਹ 52 ਰਾਜੇ ਜਿਹੜੇ ਸਨ ਆਪਣੇ ਚੋਲੇ ਦੀਆਂ ਕਲੀਆਂ ਫੜਾ ਕੇ ਮਹਾਰਾਜ ਜੀ ਨੇ ਲਿਆਂਦੇ ਬਾਹਰ, ਅਤੇ ਬਾਅਦ ਵਿੱਚ ਇੱਕ ਗੁਰਮੁਖ ਪਿਆਰਾ ਉਹ ਕਹਿੰਦਾ ਜੀ ਗਿਆਨੀ ਜੀ ਤੁਸੀਂ ਇਹ ਜਿਹੜੀ ਗੱਲ ਸੁਣਾਈ ਆ ਬਈ ਉਹ ਭਾਈ ਜੇਠਾ ਜੀ ਉਹਦੀ ਛਾਤੀ 'ਤੇ ਚੜ੍ਹਦੇ ਸਨ ਰਾਤ ਨੂੰ ਜਹਾਂਗੀਰ ਨੂੰ ਸੌਣ ਨਹੀਂ ਸੀ ਦਿੰਦੇ, ਇਹ ਗੱਲਾਂ ਹੁਣ ਫਿੱਟ ਨਹੀਂ ਬਹਿੰਦੀਆਂ, ਆਪਾਂ ਇੱਥੋਂ ਦੇ ਬੌਰਨ ਬੱਚਿਆਂ ਨੂੰ ਇਹ ਗੱਲ ਕਿਵੇਂ ਸਮਝਾਵਾਂਗੇ ਵੀ ਭਾਈ ਜੇਠਾ ਜੀ ਉਹ ਜਹਾਂਗੀਰ ਨੂੰ ਸੌਣ ਨਹੀਂ ਸੀ ਦਿੰਦੇ, ਉਹਦੀ ਛਾਤੀ 'ਤੇ ਚੜ੍ਹ ਜਾਂਦੇ ਸਨ, ਇਹ ਕਿਵੇਂ ਮਨਾਵਾਂਗੇ ਆਪਣੇ ਬੱਚਿਆਂ ਨੂੰ, ਆਪਾਂ ਕੀ ਪ੍ਰਮਾਣ ਦੇਵਾਂਗੇ ਇੱਥੋਂ ਦੇ ਬੌਰਨ ਬੱਚਿਆਂ ਨੂੰ ਵੀ ਇੱਦਾਂ ਇੱਦਾਂ ਕਿੱਦਾਂ ਹੋ ਸਕਦਾ। ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਮੈਂ ਕਿਹਾ ਜੀ ਮੈਨੂੰ ਇਹ ਦੱਸੋ ਆਪਣੇ ਬੱਚਿਆਂ ਨੂੰ ਆਪਾਂ ਇਹ ਕਿਵੇਂ ਮਨਾਵਾਂਗੇ ਵੀ ਗੁਰੂ ਸਾਹਿਬ ਕਹਿੰਦੇ ਨੇ ਕਾੜ ਖੜਗ ਕਾਲ ਪੈ ਕੋ ਪਿਓ ਮੋਹੇ ਬਤਾਓ ਜੋ ਤੁਸੀਂ ਰੱਖੈ, ਪੀਤ ਪੀ ਤੰਬਣ ਤ੍ਰਿਪਣ ਧਣੀ ਥੰਭ ਮਾਹਿਆ ਰਪਖ ਹੈ, ਉਹ ਕਹਿੰਦੇ ਨੇ ਜਦੋਂ ਖੜਗ ਕੱਢ ਕੇ ਹਰਨਾਕਸ਼ ਨੇ ਆਖਿਆ ਨਾ ਆਪਣੇ ਪੁੱਤਰ ਨੂੰ, ਹੁਣ ਦੱਸ ਤੈਨੂੰ ਮੇਰੇ ਤੋਂ ਕੌਣ ਬਚਾ ਸਕਦਾ, ਮੂਹੇ ਬਤਾਓ ਜੋ ਤੁਸੀਂ ਰੱਖ ਹੈ। ਕਾਲ ਖੜਗ ਕਾਲ ਪੈ ਕੋਪਿਓ, ਕਾਲ ਰੂਪ ਹੀ ਹਰਨਾਕਸ਼ ਸੀ, ਹੱਥ 'ਚ ਖੜਗ ਲੈ ਕੇ ਉਹ ਭਗਤ ਪ੍ਰਹਲਾਦ ਨੂੰ ਕਹਿੰਦਾ ਹੁਣ ਦੱਸ ਤੈਨੂੰ ਮੇਰੇ ਤੋਂ ਕੌਣ ਬਚਾ ਸਕਦਾ, ਠੀਕ ਹੈ ਅਤੇ ਮੈਂ ਆਪਣੇ ਬੰਦੇ ਭੇਜੇ ਤੈਨੂੰ ਡੋਬ ਕੇ ਮਾਰਨ ਲਈ, ਤੂੰ ਬਚ ਗਿਆ, ਅੱਗ 'ਚ ਸਾੜਨ ਲਈ ਤੈਨੂੰ ਯਤਨ ਕੀਤਾ ਤੂੰ ਬਚ ਗਿਆ, ਪਹਾੜ ਤੋਂ ਤੈਨੂੰ ਸੁੱਟਿਆ ਤੂੰ ਬਚ ਗਿਆ, ਜ਼ਹਿਰੀਲੇ ਸੱਪਾਂ ਨਾਲ ਬੰਦ ਕੀਤਾ ਤੂੰ ਬਚ ਗਿਆ, ਉਹ ਤਾਂ ਬਚ ਗਿਆ ਕਿਉਂਕਿ ਮੈਂ ਖੁਦ ਨਹੀਂ ਗਿਆ, ਬੰਦੇ ਭੇਜਦਾ ਰਿਹਾ, ਪਰ ਹੁਣ ਮੈਂ ਖੁਦ ਆ ਗਿਆ ਤੈਨੂੰ ਮਾਰਨ ਵਾਸਤੇ, ਦੱਸ ਮੈਨੂੰ ਤੈਨੂੰ ਕਿਹੜਾ ਬਚਾ ਸਕਦਾ ਮੇਰੇ ਕੋਲੋਂ। ਇਹ ਗੁਰੂ ਸਾਹਿਬ ਜੀ ਦੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ਬਦ ਹੈ, ਕਹਿੰਦੇ ਕਾਢ ਖੜਗ ਕਾਲ ਪੈ ਕੋਪਿਓ, ਮੋਹੇ ਬਤਾਓ ਜੋ ਤੁਸੀਂ ਰੱਖਿਆ। ਤੇ ਕੀ ਹੋਇਆ ਉਸੇ ਵੇਲੇ, ਫਿਰ ਪੀਤ ਪੀ ਤਾਂਬਣ ਤ੍ਰਿਭੁਣ ਧਣੀ ਥੰਬ ਮਾਹੇ ਅਰਪਾਖਿਆ, ਕਹਿੰਦੇ ਥੰਬ ਪਾਟਾ ਉਹਦੇ ਵਿੱਚੋਂ ਨਰਸਿੰਘ ਰੂਪ ਹੋ ਕੇ ਨਿਕਲਿਆ, ਤੇ ਹਰਨਾਕਸ਼ ਜੀ ਨੂੰ ਨਖਹਿ ਬਦਾਰਿਓ, ਕਹਿੰਦੇ ਰੱਖ ਕੇ ਲੱਤਾਂ ਤੇ ਹਰਨਾਕਸ਼ ਨੂੰ ਨਹੁੰ ਨਾ ਪਾੜ ਦਿੱਤਾ, ਉਸ ਵੇਲੇ ਨਿਕਲ ਆਇਆ ਸੀ ਥੰਬ ਚੋਂ। ਮੈਂ ਕਿਹਾ ਮੈਨੂੰ ਇਹ ਦੱਸੋ ਗੁਰਮੁਖੋ, ਆਪਣੇ ਇੱਥੋਂ ਦੇ ਬੌਰਨ ਬੱਚਿਆਂ ਨੂੰ ਇਹ ਕਿਵੇਂ ਸਮਝਾਓਗੇ ਵੀ ਉਹ ਆਪਣੇ ਭਗਤ ਦੀ ਰੱਖਿਆ ਕਰਨ ਲਈ ਥੰਬ ਚੋਂ ਨਿਕਲ ਆਇਆ ਸੀ? ਤੇ ਜੇ ਬੱਚੇ ਇਹ ਯਕੀਨ ਕਰ ਲੈਣਗੇ ਨਾ ਵੀ ਭਗਤ ਦੀ ਰੱਖਿਆ ਲਈ ਪਰਮਾਤਮਾ ਥੰਮ ਚੋਂ ਨਿਕਲ ਆਉਂਦਾ, ਇਹ ਵੀ ਯਕੀਨ ਕਰ ਲੈਣਗੇ ਵੀ ਭਾਈ ਜੇਠਾ ਜੀ ਉਹਦੀ ਛਾਤੀ ਤੇ ਚੜ੍ਹੇ ਸਨ ਛੇਵੇਂ ਪਾਤਸ਼ਾਹ ਜੀ ਦੀ ਕਿਰਪਾ ਨਾਲ, ਕਿਉਂਕਿ ਪਰਮਾਤਮਾ 'ਚ ਤੇ ਛੇਵੇਂ ਪਾਤਸ਼ਾਹ 'ਚ ਫਰਕ ਨਹੀਂ ਹੈਗਾ ਕੋਈ, ਗੁਰੂ ਪਰਮੇਸ਼ਰ ਸਰੂਪ ਹੀ ਹੁੰਦਾ, ਪਰਮੇਸ਼ਰ ਨਿਰਗੁਣ ਸਰੂਪ 'ਚ ਹੈ ਅਤੇ ਗੁਰੂ ਸਰਗੁਣ ਸਰੂਪ 'ਚ ਹੈ, ਪਾਰ ਬ੍ਰਹਮ ਗੁਰੂ ਰਹਿ ਸੁਮਾਏ, ਗੁਰੂ ਅਤੇ ਪਰਮੇਸ਼ਰ ਦੋ ਥੋੜੋ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਅਤੇ ਜੇ ਪਰਮਾਤਮਾ ਇਹ ਇੱਕ ਅਲੌਕਿਕ ਕੌਤਕ ਕਰ ਸਕਦਾ ਵੀ ਭਗਤ ਦੀ ਰੱਖਿਆ ਲਈ ਥੰਮ 'ਚੋਂ ਨਿਕਲ ਆਵੇ, ਇਹ ਮਨਾਵਾਂਗੇ ਨਾ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦਾ ਸ਼ਬਦ ਹੈ ਜੀ, ਮੰਨਣਾ ਪਵੇਗਾ ਨਾ, ਇਹ ਵੀ ਮਨਾ ਲਾਂਗੇ ਬੱਚਿਆਂ ਨੂੰ ਵੀ ਜਦੋਂ ਛੇਵੇਂ ਪਾਤਸ਼ਾਹ ਕਿਸੇ ਸਿੱਖ ਦੇ ਸਿਰ 'ਤੇ ਹੱਥ ਰੱਖ ਦੇਣ ਤਾਂ ਉਹ ਸਾਧਸੰਗ ਜੀ ਚੜ੍ਹ ਸਕਦਾ ਉਹਦੀ ਛਾਤੀ 'ਤੇ, ਇਹ ਕੋਈ ਵੱਡੀ ਗੱਲ ਨਹੀਂ ਹੈ। ਜਦੋਂ ਦਸਵੇਂ ਪਾਤਸ਼ਾਹ ਕਿਸੇ ਸਿੱਖ ਦੇ ਸਿਰ 'ਤੇ ਹੱਥ ਰੱਖ ਦੇਣ ਤਾਂ ਫਲਾਦੀ 7 ਤਵੀਆਂ ਪਾੜ ਦਿੰਦੀ ਉਹਦੀ ਨਾਗਨੀ, ਜਦੋਂ 8ਵੇਂ ਪਾਤਸ਼ਾਹ ਆਪਣੀ ਛੜੀ ਕਿਸੇ ਗੂੰਗੇ ਦੇ ਸਿਰ 'ਤੇ ਰੱਖ ਦੇਣ ਤਾਂ ਉਹਦੇ ਕੋਲੋਂ ਗੀਤਾ ਦੇ ਅਰਥ ਕਰਵਾ ਦਿੰਦੀ ਹੈ। ਗੁਰੂ ਸਮਰੱਥ ਹੈ, ਜਿਵੇਂ ਪਰਮਾਤਮਾ ਸਮਰੱਥ ਹੈ, ਗੁਰੂ ਸਾਹਿਬ ਉਵੇਂ ਹੀ ਸਮਰੱਥ ਨੇ। ਇਹ ਬਿਲਕੁਲ ਆਪਾਂ ਬਹਾਨਾ ਨਹੀਂ ਬਣਾ ਸਕਦੇ ਵੀ ਆਪਾਂ ਹੁਣ ਉਹੀ ਇਤਿਹਾਸ ਸੁਣਾਈਏ ਜਿਹੜਾ ਕਿਸੇ ਨੂੰ ਸਾਧ ਸੰਗਤ ਜੀ, ਜੇ ਹੁਣ ਕਿਸੇ ਦਾ ਮੇਧਾ ਕਮਜ਼ੋਰ ਹੈ ਤਾਂ ਉਹਨੂੰ ਪਚੇ ਨਾ ਪਿਓਰ ਦੁੱਧ, ਤਾਂ ਫਿਰ ਦੁੱਧ ਦਾ ਕੋਈ ਕਸੂਰ ਨਹੀਂ ਹੈਗਾ, ਮੇਦੇ ਦਾ ਕਸੂਰ ਹੈ, ਦੁੱਧ ਦਾ ਨਹੀਂ ਕੋਈ ਕਸੂਰ। ਜੇ ਹੁਣ ਅਗਲੇ ਦੀ ਪਾਚਣ ਸ਼ਕਤੀ ਹੈ ਨਹੀਂ, ਇਹਦਾ ਮਤਲਬ ਇਹ ਨਹੀਂ ਵੀ ਹੁਣ ਉਹਨੂੰ ਕੱਚੀ ਲੱਸੀ ਦੇਣੀ ਸ਼ੁਰੂ ਕਰ ਦਿਓ, ਉਹਦਾ ਇਲਾਜ ਕਰਕੇ ਉਹਦਾ ਮੇਦਾ ਠੀਕ ਕਰਨਾ ਚਾਹੀਦਾ ਵੀ ਪਿਓਰ ਦੁੱਧ ਪੀਵੇਂਗਾ ਤਾਂ ਤੇਰਾ ਭਲਾ ਹੋਵੇਗਾ। ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ, ਗੁਰੂ ਸਾਹਿਬ ਜੀ ਸਮਰੱਥ ਨੇ। ਜੇ ਪਰਮੇਸ਼ੁਰ ਕਰ ਸਕਦਾ ਆਪਣੇ ਭਗਤ ਲਈ ਇਸ ਤਰ੍ਹਾਂ ਦਾ ਅਜਬ ਕੌਤਕ, ਤਾਂ ਗੁਰੂ ਸਾਹਿਬ ਵੀ ਕਰ ਸਕਦੇ ਆ, ਇਹ ਕੋਈ ਵੱਡੀ ਗੱਲ ਨਹੀਂ ਹੁੰਦੀ। ਫਿਰ ਕਹਿੰਦਾ ਜੀ ਮੈਂ ਤਾਂ ਇਹ ਗੱਲ ਵਿਚਾਰੀ ਨਹੀਂ ਸੀ। ਮੈਂ ਕਿਹਾ ਚਲੋ ਕੋਈ ਨਹੀਂ, ਵਿਚਾਰਿਆ ਕਰੋ, ਫਿਰ ਵਿਚਾਰਨੀ ਚਾਹੀਦੀ ਵੀ ਜੋ ਮਹਾਰਾਜ ਸਾਹਿਬ ਕਰਦੇ ਆ ਉਹ ਸਾਰਾ ਕੁਝ ਸਾਧ ਸੰਗਤ ਜੀ ਬਿਲਕੁਲ ਠੀਕ ਹੀ ਹੈ, ਸਮਰੱਥ ਨੇ ਗੁਰੂ ਸਾਹਿਬ, ਕਿੰਨਾ ਵੱਡਾ ਭਰੋਸਾ ਹੋਵੇਗਾ ਸਿੱਖਾਂ ਦਾ। ਮੈਂ ਕਹਿੰਦਾ ਇਹ ਚਿੱਠੀ ਆਈ ਹੋਵੇ, ਸਿੱਖ ਜੰਗਲਾਂ 'ਚ ਰਹਿੰਦੇ ਹੋਣ, ਲੋਕੇ ਗੁਜ਼ਾਰਾ ਕਰਦੇ ਹੋਣ, ਖਾਣ ਲਈ ਪ੍ਰਸ਼ਾਦਾ ਤੱਕ ਨਾ ਹੋਵੇ, ਉਹਨਾਂ ਦੀਆਂ ਕਿਰਪਾਨਾਂ 'ਤੇ ਮਿਆਨ ਵੀ ਨਾ ਹੋਣ ਅਤੇ ਕੱਪੜੇ ਲਪੇਟ ਕੇ ਉਹ ਸਮਾਂ ਬਤੀਤ ਕਰਦੇ ਹੋਣ ਅਤੇ ਉਹਨਾਂ ਨੂੰ ਚਿੱਠੀ ਆਵੇ ਵੀ ਤੁਹਾਨੂੰ ਹਾਕਮ ਬਣਾ ਦਿਆਂਗਾ, ਜਗੀਰਾਂ ਲੈ ਦਿਆਂਗਾ, ਤੁਸੀਂ ਰਾਜ ਕਰੋਗੇ, ਇਹ ਹਕੂਮਤ ਦਾ ਰਾਜ ਸਮਝ ਲਓ, ਬਹਿਸ਼ਤ ਦੀ ਨਿਸ਼ਾਨੀ ਹੁੰਦੀ ਹੈ, ਅਤੇ ਜੇ ਨਹੀਂ ਮੰਨੋਗੇ ਤੁਹਾਡਾ ਬਾਲ ਬੱਚਾ ਤੱਕ ਖਤਮ ਕਰ ਦਿਆਂਗੇ। ਫਿਰ ਵੀ ਸਿੱਖ ਕਹਿੰਦੇ ਤੂੰ ਜੋ ਕਰਨਾ ਕਰ, ਸਾਨੂੰ ਆਪਣਾ ਧਰਮ ਪਿਆਰਾ, ਅਸੀਂ ਆਪਣਾ ਧਰਮ ਨਹੀਂ ਛੱਡਣਾ। ਕੈਸਾ ਉਹਨਾਂ ਦਾ ਭਰੋਸਾ, ਅਤੇ ਅਸੀਂ ਇਹ ਭਰੋਸਾ ਕਰਨ ਲਈ ਤਿਆਰ ਨਹੀਂ ਭਾਈ ਉਹ ਥੰਮ 'ਚੋਂ ਨਿਕਲ ਆਇਆ ਸੀ, ਵੀ ਭਾਈ ਜੇਠੇ ਤੋਂ ਇੱਦਾਂ ਹੋ ਸਕਦਾ, 7 ਤਵੀਆਂ ਪਾੜ ਸਕਦਾ ਭਾਈ ਬਚਿੱਤਰ ਸਿੰਘ, ਅਸੀਂ ਇਹ ਏਡਾ ਸਾਡਾ ਇੰਨਾ ਮੇਧਾ ਕਮਜ਼ੋਰ ਹੋ ਗਿਆ, ਇਹ ਗੱਲ ਹੀ ਨਹੀਂ ਅਸੀਂ ਮੰਨਣ ਲਈ ਤਿਆਰ, ਤਾਂ ਉਹ ਕਿੰਨੇ ਭਰੋਸੇ ਵਾਲੇ ਸਿੱਖ ਸੀ। ਜੇ ਉਹ ਸਾਡੇ ਵਰਗੇ ਹੁੰਦੇ ਇੱਕ ਮਿੰਟ 'ਚ ਸਾਰੇ ਉਹਨਾਂ ਨੂੰ ਜਰਨੈਲਾਂ ਨੂੰ ਕਹਿੰਦੇ ਵੀ ਠੀਕ ਹੈ ਜੀ ਠੀਕ ਹੈ ਕਰੋ, ਫਿਰ ਉਹਨਾਂ ਨਾਲ ਸਮਝੌਤਾ ਆਪਾਂ ਦੀਨ ਹੀ ਕਬੂਲ ਕਰ ਲੈਂਦੇ ਹਾਂ, ਬਾਲ ਬੱਚਾ ਜ਼ਰੂਰ ਮਰਵਾਉਣਾ, ਜੰਗਲਾਂ 'ਚ ਤੁਰੇ ਫਿਰਦੇ ਹਾਂ, ਖਾਣ ਲਈ ਕੁਝ ਹੈਗਾ ਨਹੀਂ, ਅਤੇ ਫਿਰ ਨਵਾਬੀਆਂ ਕਰਦੇ ਹਾਂ ਆਪਾਂ ਵੀ, ਹਕੂਮਤਾਂ ਕਰਾਂਗੇ। ਪਰ ਉਹਨਾਂ ਨੇ ਹਕੂਮਤਾਂ ਨੂੰ ਜੁੱਤੀ ਦੀ ਠੋਕਰ ਨਾਲ ਸਾਧਸੰਗ ਜੀ ਪਰੇ ਸੁੱਟ ਕੇ ਆਖਿਆ ਤੂੰ ਜੋ ਕਰ ਸਕਦਾ ਕਰ, ਅਸੀਂ ਆਪਣਾ ਧਰਮ ਨਹੀਂ ਛੱਡਣਾ, ਸਾਨੂੰ ਆਪਣਾ ਧਰਮ ਆਪਣਾ ਦੀਨ ਅਮਾਨ ਪਿਆਰਾ, ਭਰੋਸਾ ਸੀ ਸਾਧਸੰਗ ਜੀ ਉਹਨਾਂ ਨੂੰ ਪਰਮੇਸ਼ਰ 'ਤੇ। ਉਹ ਕਹਿ ਰਹੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਲੜ ਲਾ ਦਿੱਤੇ ਗਏ ਦਸਵੇਂ ਪਾਤਸ਼ਾਹ ਵੱਲੋਂ, ਜਿਹੜਾ ਚਾਹਵੇ ਰੱਖਣਾ ਚਾਹੁੰਦਾ ਅਤੇ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ਫਿਰ ਉਹਦਾ, ਜਿਸ ਦਾ ਸਾਹਿਬ ਡਾਢਾ ਹੋਏ ਅਤੇ ਉਸਨੂੰ ਮਾਰ ਨਾ ਸਕਿਆ ਕੋਈ, ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਵਾ। ਸਿੱਖ ਚਿੱਠੀ 'ਚ ਲਿਖ ਕੇ ਭੇਜ ਰਹੇ ਨੇ ਉਹਨੂੰ ਨਵਾਬ ਨੂੰ ਭਾਈ ਪਰਮਾਤਮਾ ਸਾਡਾ ਰਾਖਾ ਹੈ, ਤੂੰ ਜੋ ਕਰ ਸਕਦਾ ਕਰ ਲੈ, ਅਸੀਂ ਤੇਰੀ ਗੱਲ ਨਹੀਂ ਮੰਨਣੀ, ਆਪਣਾ ਧਰਮ ਨਹੀਂ ਅਸੀਂ ਛੱਡਣਾ, ਕਿਉਂਕਿ ਧਰਮ ਸਾਨੂੰ ਸਾਡੇ ਪ੍ਰਾਣਾਂ ਤੋਂ ਵੱਧ ਪਿਆਰਾ ਹੈ।
ਜਿਨ ਜਿਨ ਚਾਹੇ ਹਰ ਜਨ ਮਾਰਨ,
ਜਿਹਨੇ ਜਿਹਨੇ ਵੀ ਪਰਮੇਸ਼ਵਰ ਦੇ ਪਿਆਰਿਆਂ ਨੂੰ ਮਾਰਨ ਦਾ ਯਤਨ ਕੀਤਾ ਹੈ।
ਤਿਸਕੀ ਜੜ ਹਰ ਕਰੀ ਉਪਾਰਨ,
ਕਹਿੰਦੇ ਹਰੀ ਨੇ ਅਕਾਲ ਪੁਰਖ ਵਾਹਿਗੁਰੂ ਨੇ ਉਹਦੀਆਂ ਤਾਂ ਜੜਾਂ ਪੱਟ ਦਿੱਤੀਆਂ ਨੇ, ਪਰਮਾਤਮਾ ਜੀ ਨੂੰ ਬਚਾਉਣਾ ਚਾਹੁੰਦਾ, ਉਹਨੂੰ ਕੋਈ ਮਾਰ ਨਹੀਂ ਸਕਿਆ ਅੱਜ ਤੱਕ।
ਹਮ ਸਭ ਸਿੰਘ ਤਾਹੇ ਕੇ ਬਾਰਕ,
ਕਹਿੰਦੇ ਅਸੀਂ ਸਾਰੇ ਸਿੰਘ ਉਸ ਅਕਾਲ ਪੁਰਖ ਵਾਹਿਗੁਰੂ ਦੇ ਬੱਚੇ ਹਾਂ। ਆਪਾਂ ਰੋਜ਼ ਪੜ੍ਹਦੇ ਨਾ, ਤੋ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੂਖ ਕਨੇਰੇ, ਕਹਿੰਦੇ ਅਸੀਂ ਉਸ ਪਰਮਾਤਮਾ ਦੇ ਬਾਲਕਾਂ ਬੱਚੇ ਹਾਂ ਜਿਹੜਾ ਜਦੋਂ ਕਿਰਪਾ ਦੀ ਨਜ਼ਰ ਕਰਦਾ ਹੈ ਤੇ ਫਿਰ ਤੇਰੇ ਵਰਗੇ ਕਈ ਨਵਾਬ ਆਏ ਗਏ ਦੁਨੀਆਂ ਤੋਂ ਸਿੱਖਾਂ ਨੂੰ ਖਤਮ ਕਰਦੇ, ਇਹ ਧਰਮ ਖਤਮ ਨਾ ਹੋਇਆ ਨਾ ਹੋ ਸਕੇਗਾ, ਕਿਉਂਕਿ ਇਹਦਾ ਰਾਖਾ ਬੜਾ ਸਤਸੰਗ ਜੀ ਸਮਰੱਥ ਹੈ।
ਹੈ ਹਮਰਾ ਵਹਿ ਤਾਰਕ ਪਾਰਕ,
ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਸਾਡਾ ਤਾਰਕ ਵੀ ਹੈ ਤੇ ਪਾਰਕ ਵੀ ਹੈ, ਮਤਲਬ ਪਾਲਣ ਵਾਲਾ ਵੀ ਹੈ ਤੇ ਤਾਰਨ ਵਾਲਾ ਵੀ ਹੈ ਸਾਨੂੰ।
ਫਿਰ ਵਹਿ ਸਾਹਿਬ ਸਮਰੱਥ ਐਸਾ,
ਫਿਰ ਉਹ ਅਕਾਲ ਪੁਰਖ ਵਾਹਿਗੁਰੂ ਐਸਾ ਸਮਰੱਥ ਹੈ, ਐਸਾ ਬਲੀ ਹੈ,
ਜੋ ਚਾਹ ਕਰ ਦਿਖਾਵਤ ਐਸਾ,
ਕਹਿੰਦੇ ਜੋ ਚਾਹੇ ਕਰ ਸਕਦਾ ਹੈ ਔਰ ਇੱਕ ਪਲ ਚ ਕਰ ਸਕਦਾ ਹੈ।
ਜਲ ਮੈਂ ਥਲ, ਥਲ ਮੈਂ ਜਲ ਭਰ ਹੈ,
ਉਹਦੀ ਮਰਜ਼ੀ ਹੋਵੇ ਪਰਮਾਤਮਾ ਦੀ, ਜੇ ਜਲ ਵਾਲੀ ਥਾਂ ਤੇ ਥਲ ਕਰ ਦੇਵੇ, ਥਲ ਵਾਲੀ ਥਾਂ ਤੇ ਜਿੱਥੇ ਹੁਣ ਸਮੁੰਦਰ ਹੈ ਇੱਥੇ ਪਰਬਤ ਬਣਾ ਦੇਵੇਗਾ, ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਰਾਵੇ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ। ਉਹ ਅਕਾਲ ਪੁਰਖ ਵਾਹਿਗੁਰੂ ਇੰਨਾ ਸਮਰੱਥ ਹੈ, ਉਹਦੀ ਮਰਜ਼ੀ ਹੋਵੇ ਜਲਾਂ ਵਾਲੇ ਥਾਂ ਤੇ ਥਲ ਕਰ ਦੇਵੇ, ਥਲ ਖੁਸ਼ਕੀ ਵਾਲੇ ਥਾਂ ਤੇ ਜਦੋਂ ਮਰਜ਼ੀ ਜਲ ਕਰ ਸਕਦਾ ਹੈ।
ਤ੍ਰਿਣ ਸੈ ਮੇਰ, ਮੇਰ ਤ੍ਰਿਣ ਕਰ ਹੈ,
ਜਿਹੜੇ ਤ੍ਰਿਣ ਕੱਖਾਂ ਦੀ ਤਰ੍ਹਾਂ ਰੁਲਦੇ ਫਿਰਦੇ ਉਹਨਾਂ ਨੂੰ ਸੁਮੇਰ ਪਰਬਤ ਦੀ ਤਰ੍ਹਾਂ ਉਹ ਸਤਸੰਗ ਜੀ ਵਡਿਆਈ ਦੇ ਸਕਦਾ, ਤੇ ਜਿਹੜੇ ਹੰਕਾਰੀ ਲੋਕ ਆਪਣੇ ਆਪ ਨੂੰ ਪਰਬਤ ਸਮਝਦੇ ਨੇ, ਕੱਖਾਂ ਦੀ ਤਰ੍ਹਾਂ ਰੋਲ ਦੇਵੇਗਾ ਉਹਨਾਂ ਨੂੰ ਪਰਮਾਤਮਾ।
ਕੀਰੋ ਮੀਰ, ਮੀਰ ਤੈ ਕੀਰ,
ਇੱਕ ਪਲ ਵਿੱਚ ਕੰਗਾਲ ਨੂੰ ਅਮੀਰ ਕਰ ਸਕਦਾ ਤੇ ਅਮੀਰ ਨੂੰ, ਹੰਕਾਰੀ ਨੂੰ, ਦੁਸ਼ਟ ਨੂੰ ਕੰਗਾਲ ਕਰ ਸਕਦਾ ਉਹ।
ਕਰਤ ਦੇਰ ਨਾ ਲਾਵਤ ਵੀਰ,
ਉਹ ਪਰਮਾਤਮਾ ਦੇਰ ਨਹੀਂ ਲਾਉਂਦਾ, ਉਹਦੀ ਮਰਜ਼ੀ ਹੋਵੇ ਸਭ ਕੁਝ ਕਰ ਸਕਦਾ, ਅਸੀਂ ਉਸ ਪਰਮਾਤਮਾ ਦੀ ਰਈਅਤ ਹਾਂ।
ਜਿਸ ਚਿੱਟੇ ਬੱਕਰੇ ਕਹੋ ਬਲ ਦੇ ਹੈ,
ਕਹਿੰਦੇ ਉਹ ਚਾਹਵੇ ਤੇ ਕੀੜੀ ਨੂੰ ਤੇ ਬੱਕਰੇ ਨੂੰ ਇੰਨਾ ਬਲ ਦੇ ਦਿੰਦਾ ਪਰਮਾਤਮਾ।
ਵਹਿ ਫੀਲ ਸ਼ੇਰਨ ਕੋ ਦਲ ਹੈ,
ਕਹਿੰਦੇ ਨੇ ਉਹ ਬੱਕਰਾ ਸ਼ੇਰ ਨੂੰ ਮਾਰ ਸਕਦਾ ਤੇ ਕੀੜੀ ਹਾਥੀ ਨੂੰ ਮਾਰ ਸਕਦੀ ਹੈ ਜੇ ਪਰਮਾਤਮਾ ਦੀ ਮਰਜ਼ੀ ਹੋਵੇ ਤਾਂ।
ਵਹਿ ਅਕਾਲ ਹਮਰਾ ਹੈ ਵਾਲੀ,
ਉਹ ਅਕਾਲ ਪੁਰਖ ਵਾਹਿਗੁਰੂ ਸਾਡਾ ਵਾਲੀ ਹੈ।
ਕਲਗੀ ਧਰ ਪਾਲਤ ਸਮ ਮਾਲੀ,
ਕਲਗੀ ਧਰ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਲੀਆਂ ਦੀ ਤਰ੍ਹਾਂ ਸਾਨੂੰ ਪਾਲਣ ਵਾਲੇ ਨੇ, ਜਿਹਨਾਂ ਦੀ ਲੱਗੀ ਹੋਈ ਹੈ ਬਗੀਚੀ ਹੈ, ਤੂੰ ਕਿਵੇਂ ਮਾਰ ਸਕਦਾ, ਕਿਵੇਂ ਸਿੱਖ ਧਰਮ ਨੂੰ ਖਤਮ ਕਰ ਸਕਦਾ ਹੈ।
ਅੰਗ ਸੰਗ ਹਮਰੇ ਸਦ ਰਹਿ,
ਉਹ ਦਸਵੇਂ ਪਾਤਸ਼ਾਹ ਮਹਾਰਾਜ ਸਦਾ ਵਾਸਤੇ ਸਾਡੇ ਅੰਗ ਸੰਗ ਰਹਿੰਦੇ ਨੇ, ਜਿਹਨਾਂ ਨੇ ਜਾਪ ਸਾਹਿਬ ਚ ਉਚਾਰਨ ਕੀਤਾ ਸਦਾ ਅੰਗ ਸੰਗੇ ਅਭੰਗੰ ਬਿਭੂਤੇ।
ਮਾਤ ਬਾਲ ਸਮ ਪਾਲ ਦਿਖੈ ਹੈ,
ਉਹ ਮਾਤਾ ਜਿਵੇਂ ਬਾਲਕ ਨੂੰ ਪਾਲਦੀ ਹੈ, ਇਵੇਂ ਸਾਡਾ ਗੁਰੂ ਸਾਡਾ ਪਰਮਾਤਮਾ ਸਾਨੂੰ ਪਾਲਦਾ ਪਿਆ। ਐਸਾ ਸਤਸੰਗ ਜੀ ਮਜ਼ਬੂਤ ਭਰੋਸਾ ਸੀ ਉਹਨਾਂ ਗੁਰੂ ਕੇ ਸਿੱਖਾਂ ਦਾ।
ਹਮ ਅਬ ਤਿਸਕੀ ਗਹੀ ਪਨਾਹ,
ਹੁਣ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਹਾਂ,
ਜਿਸਨੇ ਪਕੜੀ ਹਮਰੀ ਬਾਹ,
ਜਿਸਨੇ ਸਾਡੀ ਬਾਂਹ ਫੜੀ ਹੋਈ। ਆਪਾਂ ਕਹਿੰਦੇ ਨਾ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜਸ, ਮਹਾਰਾਜ ਤੁਹਾਡੇ ਦਰ ਤੇ ਆ ਗਏ ਤੇ ਸਾਡੀ ਬਾਂਹ ਫੜੀ ਦੀ ਲਾਜ ਰੱਖਿਓ। ਪ੍ਰਭ ਜੂ ਤੋ ਕਹਿ ਲਾਜ ਹਮਾਰੀ, ਨੀਲਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ, ਦਸਵੇਂ ਪਾਤਸ਼ਾਹ ਜੀ ਨੇ ਲਿਖਿਆ। ਹੁਣ ਸਿੰਘ ਚਿੱਠੀ ਚ ਲਿਖਦੇ ਪਏ ਨਵਾਬ ਨੂੰ, ਕਹਿੰਦੇ ਨੇ ਸਾਡੀ ਬਾਂਹ ਸਾਡੇ ਗੁਰੂ ਨੇ ਫੜੀ ਹੈ, ਇਸ ਕਰਕੇ ਸਾਨੂੰ ਤੇਰੇ ਵਰਗਿਆਂ ਦੀ ਕੋਈ ਪਰਵਾਹ ਨਹੀਂ ਹੈ।
ਤਾਏ ਭਰੋਸੇ ਪਰ ਹਮ ਹੋਈ,
ਉਸ ਅਕਾਲ ਪੁਰਖ ਵਾਹਿਗੁਰੂ ਦੇ ਭਰੋਸੇ ਤੇ ਜਿਉਂਦੇ ਪਏ ਹਾਂ ਅਸੀਂ।
ਪੁੱਤਰ ਸਾਚ ਦੇ ਤਹਿ ਤੋਹੀ,
ਉਹ ਜਿਹੜਾ ਉਹ ਪਰਮਾਤਮਾ ਦੇ ਉਹ ਸਾਜੇ ਹੋਏ ਧਰਮ ਨੂੰ ਐਸੇ ਗੁਰਮੁਖ ਬੰਦਿਆਂ ਨੂੰ ਖਤਮ ਕਰੇਗਾ ਤੇ ਸਜ਼ਾ ਤੈਨੂੰ ਵੀ ਮਿਲੇਗੀ।
ਹਿੰਦੂ ਧਰਮ ਹਿਤ ਹਮਰੇ ਗੁਰੈ,
ਕਹਿੰਦੇ ਸਾਡੇ ਗੁਰੂ ਸਾਹਿਬ ਜੀ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ
ਸੀਸ ਦਏ ਹਮ ਪੀ ਨਾ ਮੁਰੈ,
ਕਹਿੰਦੇ ਸੀਸ ਦਿੱਤੇ, ਸੀਸ ਦਏ ਹਮ ਵੀ ਨਾ ਮੁੜੇ, ਕਹਿੰਦੇ ਅਸੀਂ ਵੀ ਨਹੀਂ ਮੁੜਾਂਗੇ ਉਹਨਾਂ ਲੋਕਾਂ ਦੇ ਉੱਤੇ ਧਰਮ ਪਰਉਪਕਾਰ ਕਰਨ ਵਾਸਤੇ, ਸਾਨੂੰ ਵੀ ਅਗਰ ਆਪਣੀ ਜਾਨ ਦੇਣੀ ਪਈ ਤੇ ਦੇ ਦਿਆਂਗੇ ਜਿਨ੍ਹਾਂ ਦੇ ਧਰਮ ਨੂੰ ਬਚਾਉਣ ਲਈ ਸਾਡੇ ਗੁਰੂ ਸਾਹਿਬ ਜੀ ਨੇ ਸੀਸ ਦਿੱਤੇ ਹਨ।
ਹਿੰਦੂ ਚੈਤ ਜੋ ਹਮਕੋ ਮਾਰਿਓ,
ਫਿਰ ਇਹ ਵੀ ਚਿੱਠੀ ਚ ਲਿਖਿਆ ਵੀ ਦੇਖੋ ਅਸੀਂ ਤਾਂ ਸਾਡੇ ਤਾਂ ਗੁਰੂਆਂ ਨੇ ਹਿੰਦੂ ਧਰਮ ਬਚਾਉਣ ਲਈ ਸੀਸ ਦਿੱਤਾ, ਅਸੀਂ ਵੀ ਉਹਨਾਂ ਦੀ ਰੱਖਿਆ ਕਰਨ ਲਈ ਜਾਨ ਦੇ ਦੇਵਾਂਗੇ, ਪਰ ਉਹ ਹਿੰਦੂ ਸਾਨੂੰ ਮਾਰਨਾ ਚਾਹੁੰਦੇ ਤੁਹਾਡੇ ਨਾਲ ਰਲ ਕੇ।
ਹਮ ਚੈ ਧਰਮ ਹਿੰਦੂ ਕਾ ਪਾਰੇ,
ਕਹਿੰਦੇ ਅਸੀਂ ਤਾਂ ਹਿੰਦੂ ਧਰਮ ਦੀ ਪਾਲਣਾ ਕਰਨੀ ਚਾਹੁੰਦੇ ਹਾਂ।
ਯਹ ਉਲਟੀ ਹਮ ਸਭ ਸਿਰ ਸਹਿ,
ਪਰ ਨਦੀ ਉਲਟੀ ਵਗ ਰਹੀ ਹੈ, ਅਸੀਂ ਉਹਨਾਂ ਦੀ ਪਾਲਣਾ ਕਰਨੀ ਚਾਹੁੰਦੇ ਹਾਂ, ਸਾਡੇ ਗੁਰੂ ਸਾਹਿਬ ਨੇ ਵੀ ਉਹਨਾਂ ਦੀ ਰੱਖਿਆ ਕੀਤੀ, ਉਹ ਤੁਹਾਡੇ ਨਾਲ ਰਲ ਕੇ ਸਾਨੂੰ ਮਾਰਨਾ ਚਾਹੁੰਦੇ ਆ, ਪਰ ਫਿਰ ਵੀ ਇਹ ਉਲਟੀ ਨਦੀ, ਇਹ ਉਲਟੀ ਰੀਤੀ ਅਸੀਂ ਚੱਲਣ ਲਈ ਤਿਆਰ ਹਾਂ। ਕੱਲ ਨੂੰ ਵੀ ਉਹਨਾਂ ਦੀ ਸਾਨੂੰ ਰੱਖਿਆ ਕਰਨੀ ਪਈ ਤਾਂ ਜ਼ਰੂਰ ਕਰਾਂਗੇ।
ਸਿਰ ਨਾ ਛੋਡੈ ਸਿਰ ਨਜਦੈ ਹੈ,
ਕਹਿੰਦੇ ਸਿਰ ਦੇ ਦਿਆਂਗੇ ਪਰ ਸਿਰੜ ਨਹੀਂ ਦੇਵਾਂਗੇ, ਆਪਣਾ ਸਿਦਕ ਨਹੀਂ ਦੇਵਾਂਗੇ।
ਹਿੰਦੂ ਤੁਰਕ ਸਭ ਹੀ ਤੁਮ ਮਿਲ ਕੇ,
ਭਾਵੇਂ ਸਾਰੇ ਹਿੰਦੂ ਤੁਰਕ ਤੁਸੀਂ ਇਕੱਠੇ ਹੋ ਜਾਵੋ ਸਾਡੇ ਖਿਲਾਫ,
ਜ਼ੋਰ ਲਗਾਏ ਲਿਓ ਨਿਜ ਬਲ ਕੇ,
ਸਾਰਾ ਜ਼ੋਰ ਲਾ ਲਓ ਤੁਸੀਂ, ਆਪਣਾ ਨਿਜ ਦਾ ਸਾਰਾ ਬਲ ਲਾ ਲਓ ਭਾਵੇਂ ਤੁਸੀਂ ਇਕੱਠੇ ਹੋ ਕੇ।
ਹਮ ਤੁਮਰੇ ਮੁਖ ਮੈਂ ਦੇ ਸੂਰ,
ਕਹਿੰਦੇ ਹਾਂ ਤੂੰ ਸਾਡਾ ਕੁਝ ਨਹੀਂ ਵਿਗਾੜ ਸਕਦਾ, ਭਾਵੇਂ ਸਾਰੇ ਦੁਸ਼ਟ ਲੋਕ ਤੁਹਾਡੇ ਨਾਲ ਰਲ ਜਾਣ, ਤੁਸੀਂ ਵੀ ਜ਼ੋਰ ਲਾ ਲਓ। ਇਹ ਯਾਦ ਰੱਖੀ, ਤੇਰੇ ਮੂੰਹ ਚ ਸੂਰ ਦੇਵਾਂਗੇ ਅਸੀਂ, ਸੂਰ ਕਿਉਂਕਿ ਉਹਨਾਂ ਲਈ ਹਰਾਮ ਹੈ, ਉਹ ਨਹੀਂ ਸਤਸੰਗ ਜੀ ਸਕਦੇ, ਸਿੰਘਾਂ ਨੇ ਚਿੱਠੀ ਚ ਲਿਖਿਆ, ਕਹਿੰਦੇ ਨੇ ਸੂਰ ਦੇਵਾਂਗੇ ਤੇਰੇ ਮੂੰਹ ਵਿੱਚ,
ਕਾਇਮ ਦਾਇਮ ਰਹਿ ਜ਼ਰੂਰ।
ਇਹ ਖਾਲਸਾ ਸਦਾ ਹੀ ਕਾਇਮ ਦਾਇਮ ਰਹੇਗਾ, ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਇਹ ਸਮਾਂ ਉੱਤੇ ਥੱਲੇ ਸਤਸੰਗ ਜੀ ਆਉਂਦਾ ਰਹਿੰਦਾ, ਪਰ ਇਹ ਕਲਗੀਆਂ ਵਾਲੇ ਦਾ ਸਾਜਿਆ ਪੰਥ ਹੈ।
ਅਬ ਜੇ ਤੁਮ ਹਮਕੋ ਬਿਨ ਮਾਰੇ,
ਕਹਿੰਦੇ ਜੇ ਹੁਣ ਵੇਖੋ ਕਮਾਲ ਦੀ ਗੱਲ ਲਿਖਦੇ ਪਏ ਅੱਗੇ ਸਿੰਘ ਸੂਰਮੇ, ਕਹਿੰਦੇ ਤੂੰ ਲਿਖਿਆ ਸੀ ਨਾ ਕੁਰਾਨ ਦੀ ਕਸਮ ਹੈ ਤੁਹਾਨੂੰ ਖਤਮ ਕਰਾਂਗੇ ਤੇ ਫਿਰ ਸੁੱਖ ਦੀ ਰੋਟੀ ਖਾਵਾਂਗੇ, ਨਹੀਂ ਤੇ ਸਾਡੇ ਲਈ ਹਰਾਮ ਹੈ। ਸਿੰਘ ਕਹਿੰਦੇ ਜੇ ਹੁਣ ਤੂੰ ਸਾਨੂੰ ਮਾਰੇ ਤੋਂ ਬਿਨਾਂ ਕੁਝ ਖਾਵੇਂਗਾ ਤੇ
ਖਹਿਓ ਖਾਣਾ ਸੂਰਤ ਮਾਰੇ,
ਤੇ ਫਿਰ ਉਹ ਖਾਣਾ ਨਹੀਂ ਸਮਝ ਲਾ, ਤੂੰ ਸੂਰ ਖਾ ਰਿਹਾ, ਜੇ ਸਾਨੂੰ ਮਾਰੇ ਤੋਂ ਬਿਨਾਂ ਕੁਝ ਖਾਵੇਂਗਾ ਤਾਂ
ਮਕਰੂ ਸੋ ਮੁਰਦਾਰ ਹਮਾਰੇ,
ਕਹਿੰਦੇ ਨੇ ਇਹ ਨਿੰਦਿਆ ਯੋਗ, ਮਕਰੂ ਦਾ ਅਰਥ ਹੁੰਦਾ ਨਿੰਦਿਆ ਯੋਗ, ਕਹਿੰਦੇ ਇਹ ਮੁਰਦਾਰ ਖਾਣ ਦੇ ਬਰਾਬਰ ਹੈ, ਨਿੰਦਿਆ ਯੋਗ ਹੈ ਕੰਮ, ਜੇ ਤੂੰ ਸਾਨੂੰ ਜੇ ਤੂੰ ਅਸਲ ਹੈ ਤੇ ਫਿਰ ਹੁਣ ਸਾਨੂੰ ਮਾਰ ਕੇ ਹੀ ਖਾਣਾ ਖਾਵੀਂ, ਤੇ ਆ ਫਿਰ ਸਾਨੂੰ ਮਾਰ, ਤੇ ਫਿਰ ਜੇ ਤੂੰ ਸਾਨੂੰ ਮਾਰੇ ਤੋਂ ਇੰਨਾ ਉਹਨਾਂ ਨੂੰ ਸਤਸੰਗ ਜੀ ਭਰੋਸਾ ਵੀ ਨਹੀਂ ਮਾਰ ਸਕਦਾ, ਇਹ ਖਤਮ ਨਹੀਂ ਕਰ ਸਕਦਾ, ਸਾਨੂੰ ਸ਼ਹੀਦੀਆਂ ਜ਼ਰੂਰ ਹੋ ਜਾਣਗੀਆਂ ਪਰ ਪੰਥ ਨੂੰ ਖਤਮ ਨਹੀਂ ਕਰ ਸਕਦਾ। ਉਹਨੇ ਆਖਿਆ ਸੀ ਨਾ ਮੈਂ ਤੁਹਾਡਾ ਨਾਮੋ ਨਿਸ਼ਾਨ ਮਿਟਾ ਦਿਆਂਗਾ ਤੇ ਫਿਰ ਮੈਂ ਖਾਣਾ ਖਾਵਾਂਗਾ ਤੇ ਮੇਰੇ ਲਈ ਹਲਾਲ ਹੈ, ਨਹੀਂ ਤੇ ਹਰਾਮ ਹੀ ਹੈ। ਕਹਿੰਦੇ ਚੰਗਾ ਫਿਰ ਤੇਰੇ ਲਈ ਹਰਾਮ ਹੀ ਹੈ, ਜਾਂ ਪਹਿਲਾਂ ਸਾਨੂੰ ਮਾਰ ਫਿਰ ਅਸੀਂ ਸਮਝਾਂਗੇ ਭਈ ਵਾਕਿਆ ਤੂੰ ਖਾਣਾ ਜਿਹੜਾ ਖਾ ਰਿਹਾ ਹਲਾਲ ਖਾ ਰਿਹਾ ਹੈ।
ਜਾ ਜ਼ਰੂਰ ਜਾ ਰੂਰਤ ਮਾਮੇ,
ਕਹਿੰਦੇ ਉਦੋਂ ਤੱਕ ਜ਼ਰੂਰ ਇਹ ਸਮਝ ਲੈ ਵੀ ਤੂੰ ਇਕੱਲਾ ਹਰਾਮ ਨਹੀਂ ਖਾ ਰਿਹਾ, ਗੰਦਗੀ ਖਾ ਰਿਹਾ, ਜਦੋਂ ਤੱਕ ਫਿਰ ਤੂੰ ਸਾਡਾ ਖੁਰਾ ਖੋਜ ਮਿਟਾ ਨਹੀਂ ਲੈਂਦਾ।
ਕਸਮ ਕੁਰਾ ਕੀ ਤੋਹੇ ਹਜ਼ਾਰੈ,
ਕਹਿੰਦੇ ਨੇ ਤੇਰੇ ਵਰਗੇ ਹਜ਼ਾਰਾਂ ਕੁਰਾਨ ਦੀਆਂ ਕਸਮਾਂ ਖਾ ਲੈਣ ਪਾਵਾਂ।
ਜੋ ਤੂੰ ਆਪਣਾ ਕੌਲ ਨਾ ਪਾਰੈ,
ਜਦੋਂ ਤੱਕ ਆਪਣਾ ਕੀਤਾ ਹੋਇਆ ਕੌਲ ਹੁਣ ਤੂੰ ਪਾਲੇਗਾ, ਬਚਨ ਕੀਤਾ ਪਾਲੇਗਾ ਨਾ,
ਜਾਂ ਤੂੰ ਦਾੜੀ ਮੂਸ ਕਟੈ ਕੇ,
ਤੇ ਜਾਂ ਫਿਰ ਏਦਾਂ ਕਰੀ ਜੇ ਤੇਰੇ ਕੋਲੋਂ ਕੌਲ ਨਹੀਂ ਨਾ ਆਪਣਾ ਬਚਨ ਜਿਹੜਾ ਸਾਡਾ ਨਾਮੋ ਨਿਸ਼ਾਨ ਮਿਟਾਉਣ ਵਾਲਾ, ਤੂੰ ਕਹਿੰਦਾ ਮੈਂ ਬਚਨ ਕਰ ਲਿਆ ਮੈਂ ਕਸਮ ਖਾ ਲਈ ਹੈ, ਜੇ ਹੁਣ ਸਿੱਖਾਂ ਦਾ ਨਾਮੋ ਨਿਸ਼ਾਨ ਤੇਰੇ ਕੋਲ ਨਾ ਮਿਟਿਆ ਆਪਣੀ ਦਾੜੀ ਮੁੱਛ ਮਨਾ ਦੇਵੀ, ਫਿਰ ਤੂੰ
ਬੈਠ ਜਨਾਨਾ ਸਾਜ ਸਜੈ ਕੇ,
ਤੇ ਜਨਾਨੀਆਂ ਦੀ ਤਰ੍ਹਾਂ ਮੂੰਹ ਕਰਕੇ ਆਪਣਾ ਬੈਠ ਜਾਵੀ, ਜਨਾਨੀ ਸੱਜ ਕੇ ਆਪਣੇ ਮੂੰਹ ਤੋਂ ਦਾੜੀਆਂ ਮੁੱਛਾਂ ਕਟਾ ਦੇਵੀ, ਫਿਰ
ਅਡੂ ਗੀਤੀ ਬੋਲ ਕਬੋਲੇ,
ਕਹਿੰਦੇ ਉਹ ਗੀਤੀਆ ਇਹ ਜਿਹੜੇ ਕਬੋਲ ਬੋਲ ਤੂੰ ਚਿੱਠੀ ਚ ਲਿਖ ਕੇ ਭੇਜੇ ਸਾਨੂੰ,
ਬੋਲ ਤੂੰ ਜੋ ਕੁਫਰ ਅਤੋਲੈ,
ਇਹ ਤੂੰ ਕੁਫਰ ਹੀ ਤੋਲਿਆ, ਤੂੰ ਨੀ ਸਿੱਖਾਂ ਦਾ ਖੁਰਾ ਖੋਜ ਮਿਟਾ ਸਕਦਾ,
ਜੋ ਕਰੀਏ ਤਾਂ ਪਾਰ ਦਿਖਰੀਏ।
ਸਿੰਘਾਂ ਨੇ ਅੱਗੇ ਸਤਸੰਗ ਜੀ ਫਿਰ ਵੰਗਾਰਿਆ ਉਹਨੂੰ ਲਿਖਿਆ, ਕਹਿੰਦੇ ਨੇ ਜੇ ਬਚਨ ਕਰੀਏ ਉਹਨੂੰ ਪੂਰਾ ਕਰਨਾ, ਮਰਦ ਸੀ ਉਹਨੂੰ ਸਮਝਿਆ ਜਿਹੜਾ ਬਚਨ ਕਰ ਦੇਵੇ ਫਿਰ ਉਹਨੂੰ ਪੂਰਾ ਕਰੇ, ਜੇ ਤੂੰ ਮਰਦ ਹੈ ਤੇ ਜਿਹੜਾ ਬਚਨ ਕੀਤਾ ਨਾ ਸਿੱਖਾਂ ਦਾ ਵੀ ਮੈਂ ਇਹਨਾਂ ਨੂੰ ਖੁਰਾਕ ਖੋਜ ਮਿਟਾਵਾਂਗਾ ਤੇ ਹਲਾਲ ਖਾਵਾਂਗਾ, ਹੁਣ ਪਹਿਲਾਂ ਖੁਰਾਕ ਖੋਜ ਮਿਟਾ ਤੇ ਫਿਰ ਸਮਝਾਂਗੇ ਅਸੀਂ ਤੈਨੂੰ ਵੀ ਤੂੰ ਬਚਨ ਪੂਰਾ ਕੀਤਾ ਹੈ, ਸਾਡਾ ਰਾਖਾ ਪਰਮਾਤਮਾ ਤੂੰ ਕੁਝ ਨਹੀਂ ਵਿਗਾੜ ਸਕਦਾ,
ਨਾਹੇ ਤਾਂ ਜ਼ਹਿਰ ਖਾਏ ਕਿ ਨਾ ਮਰੀਏ,
ਨਹੀਂ ਤੇ ਫਿਰ ਜ਼ਹਿਰ ਖਾ ਕੇ ਮਰ ਜਾਵੀਂ, ਇਹ ਨਹੀਂ ਖਤਮ ਹੋਣੇ ਤੇਰੇ ਕੋਲੋਂ ਸਿੱਖ।
ਹਮ ਤੋ ਲਾਏ ਤੇਰੀ ਸਿਰ ਬਾਜੀ,
ਕਹਿੰਦੇ ਅਸੀਂ ਤਾਂ ਸਿਰ ਧੜ ਦੀ ਬਾਜੀ ਲਾ ਕੇ ਤੁਰੇ ਫਿਰਦੇ ਹਾਂ,
ਔਖੀ ਬਣੀ ਤੂੰ ਮੈਂ ਅਬ ਪਾਜੀ,
ਇਹ ਝੂਠਿਆ ਖੋਟਿਆ ਇਹ ਤੇਰੇ ਵਾਸਤੇ ਔਖਾ ਸਮਾਂ ਆ ਗਿਆ ਸਮਝ ਲਾ ਤੂੰ,
ਸੁਣ ਬਦ ਜਾਤੀ ਖਾਨੂੰ ਭਡੂਏ,
ਕਹਿੰਦੇ ਮੂਰਖਾ ਭੜੂਆ ਸੁਣ ਸਾਡੀ ਬਚਨ ਤੂੰ,
ਅਮਰੇ ਤੂੰ ਹੱਥ ਹੈ ਲੱਡੂਏ,
ਕਹਿੰਦੇ ਸਾਡੇ ਤੇ ਦੋਵਾਂ ਹੱਥਾਂ 'ਚ ਲੱਡੂ ਹੈ, ਸਿੰਘਾਂ ਨੇ ਲਿਖ ਕੇ ਭੇਜਿਆ ਜੀ,
ਮਰੇ ਤੂੰ ਲੈ ਸ਼ਹੀਦੀ ਪਿਸਤੇ,
ਕਹਿੰਦੇ ਜੇ ਧਰਮ ਯੁੱਧ ਕਰਦਿਆਂ ਲੜ ਜਾਵਾਂਗੇ ਮਰ ਜਾਵਾਂਗੇ ਤੇ ਸੱਚਖੰਡ ਜਾਵਾਂਗੇ ਕਲਗੀਧਰ ਪਾਤਸ਼ਾਹ ਜੀ ਦੀ ਗੋਦ ਵਿੱਚ,
ਬਹਿਰਾਜ ਜੋ ਦੇ ਸਿਕਸਤੇ,
ਤੇ ਜੇ ਜਿਉਂਦੇ ਰਵਾਂਗੇ ਜਿੱਤ ਜਾਵਾਂਗੇ ਤਾਂ ਫਿਰ ਤੁਹਾਡਾ ਰਾਜ ਖੋ ਕੇ ਨਿਆਂ ਦਾ ਰਾਜ ਕਰਾਂਗੇ, ਸਾਡੇ ਇਸ ਹੱਥ 'ਚ ਵੀ ਲੱਡੂ ਹੈ, ਸ਼ਹੀਦ ਹੋ ਜਾਵਾਂਗੇ ਤਾਂ ਵੀ ਸਾਨੂੰ ਸੱਚਖੰਡ ਮਿਲੇਗਾ, ਇਸ ਹੱਥ ਵਿੱਚ ਵੀ ਲੱਡੂ ਹੈ,
ਤੁਮਕੋ ਦੋ ਮੈਂ ਇੱਕੋ ਨਾਹੀਂ,
ਕਹਿੰਦੇ ਪਰ ਤੇਰੇ ਕੋਲ ਦੋਵਾਂ 'ਚੋਂ ਇੱਕ ਵੀ ਨਹੀਂ ਹੈਗਾ, ਸਾਡੇ ਤੇ ਦੋਵਾਂ ਹੱਥਾਂ 'ਚ ਲੱਡੂ ਨਾ, ਜੇ ਸ਼ਹੀਦ ਹੋ ਜਾਵਾਂਗੇ ਤਾਂ ਵੀ ਮਹਾਰਾਜ ਦੀ ਗੋਦ ਮਿਲਣੀ ਹੈ, ਤੇ ਜੇ ਨਾ ਜੇ ਜਿੱਤ ਜਾਵਾਂਗੇ ਤੇ ਫਿਰ ਰਾਜ ਭਾਗ ਨਿਆਂ ਦਾ ਕਰਾਂਗੇ, ਲੋਕਾਂ ਨੂੰ ਸੁੱਖ ਦੇਵਾਂਗੇ, ਤੇਰੇ ਕੋਲ ਦੋਵਾਂ 'ਚੋਂ ਇੱਕ ਨਹੀਂ ਹੈਗਾ,
ਧਰਮਹੀਨ ਮਰ ਦੋਜਕ ਜਾਹੀ,
ਕਹਿੰਦੇ ਤੂੰ ਧਰਮਹੀਣ ਹੋ ਕੇ ਮਰ ਕੇ ਦੋਜਕਾਂ ਨੂੰ ਨਰਕਾਂ ਨੂੰ ਜਾਵੇਂਗਾ,
ਦੋਹਰਾ ਇਤਿਆਦਿਕ ਬਹੁ ਬਚਨ ਤਬ ਸਿੰਘ ਲਿਖ ਕਰ ਖਾਸ।
ਕਹਿੰਦੇ ਇਤਿਆਦਿਕ ਬਚਨ ਲਿਖ ਕੇ, ਖਾਸ ਬਚਨ ਲਿਖ ਕੇ ਤੇ ਸਿੰਘਾਂ ਨੇ ਚਿੱਠੀ ਨਵਾਬ ਵੱਲੇ ਭੇਜੀ ਜੀ।
ਦੇ ਕਾਸਤ ਕੈ ਹੱਥ ਮੈਂ ਪਠਿਓ ਨਵਾਬੈ ਪਾਸ।
ਕਹਿੰਦੇ ਫਿਰ ਉਹਦੇ ਹਲਕਾਰੇ ਦੇ ਹੱਥ ਦੇ ਕੇ ਚਿੱਠੀ ਤੇ ਨਵਾਬ ਵੱਲ ਲਿਖ ਕੇ ਭੇਜ ਦਿੱਤੀਆਂ ਸਾਰੀਆਂ ਗੱਲਾਂ ਸਿੰਘਾਂ ਸੂਰਮਿਆਂ ਨੇ।
ਚਾਹ ਪਈ ਸੁਣੀਐ ਤੁਰਕ ਸਿੰਘਨ ਕੇ ਬੋਲੇ।
ਕਹਿੰਦੇ ਜਦੋਂ ਸਾਧ ਸੰਗਤ ਜੀ ਤੁਰਕਾਂ ਨੇ ਉਹ ਚਿੱਠੀ ਸਿੰਘਾਂ ਦੀ ਪੜ੍ਹੀ, ਜਦੋਂ ਇਹ ਬੋਲੇ ਸੁਣੇ ਤਾਂ
ਤੜਫ ਉੱਠੇ ਭੱਠ ਮੈਂ ਜਿਵੇਂ ਛੋਲੇ।
ਕਹਿੰਦੇ ਜਿਵੇਂ ਛੋਲਿਆਂ ਦੇ ਦਾਣੇ ਨੀ ਭੱਠ ਵਿੱਚ ਭੁੱਜਦੇ, ਏਦਾਂ ਤੜਫ ਉੱਠੇ ਫਿਰ ਸਾਰੇ ਮਤਸਬੀ ਲੋਕ।
ਖਾਨ ਅਸਲੇਮ ਖਾਨ ਬਹਾਦਰੇ,
ਆਪਣੇ ਆਪ ਨੂੰ ਖਾਨ ਬਹਾਦਰ ਖਵਾਉਂਦੇ ਸਨ ਜਿਹੜੇ।
ਜਰਬਰ ਹੋਏ ਕ੍ਰੋਧ ਕੇ ਅਦਰੇ।
ਕਹਿੰਦੇ ਨੇ ਸੜ ਬਲ ਕੇ ਤੇ ਕ੍ਰੋਧ ਦੀ ਅੱਗ ਵਿੱਚ, ਸਮਝ ਲੋ ਭਈ ਇਹ ਖਤਮ ਹੋਣ ਤੇ ਆ ਗਏ।
ਤੁਰਕਨ ਕੀਤੀ ਜਿਤ ਕਚਹਿਰੀ।
ਕਹਿੰਦੇ ਤੁਰਕਾਂ ਦੀ ਸਾਰੀ ਕਚਹਿਰੀ ਲੱਗੀ ਹੋਈ ਸੀ ਜਦੋਂ ਸਿੰਘਾਂ ਵਾਲੀ ਚਿੱਠੀ ਸਾਧ ਸੰਗਤ ਜੀ ਹਲਕਾਰੇ ਨੇ ਜਾ ਕੇ ਪੜ੍ਹ ਕੇ ਨਵਾਬ ਨੂੰ ਸੁਣਾਈ ਤਾਂ
ਖਾ ਗਏ ਖਮ ਸਮ ਸਪ ਜਹਿਰੀ।
ਕਹਿੰਦੇ ਇਵੇਂ ਵਲ ਖਾ ਗਏ ਜਿਵੇਂ ਜਹਿਰੀ ਸੱਪ ਵਲ ਖਾਂਦਾ, ਇਵੇਂ ਸਾਧ ਸੰਗਤ ਜੀ ਫਿਰ ਗੁੱਸੇ ਵਿੱਚ ਆਏ ਸਾਰੇ ਕਾਜੀ ਮਲਾਣੇ ਮਤਸਬੀ ਨਵਾਬ ਸਮੇਤ।
ਸੁਣ ਸਿੰਘਨ ਕੇ ਬਚਨ ਸਿਪਾਹੀ।
ਕਹਿੰਦੇ ਜਿਹੜੇ ਸਿਪਾਹੀ ਸਨ ਨਾ ਫੌਜ, ਇਹਨਾਂ ਨੂੰ ਲੜਨਾ ਪੈਣਾ ਸੀ, ਇਹ ਤਾਂ ਡੀਂਗਾ ਮਾਰੀ ਜਾਂਦੇ ਸੀ, ਲੜਨਾ ਤਾਂ ਬਾਕੀਆਂ ਨੂੰ ਪੈਣਾ ਸੀ ਨਾ। ਕਚਹਿਰੀ ਵਿੱਚ ਜਿਹੜੇ ਸਿਪਾਹੀ ਖੜੇ ਸਨ,
ਕਾਂਪੇ ਕਰੀ ਮ੍ਰਿਗ ਗਨ ਵਾਹੀ।
ਕਹਿੰਦੇ ਸਾਧ ਸੰਗਤ ਜੀ ਉਹ ਤਾਂ ਕੰਬ ਗਏ ਇੱਕ ਵਾਰੀ, ਜਿਵੇਂ ਸ਼ੇਰ ਨੂੰ ਦੇਖ ਕੇ ਹਿਰਨ ਕੰਬ ਜਾਂਦਾ। ਉਹਨਾਂ ਨੂੰ ਪਤਾ ਲੱਗ ਗਿਆ ਵੀ ਜੇ ਸਿੰਘਾਂ ਨੇ ਇੰਨਾ ਲਿਖ ਦਿੱਤਾ ਨਾ ਭਰੋਸੇ ਵਾਲਾ ਬਚਨ, ਇਹਦਾ ਅਰਥ ਲਿਆ ਵੀ ਹੁਣ ਚੰਗੇ ਚਣੇ ਚ ਬਾਉਣਗੇ ਸਾਨੂੰ ਅੱਗਿਓ।
ਚੇਤਕ ਤੇ ਪੂਜੀ ਤੇ ਅਫਸਰ।
ਕਹਿੰਦੇ ਕੁਝ ਕੁ ਜਿਹੜੇ ਫੌਜੀ ਅਫਸਰ ਉੱਥੇ ਖੜੇ ਸਨ ਉਸ ਵੇਲੇ,
ਲਗੇ ਦੈਨ ਅਸਤੀਫੇ ਅਕਸਰ।
ਉਹਨਾਂ ਵਿੱਚੋਂ ਕਈਆਂ ਨੇ ਤਾਂ ਮੌਕੇ ਤੇ ਅਸਤੀਫੇ ਦੇ ਦਿੱਤੇ, ਕਹਿੰਦੇ ਵੀ ਤੂੰ ਪਾਪ ਕਰਦਾ ਪਿਆ, ਸਿੰਘਾਂ ਦੀ ਚਿੱਠੀ ਬਿਲਕੁਲ ਠੀਕ ਨਿਆਂ ਵਾਲੀ ਆਈ ਸੀ, ਪਰ ਹੁਣ ਜੇ ਸਿੰਘਾਂ ਨੇ ਲਿਖ ਦਿੱਤਾ ਨਾ ਤੇ ਫਿਰ ਹਰਾਮ ਤੂੰ ਹੀ ਖਾ, ਅਸੀਂ ਨੀ ਖਾਂਦੇ, ਇਸ ਕਰਕੇ ਉਹਨਾਂ ਨੇ ਉਦੋਂ ਅਸਤੀਫੇ ਦੇ ਦਿੱਤੇ ਕੁਝ ਫੌਜੀ ਅਫਸਰਾਂ ਨੇ ਜੀ।
ਰਈਅਤ ਅਯੜ ਜਯੋਬਰ ਰਜਾਨੀ।
ਕਹਿੰਦੇ ਜਿਹੜੀ ਰਈਅਤ ਸੀ ਨਾ ਪ੍ਰਜਾ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸਿੰਘਾਂ ਨੇ ਆਹ ਚਿੱਠੀ ਦਾ ਜਵਾਬ ਮੋੜਿਆ, ਉਹ ਤਾਂ ਸਮਝ ਲਓ ਵੀ ਜਿਵੇਂ ਇੱਜੜ ਹੁੰਦਾ ਨਾ, ਇੱਜੜ ਤੇ ਸ਼ੇਰ ਦੇ ਵਸ ਪਿਆ ਹੋਵੇ।
ਹਿੰਦੂ ਸਰਪ ਚੁੰ ਤਰਸਾਨੀ।
ਕਹਿੰਦੇ ਜਿਹੜੇ ਹਿੰਦੂ ਸੀ ਸਾਧ ਸੰਗਤ ਜੀ ਉੱਥੇ, ਉਹ ਤਾਂ ਇੱਦਾਂ ਹੋ ਗਿਆ ਵੀ ਜਿਵੇਂ ਚਚੁੰਦਰ ਹੋਵੇ ਨਾ ਸੱਪ ਦੇ ਮੂੰਹ ਚ, ਨਾ ਹੁਣ ਉਹਨਾਂ ਨਾਲ ਰਹਿ ਸਕਦੇ ਤੇ ਨਾ ਸਿੰਘਾਂ ਨਾਲ ਰਹਿ ਸਕਦੇ ਆ, ਫਸ ਗਏ ਦੋਵਾਂ ਪਾਸਿਆਂ ਤੋਂ।
ਬਿਨਾਂ ਵਿਚਾਰੇ ਤਵੈ ਨਵਾਬੇ।
ਕਹਿੰਦੇ ਨੇ ਬਿਨਾਂ ਵਿਚਾਰੇ ਤੋਂ ਜਿਹੜਾ ਨਵਾਬ ਨੇ ਉਦੋਂ ਇਹ ਜਵਾਬ ਲਿਖਿਆ ਸੀ।
ਦੀਨੋ ਆਬਿਦ ਹੁਕਮ ਸਤਾਬੇ।
ਹੋਰ ਗੁੱਸੇ ਚ ਆਏ ਨੇ ਇਹਨੇ ਨਵਾਬ ਨੇ, ਇੱਕ ਹੁਣ ਹੋਰ ਹੁਕਮ ਕਰ ਦਿੱਤਾ ਜੀ।
ਚੜਾ ਫੌਜ ਅਬ ਆਧਾ ਦਸਤਾ।
ਕਹਿੰਦੇ ਅੱਧੀ ਫੌਜ ਆਪਣੀ ਜਿਹੜੀ ਪੂਰੇ ਦਸਤੇ ਵਿੱਚੋਂ ਅੱਧਾ ਦਸਤਾ ਹੁਣੇ ਲੈ ਕੇ ਚੜਾਈ ਕਰੋ ਸਿੱਖਾਂ ਸੂਰਮਿਆਂ ਤੇ।
ਚਾਏ ਕੱਟੈ ਸਿੰਘਨ ਕਾ ਫਸਤਾ।
ਕਹਿੰਦੇ ਸਿੰਘਾਂ ਦਾ ਫਸਤਾ ਹੀ ਵੱਢ ਦਿਓ, ਫਾਹਾ ਹੀ ਵੱਢ ਦਿਓ, ਇੱਕ ਵਾਰੀ ਜਾ ਕੇ ਇੰਨੀ ਫੌਜ ਲੈ ਕੇ ਜਾਵੋ।
ਜਿਤ ਕਮਹਾਲ ਹੋਤੇ ਤਬ ਥਾਨੇ।
ਕਹਿੰਦੇ ਨੇ ਜਿੰਨੇ ਕੁ ਸਾਧ ਸੰਗਤ ਜੀ ਤਹਿਸੀਲਾਂ ਤੇ ਥਾਣੇ ਸਨ ਉਸ ਵੇਲੇ,
ਸਭੀ ਤਰਪਟੇ ਪਰਵਾਨੇ।
ਸਾਰਿਆਂ ਨੂੰ ਇੱਕ ਇੱਕ ਪਰਵਾਨਾ, ਇੱਕ ਇੱਕ ਇਹਨੇ ਇਹਨੇ ਹੁਕਮਨਾਮੇ ਲਿਖ ਕੇ ਭੇਜ ਦਿੱਤੇ ਸਾਰੇ ਥਾਣਿਆਂ ਵਿੱਚ, ਸਾਰੀਆਂ ਤਹਿਸੀਲਾਂ ਵਿੱਚ।
ਸਿੰਘ ਕੌਮ ਕੋ ਤੁਮ ਜੈ ਪਾਵੋ।
ਕੀ ਲਿਖਿਆ? ਜਿੱਥੇ ਕਿਤੇ ਤੁਹਾਨੂੰ ਕੋਈ ਸਿੰਘ ਮਿਲ ਪੈਂਦਾ ਹੈ,
ਤਜ ਦੇਰੀ ਸਜ ਜੰਗ ਖਪਾਵੋ।
ਕਹਿੰਦੇ ਬਸ ਉਸੇ ਵੇਲੇ ਦੇਰੀ ਕੀਤੇ ਤੋਂ ਬਿਨਾਂ ਜੰਗ ਕਰਕੇ ਖਤਮ ਕਰ ਦੇਣਾ ਉਸ ਸਿੰਘ ਨੂੰ, ਜਿੱਥੇ ਵੀ ਕਿਤੇ ਸਿੱਖ ਦਿਖਾਈ ਦੇ ਜਾਵੇ।
ਸੂਬੇ ਆਬਿਦ ਹੁਕਮ ਸੁਣੈ ਕੈ।
ਸੋ ਇਹ ਸਾਧ ਸੰਗਤ ਜੀ ਸੂਬੇ ਦਾ ਜਦੋਂ ਹੁਕਮ ਸਾਰੇ ਥਾਣਿਆਂ ਵਿੱਚ ਸਾਰੇ ਛੋਟੇ ਹਾਕਮਾਂ ਕੋਲ ਪਹੁੰਚਿਆ ਤਾਂ
ਉਹ ਚੜਾਈ ਗਈ ਸੋ ਤਹਿ
ਕੈ। ਉਸ ਵੇਲੇ ਸਾਧ ਸੰਗਤ ਜੀ ਸਾਰਿਆਂ ਨੇ ਤਿਆਰੀ ਕਰ ਲਈ ਤੇ ਵੱਡੀ ਫੌਜ ਜਿਹੜੀ ਸੀ ਸਿੱਖਾਂ ਨੂੰ ਖਤਮ ਕਰਨ ਵਾਸਤੇ ਚੜਾ ਦਿੱਤੀ। ਇੱਥੇ ਸਮਾਂ ਸਾਧ ਸੰਗਤ ਜੀ ਸੰਪੂਰਨ ਹੋ ਗਿਆ, ਇੱਥੋਂ ਹੀ ਕੱਲ੍ਹ ਸ਼ਾਮਾਂ ਨੂੰ ਆਪਾਂ ਸ਼ੁਰੂ ਕਰਾਂਗੇ। ਭਈ ਇਹ ਫੌਜ ਜਾਂਦੀ ਹੈ ਤਾਂ ਫਿਰ ਕੀ ਹੁੰਦਾ ਭਲਾ ਸਿੰਘਾਂ ਨਾਲ, ਇਹਨਾਂ ਦਾ ਟਾਕਰਾ ਦੋ ਹੱਥ, ਇਹ ਪਤਾ ਸਾਧ ਸੰਗਤ ਜੀ ਆਪਾਂ ਨੂੰ ਕੱਲ੍ਹ ਸ਼ਾਮਾਂ ਨੂੰ ਲੱਗੇਗਾ। ਇਹ ਸਾਡੇ ਵੱਡਿਆਂ ਦਾ, ਸਿੱਖਾਂ ਸੂਰਮਿਆਂ ਦਾ ਕੀਮਤੀ ਇਤਿਹਾਸ ਹੈ ਜਿਨ੍ਹਾਂ ਨੇ ਮੱਲਾਂ ਮਾਰੀਆਂ ਸਾਧ ਸੰਗਤ ਜੀ। ਆਪਾਂ ਮਾਣ ਨਾਲ ਅੱਜ ਕਹਿ ਸਕਦੇ ਹਾਂ ਉਹਨਾਂ ਦੀਆਂ ਸ਼ਹੀਦੀਆਂ ਦੀ ਗੱਲ ਆਪਾਂ ਅਰਦਾਸ ਵਿੱਚ ਕਰਦੇ ਹਾਂ ਨਾ, ਇਸੇ ਕਰਕੇ ਕਰ ਸਕਦੇ ਹਾਂ। ਸੋ ਸਾਧ ਸੰਗਤ ਜੀ ਥੋੜ੍ਹਾ ਸਮਾਂ, ਕਿਉਂਕਿ ਪਿਛਲਾ ਜਥਾ ਹੁਕਮ ਕੀਤਾ ਗੁਰਮੁਖਾਂ ਨੇ ਵੀ ਉਹ ਥੋੜ੍ਹਾ ਲੇਟ ਹੈ, ਆਓ ਅੱਗੇ ਇਤਿਹਾਸ ਸੁਣਦੇ ਹਾਂ। ਆਪਾਂ ਮਾਣ ਕਰਦੇ ਹਾਂ ਉਹਨਾਂ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੀਆਂ ਮਾਰੀਆਂ ਮੱਲਾਂ ਅਤੇ ਉਹਨਾਂ ਨੇ ਜੋ ਤਲਵਾਰਾਂ ਸਾਧ ਸੰਗਤ ਜੀ ਚਲਾਈਆਂ ਆਪਣੇ ਧਰਮ ਦੀ ਚੜ੍ਹਦੀ ਕਲਾ ਅਤੇ ਰੱਖਿਆ ਵਾਸਤੇ। ਹਾਂ, ਜ਼ੁਲਮ ਕਿਸੇ 'ਤੇ ਨਹੀਂ ਉਹਨਾਂ ਨੇ ਕੀਤਾ, ਅਤੇ ਜਿਹੜਾ ਚੜ੍ਹ ਕੇ ਆਇਆ ਉਹਨੂੰ ਸੁੱਕਾ ਉਹਨਾਂ ਨੇ ਫਿਰ ਜਾਣ ਨਹੀਂ ਦਿੱਤਾ ਵਾਪਸ। ਜਦੋਂ ਇਹ ਸਾਰੀਆਂ ਤਹਿਸੀਲਾਂ ਵਿੱਚ ਸਾਰੇ ਥਾਣਿਆਂ ਵਿੱਚ ਨਵਾਬ ਦਾ ਹੁਕਮ ਪਹੁੰਚ ਗਿਆ ਤਾਂ
ਤੁਰਕ ਜੋ ਹੁੰਦੇ ਪੁਰਾਣੇ ਸਿਆਣੇ,
ਜਿਹੜੇ ਕੁਝ ਸਿਆਣੇ ਤੁਰਕ ਸਨ ਨਾ, ਬਜ਼ੁਰਗ ਚੰਗੀ, ਕਿਉਂਕਿ ਹਰ ਕੌਮ 'ਚ ਬੰਦੇ ਮਾੜੇ ਚੰਗੇ ਹੁੰਦੇ ਹੀ ਨੇ, ਜਿਹੜੇ ਕੁਝ ਸਿਆਣੇ ਲੋਕ ਸਨ, ਚੰਗੇ ਸਨ, ਧਰਮੀ ਸਨ, ਪਰਉਪਕਾਰੀ ਸਨ,
ਆਲਮ ਫਾਜ਼ਲ ਅਕਲਦਾਨੇ,
ਜਿਹੜੇ ਕੁਝ ਵਿਦਵਾਨ ਸਨ, ਅਕਲ ਵਾਲੇ ਸਨ, ਦਾਨੇ ਸਨ, ਸਿਆਣੇ ਸਨ ਮੁਸਲਮਾਨਾਂ ਵਿੱਚ ਵੀ ਜੀ।
ਤਿੰਨ ਨਵਾਬ ਟੇਕਿਓ ਸੁਣਾਈ।
ਉਹ ਇਕੱਠੇ ਹੋ ਕੇ ਗਏ, ਇੱਕ ਡੈਪੂਟੇਸ਼ਨ ਬਣਾ ਕੇ, ਇੱਕ ਵਫਦ ਇਕੱਠਾ ਕਰਕੇ ਤੇ ਨਵਾਬ ਦੇ ਕੋਲ ਗਏ, ਸਿਆਣੇ ਸਿਆਣੇ ਜਿਹੜੇ ਸਨ ਬਜ਼ੁਰਗ ਲੋਕ ਇਕੱਠੇ ਹੋ ਕੇ।
ਸਿੰਘ ਸੋਨੈ ਲਰਨ ਭਲਾਈ।
ਉਹਨਾਂ ਜਾ ਕੇ ਕੀ ਆਖਿਆ ਨਵਾਬ ਨੂੰ? ਆਖਿਆ ਤੂੰ ਚੰਗਾ ਨੀ ਕਰਦਾ ਪਿਆ। ਸਿੰਘਾਂ ਦੇ ਨਾਲ ਲੜਨਾ ਇਹ ਭਲੇ ਦਾ ਕੰਮ ਨਹੀਂ ਹੈ।
ਇਮਸੈ ਮੇਲ ਕਰਨ ਹੀ ਅੱਛੇ,
ਉਹਨਾਂ ਦੇ ਨਾਲ ਮੇਲ ਮਿਲਾਪ ਕਰਨਾ ਹੀ ਚੰਗੀ ਗੱਲ ਹੈ। ਪਹਿਲਾਂ ਹੀ ਤੂੰ ਫੈਸਲਾ ਗਲਤ ਕੀਤਾ ਸੀ, ਉੱਪਰੋਂ ਹੁਣ ਫੌਜ ਭੇਜ ਰਹੇ ਹਾਂ। ਅੱਧਾ ਦਸਤਾ ਕਹਿੰਦਾ ਲੈ ਜਾਓ, ਸਿੱਖ ਜਿੱਥੇ ਮਿਲਦੇ ਹੁਕਮਨਾਮੇ ਦੇ ਦਿੱਤੇ ਵੀ ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇ, ਇਹ ਚੰਗੀ ਗੱਲ ਨਹੀਂ ਤੇਰੇ ਵਾਸਤੇ।
ਨਹੀਂ ਤਾਂ ਫਿਰ ਪਛਤੋ ਹੈ ਪਾਛੇ,
ਨਹੀਂ ਤੇ ਬਹੁਤ ਜ਼ਿਆਦਾ ਪਿੱਛੋਂ ਪਛਤਾਉਣਾ ਪਵੇਗਾ ਤੈਨੂੰ।
ਨਾ ਉਹ ਮਰਨ ਮਾਰਨੋਂ ਟਰ ਹੈ,
ਕਹਿੰਦੇ ਨੇ ਇਹਨਾਂ ਸਿੰਘਾਂ ਨੇ ਮਰਨੋਂ ਮਾਰਨੋਂ ਟਲਣਾ ਕੋਈ ਨਹੀਂ ਹੈ, ਜੇ ਤੂੰ ਭੇਜੇਗਾ ਤਾਂ ਘੱਟ ਉਹ ਵੀ ਨਾ ਕਰਨਗੇ।
ਤੁਮਰੀ ਫੌਜ ਮਰਨ ਤੇ ਡਰ ਹੈ,
ਤੇ ਜਿਹੜੇ ਤੇਰੀ ਫੌਜ ਹੈ ਤਨਖਾਹਦਾਰ ਨੇ, ਅਗਲੇ ਬੰਨੇ ਧਰਮ ਦੀ ਲੜਾਈ ਲੜਦੇ ਪਏ ਨੇ, ਇਹ ਤੇਰੇ ਬੰਦੇ ਮਰਨੋਂ ਡਰਦੇ, ਸਾਨੂੰ ਪਤਾ ਹੈ ਮੁਕਾਬਲਾ ਨਹੀਂ ਸਿੰਘਾਂ ਸੂਰਮਿਆਂ ਦਾ ਕਰ ਸਕਣਗੇ।
ਇੱਕ ਫਕੀਰ ਇਨ ਮੈਸੇ ਬੰਦੇ,
ਕਹਿੰਦੇ ਇੱਕ ਬੰਦੇ ਨਾਲ ਤੁਹਾਡਾ ਵਿਆਹ ਪਿਆ, ਵਾਹ ਪਿਆ ਸੀ, ਉਹ ਵੀ ਫਕੀਰ ਸੀ, ਬਾਬਾ ਬੰਦਾ ਬਹਾਦਰ।
ਤੁਮ ਸਭ ਪਰਦਨ ਡਾਰੇ ਮੰਦੇ,
ਕਹਿੰਦੇ ਕੀ ਹਾਲ ਤੁਹਾਡਾ ਉਹਨੇ ਕਰ ਦਿੱਤਾ ਸੀ, ਤੁਹਾਡਾ ਜੀਣਾ ਮਹਾਲ ਹੋ ਗਿਆ ਸੀ।
ਬੜੇ ਬੜੇ ਦੀਨੇ ਪ੍ਰਗੰਦੇ,
ਕਹਿੰਦੇ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਖਵਾਉਣ ਵਾਲੇ ਸਨ ਨਾ, ਆਕੀ
ਜਾਰੇ ਜਾਰੇ ਪੀਰ ਅਮੀਰ ਬੁਲੰਦੇ,
ਕਹਿੰਦੇ ਨੇ ਬਹੁਤ ਵੱਡੇ ਵੱਡੇ ਆਪਣੇ ਆਪ ਨੂੰ ਅਮੀਰ ਤੇ ਵੱਡੇ ਵੱਡੇ ਜਿਹੜੇ ਖੱਬੀ ਖਾਂ ਖਵਾਉਂਦੇ ਸਨ, ਬਾਬੇ ਬੰਦੇ ਬਹਾਦਰ ਨੇ ਨੱਕ ਚ ਨੱਥ ਪਾ ਦਿੱਤੀ ਸੀ ਉਹਨਾਂ ਦੀ। ਇਹ ਕੁਝ ਸਿਆਣੇ ਬਜ਼ੁਰਗ ਸਾਹਿਬ ਸੰਗਤ ਜੀ ਉਹਨੂੰ ਨਵਾਬ ਨੂੰ ਕਹਿ ਰਹੇ ਨੇ, ਸਮਝਾਉਣ ਵਾਸਤੇ ਗਏ ਨੇ। ਕੀ ਅੱਗਿਓਂ ਇਹ ਜਵਾਬ ਦਿੰਦਾ, ਕੱਲ ਸ਼ਾਮ ਨੂੰ ਪਤਾ ਲੱਗੇਗਾ। ਜਥਾ ਆ ਗਿਆ, ਆਓ ਅਗਲਾ ਪ੍ਰੋਗਰਾਮ ਸਾਹਿਬ ਸੰਗਤ ਜੀ ਫਿਰ ਉਹਨਾਂ ਗੁਰਮੁਖਾਂ ਤੋਂ ਸਰਵਣ ਕਰੋ। ਆਪਣੇ ਵੱਡਿਆਂ ਦਾ, ਸਿੱਖਾਂ ਸੂਰਮਿਆਂ ਦਾ, ਸਿੰਘਾਂ ਦਾ, ਜਰਨੈਲਾਂ ਦਾ ਇਤਿਹਾਸ ਕਹਿੰਦੇ ਹਾਂ, ਕੋਈ ਭੁੱਲ ਚੁੱਕ ਦੀ ਆਪ ਸਾਰੀਆਂ ਸੰਗਤਾਂ ਨੇ ਖਿਮਾ ਬਖਸ਼ ਦੇਣੀ ਜੀ। ਲਿਖਿਆ ਕਹਤੇ ਨਾ ਛੁੱਟੀਆ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰਿਓ ਤਾਰ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਅਤੇ ਅਸੀਸ ਦਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਆਪਾਂ ਵੀ ਸਰਧਾ ਨਾਲ ਘੁੱਟ ਕੇ ਚਰਨ ਫੜ ਸਕੀਏ, ਜਿਸ ਕਰਕੇ ਆਪਣਾ ਵੀ ਸਾਰਿਆਂ ਦਾ ਭਲਾ ਹੋਵੇ ਜੀ। ਬੁਲਾਓ ਦੋ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਿਰ ਪ੍ਰੇਮ ਨਾਲ ਫਤਿਹ ਬੁਲਾਉਣੀ ਜੀ।
ਬੜੇ ਬੜੇ ਕਿੰਨੇ ਭਰਾ ਗੰਦੇ, ਜਾਰੇ ਪੀਰ ਅਮੀਰ ਬੁਲੰਦੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।